अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो
ਮੁੜਕੇ ਦੇਣ ਚ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚ ਕੁਝ ਪਲ ਤੁਹਾਡੇ ਨਾਲ ਹਰਮਨ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰੈਸਨ ਤੋਂ ਪ੍ਰੋਗਰਾਮ ਲਹਿਰਾਂ ਦੇ ਸਾਂਗ ਸਾਂਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸਾਂਗ ਲਹਿਰਾਂ ਦੇ ਸਾਂਗ ਲਹਿਰਾਂ ਦੇ ਸਾਂਗ ਲਹਿਰਾਂ ਦੇ ਸਾਂਗ
तेरे बारे च कुछ लिखा मैं एक तलब जागती है तेरे बारे च कुछ लिखा मैं एक तलब जागती है फिर अद नींदे जहे नू लगदा कलम पुकारदी है तेरे नाल गुजारे पल इस जन्नत तो कम नहीं ने लेकिन मेरी खुदगर्जी रोजी जन्नत पालदी है तो बिल्कुल जी साडी खुदगर्जी रोजी जन्नत पालदी है ते साडी जन्नत तुहाडे नाल गुजारे कुछ पल तुहाडे नाल कीतियां दिल दियां गल्लां कुछ तुहाडियां ते कुछ साडियां ते लो फिर जन्नत दे इन्हां पलां दे विच कुछ पल गुजारांगे अज फिर तुहाडे नाल ते मैं तुहाडी होस्ट बॉबी सिद्धू किस दिन तो स्वागत करदी हां जी तुहाडा सारयां दा अज दी इस सवेर दे विच ते उम्मीद करदे हां कि दिवाली तुहाडी सारयां दी बहुत ही वधिया रही होवेगी ते तुसी खूब इंजॉय कीता होवेगा गुरु घर भी गए होंगे ते अपने घरां दे विच भी पटाके चलाए होंगे ते दीवे भी जिन्ने क मतलब कि सानू इत्थे छूट हैगी आ कि असीं दीवे जगा के जां मोमबत्तियां लगा के अपनी त्योहार नूं मना सकदे हां सो जरूर तुसी सारयां ने अपना एक त्योहार आ जिहड़ा सैलीब्रेट कीता होवेगा ते लो जी फिर आपां करदे आ अज दे दिन दी शुरुआत ते दिन तां तुहानू पता ही आ जी शुक्रवार आ ते ਤਰੀਕ ਕਿੰਨੀ ਹੋ ਚੁੱਕੀ ਹੈ ਜੀ 20 ਅਕਤੂਬਰ ਤੇ ਸਾਲ ਚੱਲ ਰਿਹਾ 2017 ਜਿਹੜਾ ਕਿ ਬਸ ਜੀ ਹੁਣ ਖਤਮ ਹੋਣ ਦੇ ਕਿਗਾਰ ਤੇ ਹੀ ਆ ਸੋ ਚੱਲ ਰਿਹਾ ਜੀ ਅਕਤੂਬਰ ਤੇ ਫਿਰ ਨਵੰਬਰ ਤੇ ਫਿਰ ਦਸੰਬਰ ਤੇ ਦਸੰਬਰ ਤੋਂ ਬਾਅਦ ਆ ਜਾਣਾ ਨਵਾਂ ਸਾਲ ਸੋ ਟਾਈਮ ਆ ਜੀ ਬਹੁਤ ਹੀ ਤੇਜ਼ੀ ਨਾਲ ਭੱਜ ਰਿਹਾ ਵਾ ਸੋ ਇਸ ਟਾਈਮ ਦੇ ਨਾਲ ਨਾਲ ਤੁਰਨਾ ਵੀ ਇੱਕ ਕਲਾ ਵਾ ਤੇ ਆਪਾਂ ਚੱਲਦੇ ਹਾਂ ਜੀ ਇਸ ਟਾਈਮ ਦੇ ਨਾਲ ਨਾਲ ਤੇ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਤੇ ਦਿਨ ਤਰੀਕ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਤੇ ਟਾਈਮ ਹੋ ਚੁੱਕਾ ਜੀ 8:02 ਸਵੇਰ ਦੇ ਸਾਡੇ ਬ੍ਰਿਸਬਨ ਦੇ ਵਿੱਚ ਆ ਜੀ ਟਾਈਮ 7:02 ਸਵੇਰ ਦੀ ਤੇ ਲਓ ਜੀ ਆਪੋ ਆਪਣੇ ਸ਼ਹਿਰਾਂ ਦਾ ਕਿੰਨਾ ਟਾਈਮ ਆ ਤੇ ਕਿੰਨਾ ਦਾ ਮੌਸਮ ਆ ਜ਼ਰੂਰ ਦੱਸਿਓ ਸਾਨੂੰ ਤੇ ਫਟਾਫਟ ਕਰ ਲਓ ਜੀ ਰੇਡੀਓ ਆਨ ਕਰ ਲਿਆ ਤੇ ਕਰਦੇ ਆ ਜੀ ਅੱਜ ਖੱਟੀਆਂ ਮਿੱਠੀਆਂ ਗੱਲਾਂ ਕਿੱਦਾਂ ਦੀ ਰਹੀ ਤੁਹਾਡੀ ਦੀਵਾਲੀ ਤੇ ਫਿਰ ਅਸੀਂ ਵੀ ਦੱਸਾਂਗੇ ਕਿੱਦਾਂ ਦੀ ਰਹੀ ਦੀਵਾਲੀ ਮੇਰੇ ਵਾਰੀ ਤਾਂ ਸੱਚੀ ਮਠਿਆਈ ਮੁੱਕ ਗਈ ਸੀਗੀ ਤੇ ਉਹ ਫਿਰ ਕੀ ਹੋਇਆ ਉਹ ਆਪਾਂ ਗੱਲਬਾਤ ਬਾਅਦ ਵਿੱਚ ਕਰਾਂਗੇ ਸੋ ਤੁਸੀਂ ਵੀ ਸਾਨੂੰ ਦੱਸ ਸਕਦੇ ਹੋ ਜੀ ਕੀ ਹੋਇਆ ਦੀਵਾਲੀ ਤੇ ਤੁਹਾਡੇ ਨਾਲ ਤੇ ਕਿੱਦਾਂ ਦੀ ਰਹੀ ਤੁਹਾਡੀ ਦੀਵਾਲੀ ਤੇ ਜਾਂ ਫਿਰ ਆਸ ਪਾਸ ਦੀ ਕੋਈ ਚੁਗਲੀ ਕਰਨੀ ਹੋਈ ਉਹ ਵੀ ਕਰ ਸਕਦੇ ਹੋ ਚੁਗਲੀ ਨੇ ਆਸ ਪਾਸ ਦੀਆਂ ਗੱਲਾਂ ਕੁਝ ਅੱਖੀ ਦੇਖਿਆ ਤੇ ਕੁਝ ਆਪਣੇ ਨਾਲ ਹੰਡਾਇਆ ਤੇ ਉਸ ਦੇ ਲਈ ਤੁਸੀਂ ਸਾਨੂੰ ਕਰ ਸਕਦੇ ਹੋ ਈਮੇਲ ਤੇ ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ ਸੋ ਟੈਲੀਗ੍ਰਾਮ ਦਾ ਨੰਬਰ ਹੈ ਜੀ +917508014489 ਤੇ ਈਮੇਲ ਆ request@harmanradio.com ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਕਰਾਂਗੇ ਜ਼ਰੂਰ ਦੱਸੂਗੀ ਪਰ ਪਹਿਲਾਂ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ ਤੇ ਦੱਸਦੇ ਹਾਂ ਪਹਿਲਾਂ ਮੌਸਮ ਦਾ ਵੀ ਹਾਲ ਸੋ ਬ੍ਰਿਸਬਨ ਦੇ ਵਿੱਚ ਤਾਂ ਜੀ ਪਿਛਲੇ ਸਾਰਾ ਹਫ਼ਤਾ ਹੀ ਬਾਰਿਸ਼ ਹੋਈ ਆ ਸੋ ਸਾਡੇ ਤਾਂ ਜੀ ਠੰਡੀਆਂ ਹਵਾਵਾਂ ਹੀ ਵਗੀਆਂ ਨੇ ਤੇ ਅੱਜ ਵੀ ਜਿਹੜਾ ਮੌਸਮ ਆ ਬਦਲਵਾਈ ਹੋਈ ਆ ਤੇ ਪਰ ਅੱਜ ਬਾਰਿਸ਼ ਹੋਣ ਦੀ ਸੰਭਾਵਨਾ ਥੋੜੀ ਘੱਟ ਹੀ ਆ ਪਰ ਸਿਡਨੀ ਵਾਲਿਓ ਤੁਸੀਂ ਤਾਂ ਅੱਜ ਖਾਓ ਫਿਰ ਪਕੌੜੇ ਕੱਲ ਦੇ ਦੀਵਾਲੀ ਵਾਲੇ ਵੀ ਬੜੇ ਬਣਾਏ ਹੋਣਗੇ ਬਚੇ ਪਏ ਹੋਣਗੇ ਹਲੇ ਹਨਾ ਅੱਜ ਫੇਰ ਚਾਹ ਨਾ ਦੁਆਲਾ ਬਣਾ ਲਿਓ ਤੇ ਜਾਂ ਫਿਰ ਖੀਰ ਤੇ ਪੂੜੇ ਖਾ ਲਿਓ ਬਣਾ ਕੇ ਕਿਉਂਕਿ ਤੁਹਾਡੇ ਤਾਂ ਅੱਜ ਬਾਰਿਸ਼ ਹੋ ਰਹੀ ਆ ਤੇ ਜੇ ਤੁਸੀਂ ਡਰਾਈਵ ਕਰਦੇ ਹੋ ਜੀ ਬੀ ਕੇਅਰਫੁਲ ਕਿਉਂਕਿ ਜਿਹੜੀਆਂ ਸੜਕਾਂ ਹੁੰਦੀਆਂ ਥੋੜੀਆਂ ਸਲਿਪਰੀ ਹੋ ਜਾਂਦੀਆਂ ਨੇ ਉਸ ਟਾਈਮ ਤੇ ਸੋ ਰੇਡੀਓ ਵੀ ਸੁਣੋ ਤੇ ਡਰਾਈਵਿੰਗ ਵੀ ਕਰੋ ਤੇ ਖੂਬ ਇੰਜੋਏ ਕਰੋ ਜੀ ਆਪਣੇ ਦਿਨ ਦਾ ਤੇ ਕੈਨਬਰਾ ਦੇ ਵਿੱਚ ਬਦਲਵਾਈ ਹੈ ਜੀ 15 ਡਿਗਰੀ ਟੈਂਪਰੇਚਰ ਆ ਉੱਥੋਂ ਦਾ ਤੇ ਮੈਲਬੋਰਨ ਦੇ ਵਿੱਚ ਵੀ ਬਦਲਵਾਈ ਬਣੀ ਹੋਈ ਆ ਤੇ ਬਾਕੀ ਤੁਸੀਂ ਦੱਸ ਦਿਓ ਜੀ ਤੁਹਾਡੇ ਸ਼ਹਿਰਾਂ ਦੇ ਵਿੱਚ ਕਿੱਦਾਂ ਦਾ ਮੌਸਮ ਆ ਪਰ ਮੈਂ ਸੁਣਾਉਂਦੀ ਹਾਂ ਤੁਹਾਨੂੰ ਇੱਕ ਪਿਆਰਾ ਜਿਹਾ ਗੀਤ
ਬੜਾ
ਚਿਤਾਇਆ ਤੇਰਾ ਲੜ ਛੱਡ ਕੇ ਸਿੱਖੀ ਵਾਲਾ ਬੂਟਾ ਪੇ ਹੱਥੀ ਵੱਢ ਕੇ ਰੋਗੀ ਹੋਇਆ ਉਮਰਾਂ ਲਈ ਕੀ ਖੱਟਿਆ ਨਸ਼ਿਆਂ ਬੇਕਾਰਾਂ ਪਿੱਛੇ ਕਰ ਪਟਿਆ ਨਸ਼ਿਆਂ ਬੇਕਾਰਾਂ ਪਿੱਛੇ ਕਰ ਪਟਿਆ ਬਖਸ਼ ਲਿਓ
ਮਰਿਆ ਬੱਕਰੇ ਦੀ ਮਾਂ ਕਿੰਨੀ ਗੁਰਮ
ਦੁੱਖ ਸੁਣਾਵਾਂ ਮੈਂ ਸ਼੍ਰੀ ਗੁਰੂ ਗ੍ਰੰਥ ਬਿਨਾ ਕੋਈ ਹੋਰ ਧਿਆਵਾਂ ਨਾ ਮੈਂ ਗੁਰੂ ਗ੍ਰੰਥ ਬਿਨਾ ਕਿੱਥੇ ਦੁੱਖ ਸੁਣਾਵਾਂ ਮੈਂ ਸ਼੍ਰੀ ਗੁਰੂ ਗ੍ਰੰਥ ਬਿਨਾ ਕੋਈ ਹੋਰ ਧਿਆਵਾਂ ਨਾ ਮੈਂ ਗੁਰੂ ਗ੍ਰੰਥ ਬਿਨਾ ਗੁਰੂ ਬਿਨਾ ਸਭ ਖਜਲ ਖੁਆਰ ਮੈਂ ਪਾਪੀ ਤੂੰ ਬਖਸ਼ਣਹਾਰ ਮੈਂ ਪਾਪੀ ਤੂੰ ਬਖਸ਼ਣਹਾਰ ਵਸ जावे मेरा सब अंधकार, मैं पापी तू।
लो जी, मैं पापी तू बख्शन हार। सो बाकी जी असि सारे पापिया ते परमात्मा ही बख्शन हार आ, क्योंकि दिन दे विच जिन्ने का आपां झूठ बोल दिंदे आ, जिन्ने के गलत इधर उधर है ना हेरा फेरियां, हर कोई मेरे ख्याल करदा उह बहुत घट लोग होणगे जिहड़े सच ते कायम रहिंदे आ। सो इंसानी फितरत आ जी, फितरत तो बंदा परे नहीं हो सकदा। सो जिन्ने असि मर्जी सज्जे बन जाइए, मैं तो अपने ते भी कहनी आ कि झूठ तो मैं भी काफी बोल ही लैनी आ, बहुत ज्यादा बोल लैनी आ, सच सुच नहीं बोलना वाला आउंदा मैनू। ते बाकी हुण आपां प्रोग्राम दे विच जिवें कि दस्सिया सी गल्लां बातां ਕਰਾਂਗੇ ਖਬਰਾਂ ਬਾਰੇ। ਖਬਰਾਂ ਦਾ ਜੀ ਕੱਲ ਦੀਵਾਲੀ ਸੀ ਤੇ ਅੱਜ ਛੁੱਟੀ ਆ, ਤੇ ਫਿਰ ਖਬਰਾਂ ਦਾ ਅੱਜ ਕੁਛ ਨੀ, ਮਤਲਬ ਕਿ ਤੁਸੀਂ ਇਹ ਸਮਝ ਲਓ ਕਿ ਇੰਡੀਆ ਦੇ ਵਿੱਚ ਸਾਰਾ ਕੁਛ ਵਧੀਆ ਤੇ ਸੁੱਖ ਸ਼ਾਂਤੀ ਆ, ਤੇ ਬਾਕੀ ਕੱਲ ਨੂੰ ਪਤਾ ਲੱਗੂਗਾ ਜੀ ਹੋਰ ਕੀ ਹੋ ਰਿਹਾ। ਤੇ ਤੁਹਾਡੇ ਮਨ ਦੇ ਵਿੱਚ ਕੋਈ ਖਬਰ ਮਚਲਦੀ ਆ ਤੇ ਜਾਂ ਫਿਰ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ ਕਿਸੇ ਖਾਸ ਖਬਰ ਬਾਰੇ ਜਾਂ ਕਿਸੇ ਖਾਸ ਇਨਸਾਨ ਬਾਰੇ ਜੋ ਕਿ ਰਾਜਨੀਤੀ ਦੇ ਵਿੱਚ ਹੈਗਾ ਹੀ ਆ, ਤੇ ਉਹ ਤੁਹਾਨੂੰ ਗੱਲਬਾਤ ਕਰਨੀ ਚਾਹੁੰਦੇ ਹੋ ਉਸਦੇ ਕਿਸੇ ਵਧੀਆ ਕੰਮ ਬਾਰੇ ਜਾਂ ਫਿਰ ਵਧੀਆ ਕੰਮ ਨਾ ਕਰਨ ਬਾਰੇ, ਸੋ ਤੁਸੀਂ ਸਾਨੂੰ ਈਮੇਲ ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ ਗੱਲ ਸਾਡੇ ਨਾਲ ਕਰ ਸਕਦੇ ਹੋ, ਤੇ ਉਸਦੇ ਬਾਰੇ ਮਿੰਟੂ ਭਾਜੀ ਨਾਲ ਜ਼ਰੂਰ ਗੱਲਬਾਤ ਕਰਾਂਗੇ, ਜੋੜੇ ਕੇ ਕੁਝ ਹੀ ਪਲਾਂ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ। ਸੋ ਹਾਲੇ ਤਾਂ ਜੀ ਉਹ ਥੋੜੇ ਬਿਜ਼ੀ ਨੇ, ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨਗੇ ਉਹ ਵੀ, ਤੇ ਉਧਰੋਂ ਆਪਾਂ ਸਪੈਸ਼ਲ ਥੈਂਕਸ ਕਰਦੇ ਹਾਂ ਸਰਬਜੀਤ ਭਾਜੀ ਦਾ, ਜਿਹੜੇ ਕਿ ਵੱਡੇ ਤੜਕੇ ਉੱਠ ਕੇ ਹਾਲੇ ਤਾਂ ਉਹਨਾਂ ਨੂੰ ਮਠਿਆਈ ਵੀ ਨੀ ਹਾਜ਼ਮ ਹੋਈ ਹੋਣੀ ਜਿਹੜੀ ਕਿ ਕੱਲ ਦੀਵਾਲੀ ਵਾਲੀ ਖਾਧੀ ਹੈ ਨਾ ਰਾਤ, ਤੇ ਫਿਰ ਵੀ ਦੇਖ ਲਓ ਤੁਹਾਡੇ ਲਈ ਸਾਰਿਆਂ ਲਈ ਪਹੁੰਚ ਗਏ ਅਸੀਂ ਸੋਹਣੇ ਸੋਹਣੇ ਗਾਣੇ ਲੈ ਕੇ। ਤੇ ਤੁਸੀਂ ਜੇ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਮੈਸੇਜ ਕਰ ਸਕਦੇ ਹੋ ਟੈਲੀਗ੍ਰਾਮ ਤੇ ਜਾਂ ਫਿਰ ਈਮੇਲ ਆਈਡੀ ਦੇ ਜ਼ਰੀਏ। ਤੇ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਣਾ ਚਾਹੁੰਦੀ ਸੀ, ਇੱਕ ਨਾ ਉਹਨਾਂ ਨੇ ਅੱਜ ਗਾਣਾ ਡੈਡੀਕੇਟ ਕੀਤਾ ਸਾਰੇ ਲਿਸਨਰ ਦੇ ਲਈ, ਬੜਾ ਹੀ ਪਿਆਰਾ ਗਾਣਾ ਵਾ ਜੀ। ਗਾਣਾ ਤੁਹਾਨੂੰ ਆਪਾਂ ਜ਼ਰੂਰ ਸੁਣਾਵਾਂਗੇ ਪਰ ਥੋੜਾ ਜਿਹਾ ਲੇਟਰ, ਥੋੜਾ ਜਿਹਾ ਰੋਕ ਕੇ ਸੁਣਾਵਾਂਗੇ ਕਿਉਂਕਿ ਹਜੇ ਕਈ ਥਾਵਾਂ ਤੇ ਕਾਫੀ ਜ਼ਿਆਦਾ ਮਤਲਬ ਅਰਲੀ ਮਾਰਨਿੰਗ ਆ, 5 ਵਜੇ ਆ ਕਿਤੇ 6 ਵਜੇ ਆ। ਸੋ ਕਈ ਸਾਡੇ ਜਿਹੜੇ ਲਿਸਨਰ ਆ ਹਜੇ ਪ੍ਰੋਗਰਾਮ ਦੇ ਵਿੱਚ ਨਹੀਂ ਜੁੜੇ ਤੇ ਕਿਉਂਕਿ ਸੁੱਤੇ ਪਏ ਆ, ਸੋ ਉਹਨਾਂ ਦੀ ਵੀ ਥੋੜੀ ਵੇਟ ਕਰ ਲੈਂਦੇ ਆ, ਨਹੀਂ ਤਾਂ ਉਹ ਕਹਿਣਗੇ ਓਏ ਹੋਏ ਕਿਹੜਾ ਗਾਣਾ ਡੈਡੀਕੇਟ ਕੀਤਾ ਸੀਗਾ ਸਾਰਿਆਂ ਨੂੰ ਤੇ ਸਾਨੂੰ ਉਹ ਗਾਣਾ ਵਾ ਜਿਹੜਾ ਉਹ ਰਹਿ ਗਿਆ। ਸੋ ਜ਼ਰੂਰ ਉਹ ਗਾਣਾ ਥੋੜਾ ਜਿਹਾ ਰੋਕ ਕੇ ਡੈਡੀਕੇਟ ਕਰਾਂਗੇ। ਤੇ ਇੱਧਰ ਪ੍ਰੋਗਰਾਮ ਦੇ ਵਿੱਚ ਰਾਜ ਮਹਿੰਦਰ ਭਾਜੀ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਸਾਰਿਆਂ ਨੂੰ ਤੇ ਵਿਸ਼ਵਕਰਮਾ ਡੇ ਦੀਆਂ ਵਧਾਈਆਂ ਦਿੱਤੀਆਂ ਸਾਰਿਆਂ ਨੂੰ। ਸੋ ਦੱਸੋ ਤੁਸੀਂ ਇਹ ਵੀ ਦੱਸ ਦਿਓ ਜੀ ਵਿਸ਼ਵਕਰਮਾ ਡੇ ਵਾਲੇ ਦਿਨ ਕੀ ਹੁੰਦਾ ਵਾ, ਕਾਹਤੋਂ ਕਹਿੰਦੇ ਇਹਨੂੰ ਵਿਸ਼ਵਕਰਮਾ ਡੇ, ਤੇ ਕੀ ਕਰਦੇ ਹੁੰਦੇ ਆ ਇਸ ਦਿਨ ਆਪਾਂ ਵਿਸ਼ਵਕਰਮਾ ਡੇ ਵਾਲੇ ਦਿਨ, ਹਨਾ। ਤੇ ਨਾਲ ਹੀ ਉਹਨਾਂ ਨੇ ਬੜੀ ਸੋਹਣੇ ਵਿਚਾਰ ਭੇਜਿਆ, ਕਹਿੰਦੇ ਦੁਨੀਆਂ ਵਿੱਚ 4 ਕੰਮ ਬੜੇ ਹੀ ਮੁਸ਼ਕਲ ਨੇ, ਨਫ਼ਰਤ ਦੇ ਬਦਲੇ ਵਿੱਚ ਪਿਆਰ ਦੇਣਾ, ਤੇ ਕਿਸੇ ਛੱਡੇ ਹੋਏ ਨੂੰ ਅਪਣਾਉਣਾ, ਮਾਫ਼ੀ ਮੰਗਣ ਤੋਂ ਪਹਿਲਾਂ ਮਾਫ਼ ਕਰਨਾ, ਤੇ ਚੌਥਾ ਕੀ ਆ ਜੀ ਇਹ ਕਹਿਣਾ ਕਿ ਮੈਂ ਗਲਤ ਹਾਂ। ਵਾਕਈ ਜੀ ਇਹ 4 ਕੰਮ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ, ਪਰ ਜਿਹਦੇ ਵੱਸ ਦੀ ਗੱਲ ਆ ਉਹ ਫਿਰ ਇਨਸਾਨ ਹੀ ਕਿਹਾ ਜੀ ਆਪਣੀ ਜ਼ਿੰਦਗੀ ਦੇ ਵਿੱਚ ਉਹ ਕਦੇ ਵੀ ਮਾਰ ਨਹੀਂ ਖਾਊਗਾ। ਤੇ ਅੱਗੇ ਗੌਰਵ ਸ਼ਰਮਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਸੋ ਲਓ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਵੀ ਸਵਾਗਤ ਆ। ਤੇ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਗੱਲਾਂ ਬਾਤਾਂ ਦੇ ਨਾਲ ਨਾਲ ਤੁਹਾਨੂੰ ਗੁਜ਼ਾਰਤ ਵੀ ਪਾਵਾਂਗੇ, ਤੇ ਇੱਕ ਮੈਂ ਤੁਹਾਨੂੰ ਗੱਲ ਪੁੱਛੂਗੀ, ਜ਼ਰੂਰ ਪੁੱਛੂਗੀ, ਪਰ ਇੱਕ ਨਾ ਤੁਹਾਨੂੰ ਸਟੋਰੀ ਸੁਣਾਉਣੀ ਆ, ਗੱਲ ਸੁਣਾਉਣੀ ਆ। ਤੁਸੀਂ ਮੈਨੂੰ ਇਹ ਦੱਸਣਾ ਕਿ ਉਹ ਸਟੋਰੀ ਸੁਣ ਕੇ ਤੁਹਾਨੂੰ ਕੀ ਰਿਐਕਟ ਹੋਇਆ, ਵੀ ਤੁਸੀਂ ਕੀ ਫੀਲਿੰਗ ਆਈ ਆ ਤੁਹਾਡੇ ਮਨ ਦੇ ਵਿੱਚ, ਜਾਂ ਉਸ ਸਟੋਰੀ ਤੋਂ ਤੁਸੀਂ ਕੀ ਸਿੱਖਿਆ, ਸੋ ਇਹ ਤੁਸੀਂ ਮੈਨੂੰ ਦੱਸਿਓ ਜੀ। ਕਹਿੰਦੇ ਕਿ ਆਪਣੀ ਹੀ ਜ਼ਿੰਦਗੀ ਜੀਣਾ ਸਭ ਕੁਝ ਨਹੀਂ ਹੁੰਦਾ। ਹੁਣ ਅੱਗੇ ਕੀ ਹੁੰਦਾ ਸੁਣੋ ਫਿਰ। ਇੱਕ ਵਾਰੀ ਇੱਕ ਬੰਦਾ ਹੁੰਦਾ, ਉਹਨੇ ਨਾ ਨਵੀਂ ਕਾਰ ਖਰੀਦੀ ਆ, ਤੇ ਉਹ ਸੋਚ ਰਿਹਾ ਸੀ ਕਿ ਸਾਰੇ ਉਸਦੀ ਨਵੀਂ ਕਾਰ ਨੂੰ ਵੇਖਣਗੇ ਤੇ ਉਹ ਬੜਾ ਹੀ ਖੁਸ਼ ਸੀਗਾ ਮਨ ਹੀ ਮਨ ਦੇ ਵਿੱਚ, ਤੇ ਇਸ ਲਈ ਉਹ ਨਾ ਬੜੀ ਤੇਜ਼ੀ ਤੇਜ਼ੀ ਜਾ ਰਿਹਾ ਸੀ। ਤੇ ਅਚਾਨਕ ਉਹ ਜਦੋਂ ਇੰਨੀ ਤੇਜ਼ੀ ਨਾਲ ਨਿਕਲ ਰਿਹਾ ਸੀ ਤੇ ਇੱਕ ਵੱਟਾ ਉਹਦੀ ਕਾਰ ਦੇ ਪਾਸੇ ਤੇ ਵੱਜਦਾ ਵਾ, ਤੇ ਉਹ ਇੱਕ ਕਾਰ ਆ ਜਿਹੜੀ ਪਾਸੇ ਖੜੀ ਕਰਦਾ ਵਾ, ਤੇ ਦੇਖਦਾ ਵੀ ਹੈ ਵੀ ਮੇਰੀ ਕਾਰ ਤੇ ਕਿਹਨੇ ਵੱਟਾ ਮਾਰ ਦਿੱਤਾ। ਤਾਂ ਉਹ ਦੇਖਦਾ ਕਿ ਇੱਕ ਛੋਟਾ ਜਿਹਾ ਲੜਕਾ ਖੜਾ ਸੀ ਤੇ ਉਹਨਾਂ ਨੂੰ ਫੜ ਲਿਆ। ਜਿਉਂ ਹੀ ਉਹ ਬੰਦਾ ਵਾ ਜਿਹੜਾ ਉਹ ਮੁੰਡੇ ਨੂੰ ਕੁੱਟਣ ਲੱਗਦਾ ਵਾ ਨਾ, ਤਾਂ ਉਹ ਮੁੰਡਾ ਕਹਿੰਦਾ ਕਿ ਮੈਨੂੰ ਮਾਫ਼ ਕਰ ਦਿਓ, ਕੋਈ ਰੁਕੀ ਨਹੀਂ ਸੀ ਰਿਹਾ ਤੇ ਮੈਨੂੰ ਕੁਛ ਸੁੱਝ ਨਹੀਂ ਸੀ ਰਿਹਾ, ਮੈਂ ਕੀ ਕਰਾਂ, ਮੈਂ ਕਿੱਦਾਂ ਕਿਸੇ ਦੀ ਕਾਰ ਨੂੰ ਰੋਕਾਂ। ਕਹਿੰਦਾ ਮੇਰੀ ਭੈਣ ਆ ਜਿਹੜੀ ਕਿ ਚੱਲ ਨਹੀਂ ਸਕਦੀ ਤੇ ਉਹਦੀ ਜਿਹੜੀ ਵੀਲ ਚੇਅਰ ਆ ਪਹੀਆਂ ਵਾਲੀ ਜਿਹੜੀ ਕੁਰਸੀ ਆ ਉਹ ਉਲਟ ਗਈ ਆ, ਤੇ ਮੈਂ ਇੰਨਾ ਨਿੱਕਮ ਆ ਕਿ ਮੈਂ ਉਹਨੂੰ ਚੱਕ ਨਹੀਂ ਸਕਦਾ, ਤੇ ਰੱਬ ਕਹਿੰਦਾ ਤੁਹਾਡਾ ਭਲਾ ਕਰੇ ਵੀ ਜੇ ਤੁਸੀਂ ਮੇਰੀ ਮਦਦ ਕਰ ਦੋ ਵੀ ਮੇਰੀ ਭੈਣ ਦੀ ਜਿਹੜੀ ਉਹ ਵੀਲ ਚੇਅਰ ਉਹਨੂੰ ਸਿੱਧੀ ਕਰ ਦੋ। ਕਹਿੰਦਾ ਮੈਂ ਮਾਫ਼ੀ ਮੰਗਦਾ ਕਿ ਮੈਂ ਤੁਹਾਡੀ ਕਾਰ ਆ ਜਿਹੜੀ ਉਹਦੇ ਤੇ ਵੱਟਾ ਮਾਰਿਆ। ਤਾਂ ਉਹ ਜਿਹੜਾ ਮਾਲਕ ਹੁੰਦਾ ਥੋੜੇ ਕੁ ਟਾਈਮ ਦੇ ਲਈ ਨਾ ਚੁੱਪ ਖੜ ਜਾਂਦਾ, ਇੱਦਾਂ ਸੋਚਦਾ ਵਾ, ਤੇ ਫਿਰ ਉਹ ਉਸ ਬੱਚੇ ਦੇ ਨਾਲ ਜਾ ਕੇ ਉਹ ਜਿਹੜੀ ਬੱਚੀ ਦੀ ਵੀਲ ਚੇਅਰ ਹੁੰਦੀ ਆ ਨਾ ਉਲਟੀ ਹੋਈ ਉਹਨੂੰ ਚੱਕ ਦਿੰਦਾ ਵਾ, ਉਹਨੂੰ ਚੱਕ ਕੇ ਸਿੱਧੀ ਕਰਦਾ ਤੇ ਉਹਨੂੰ ਉਸ ਵੀਲ ਚੇਅਰ ਦੇ ਵਿੱਚ ਬਿਠਾ ਦਿੰਦਾ ਤੇ ਜਿਹੜੇ ਭੈਣ ਭਰਾ ਹੁੰਦੇ ਆ ਉਹਦਾ ਥੈਂਕ ਯੂ ਕਰਦੇ ਉਹਦਾ ਧੰਨਵਾਦ ਕਰਦੇ ਆ ਤੇ ਉਹਨੂੰ ਅਸੀਸਾਂ ਦਿੰਦੇ ਹੋਏ ਚਲੇ ਜਾਂਦੇ ਆ। ਸੋ ਉਹ ਤਾਂ ਚਲੇ ਜਾਂਦੇ ਆ ਤੇ ਹੁਣ ਤੁਸੀਂ ਮੈਨੂੰ ਇਹ ਦੱਸਣਾ ਵੀ ਜਿਹੜਾ ਉਹ ਮਾਲਕ ਆ ਉਹ ਸੋਚਦਾ ਵਾ ਸੋਚੀ ਜਾਂਦਾ ਵਾ ਤੇ ਨਾਲ ਹੀ ਉਹ ਆਪਣੀ ਕਾਰ ਦੀ ਜਿਹੜੀ ਰਫਤਾਰ ਆ ਉਹਨੂੰ ਵੀ ਧੀਮੀ ਕਰ ਦਿੰਦਾ ਵਾ ਤੇ ਨਾਲ ਹੀ ਜਿਹੜਾ ਉਹ ਗੱਡੀ ਦੇ ਵਿੱਚ ਜਿਹੜਾ ਬੱਟਾ ਲੱਗਣ ਦੇ ਨਾਲ ਜਿਹੜਾ ਚਿੱਬ ਪਿਆ ਸੀ ਨਾ ਉਹਨੂੰ ਉਹ ਠੀਕ ਨਹੀਂ ਕਰਵਾਉਂਦਾ। ਹੁਣ ਤੁਸੀਂ ਮੈਨੂੰ ਇਹ ਦੱਸਣਾ ਕਿ ਉਹ ਚਿੱਬ ਆ ਜਿਹੜਾ ਉਹਦੀ ਗੱਡੀ ਦੇ ਵਿੱਚ ਪਿਆ ਉਹ ਈਜ਼ੀਲੀ ਉਸ ਚਿੱਬ ਨੂੰ ਠੀਕ ਕਰਵਾ ਸਕਦਾ ਸੀ ਪਰ ਉਹ ਚਿੱਬ ਨੂੰ ਠੀਕ ਨਹੀਂ ਕਰਵਾਉਂਦਾ, ਜਿਹੜਾ ਗੱਡੀ ਦੇ ਵਿੱਚ ਡੈਂਟ ਪਿਆ ਉਹਨੂੰ ਠੀਕ ਨਹੀਂ ਕਰਵਾਉਂਦਾ। ਕਾਹਤੋਂ ਨਹੀਂ ਕਰਵਾਉਂਦਾ ਤੁਸੀਂ ਮੈਨੂੰ ਜ਼ਰੂਰ ਦੱਸਿਓ ਤੇ ਲਓ ਜੀ ਫਿਰ ਆਪਾਂ ਤੁਹਾਨੂੰ ਦੱਸ ਦਿੱਤਾ ਤੇ ਬਾਕੀ ਦੀਆਂ ਗੱਲਾਂ ਤੁਸੀਂ ਦੱਸ ਦਿਓ। ਤੇ ਇੱਧਰ ਪਿੰਦਰ ਬਰਾੜ ਸਤਿ ਸ਼੍ਰੀ ਅਕਾਲ ਕਹਿ ਰਹੇ ਆ, ਕਹਿੰਦੇ ਕਿ ਨਾਈਸ ਪ੍ਰੋਗਰਾਮ ਬੋਬੀ ਜੀ, ਸੌਂਗ ਪਲੇ ਕਰ ਦਿਓ ਜੀ, ਜੱਗਾ ਜੱਟ ਸਿੰਗਰ ਮਨਮੋਹਨ ਵਾਰਸ। ਥੈਂਕ ਯੂ। ਓਕੇ ਜੀ, ਜ਼ਰੂਰ ਅੱਜ ਆਪਾਂ ਤੁਹਾਡੀਆਂ ਫਰਮਾਇਸ਼ਾਂ ਜ਼ਰੂਰ ਪੂਰੀਆਂ ਕਰਾਂਗੇ ਪਰ ਅੱਜ ਤੁਹਾਡੇ ਲਈ ਅਸੀਂ ਦੋ ਗਾਣੇ ਡੈਡੀਕੇਟ ਕੀਤੇ ਆ, ਇੱਕ ਗਾਣਾ ਮੇਰੇ ਵੱਲੋਂ ਆ ਤੇ ਇੱਕ ਗਾਣਾ ਸਰਬਜੀਤ ਭਾਜੀ ਵੱਲੋਂ। ਤੇ ਜਿਹੜਾ ਗਾਣਾ ਫਿਰ ਮੇਰੇ ਵੱਲੋਂ ਆ ਕਿਉਂ ਨਾ ਆਪਾਂ ਪਹਿਲਾਂ ਉਹ ਸੁਣ ਲਈਏ, ਕਿਉਂਕਿ ਵੈਸੇ ਵੀ ਦੀਵਾਲੀ ਲੰਘ ਕੇ ਗਈ ਆ। ਕਿੱਦਾਂ ਦੀ ਰਹੀ ਤੁਹਾਡੀ ਦੀਵਾਲੀ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ, ਜਾਂ ਫਿਰ ਦੀਵਾਲੀ ਤੋਂ ਬਾਅਦ ਅਗਲੇ ਦਿਨ ਵਿਸ਼ਕਰਮਾ ਡੇ ਵੀ ਹੁੰਦਾ ਵਾ ਤੇ ਇੱਕ ਹੋਰ ਗੱਲ ਵੀ ਕਹਿੰਦੇ ਹੁੰਦੇ ਆ ਨਾ ਕਿ ਦੀਵਾਲੀ ਤੋਂ ਬਾਅਦ ਕੀ ਆਉਂਦਾ ਹੁੰਦਾ, ਦੀਵਾਲਾ। ਸੋ ਦੇਖ ਲਓ ਜੀ ਕਿਹਨੇ ਕਿਹਨੇ ਅੱਜ ਦੀਵਾਲਾ ਮਨਾਉਣਾ ਵਾ। ਸੋ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਤੇ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਆ।
ਆਈ ਹੈ ਦੀਵਾਲੀ ਸੁਣੋ ਜੀ ਘਰ ਵਾਲੀ, ਆਈ ਹੈ ਦੀਵਾਲੀ ਸੁਣੋ ਜੀ ਘਰ ਵਾਲੀ, ਤੇਰੇ ਚੁੱਲ੍ਹੇ ਨੇ ਦਿਲ ਧੜਕਾਇਆ ਹੈ।
ਲਗੇ ਸਜਣਾ ਮੇਰਾ
ਆਰਾ ਰਾਰਾ,
ਲਗੇ ਸਜਣਾ ਮੇਰਾ
ਆਰਾ ਰਾਰਾ,
ਲਗੇ ਸਜਣਾ ਮੇਰਾ ਅੱਜ ਪਗਲਾਇਆ ਹੈ, ਲਗੇ ਸਜਣਾ ਮੇਰਾ ਅੱਜ ਪਗਲਾਇਆ ਹੈ।
ਆਈ ਹੈ ਦੀਵਾਲੀ ਸੁਣੋ ਜੀ ਘਰ ਵਾਲੀ, ਤੇਰੇ ਚੁੱਲ੍ਹੇ ਨੇ ਦਿਲ ਧੜਕਾਇਆ ਹੈ। ਸਿੰਗਾਰ ਲਾਇਆ ਬਹਾਰ, ਆਇਆ ਰੇ ਆਇਆ ਤੁਝ ਪੇ ਹਮਕੋ
ਪਿਆਰ, ਕਿਆ ਜਾਨੋ ਤੁਮ ਕਿਆ ਹੋਤਾ ਹੈ ਪਿਆਰ, ਕਿਉਂ ਭਲਾ
ਬੋਲੇ ਹੋਟੋ ਕੀ ਲਾਲੀ ਡੋਲੇ ਕਾਲੋ ਬਾਲੀ, ਤੇਰੀ ਚੁਨਰੀ ਨੇ ਜਲਵਾ ਦਿਖਾਇਆ ਹੈ।
ਲਗੇ ਸਜਣਾ ਮੇਰਾ
ਆਰਾ ਰਾ,
ਲਗੇ ਸਜਣਾ ਮੇਰਾ
ਆਰਾ ਰਾ,
ਲਗੇ ਸਜਣਾ ਮੇਰਾ ਅੱਜ ਬਦਲਾਇਆ ਹੈ, ਲਗੇ ਸਜਣਾ ਮੇਰਾ ਅੱਜ ਬਦਲਾਇਆ ਹੈ।
ਤਰਫ ਦੀਏ ਜਲ ਰਹੇ, ਦੇਖੋ ਜੀ ਦੇਖੋ ਯੇ ਕਿਆ ਕਹਿ ਰਹੇ,
ਕਹੀਂ ਤੇਰੀ ਗਾਏ ਕਹੀਂ ਤੇਰੀ ਸ਼ਾਨਾ, ਹਮ ਜਾਣਤੇ ਹੈ ਯੇ ਕਿੱਸਾ ਪੁਰਾਨਾ, ਨਾ ਕਰੋ ਦਿਲ ਲਗੀ ਛੋੜੋ ਸਤਾਨਾ,
ਤੂੰ ਯੇ ਮਾਨੇ ਨਾ ਮਾਨੇ ਹਮ ਹੈ ਤੇਰੇ, ਮੋਹਬਤ ਕਾ ਆਇਆ ਹੈ।
ਲਗੇ ਸਜਣਾ ਮੇਰਾ
ਆਰਾ ਰਾ,
ਲਗੇ ਸਜਣਾ ਮੇਰਾ
ਆਰਾ ਰਾ,
ਲਗੇ ਸਜਣਾ ਮੇਰਾ ਅੱਜ ਬਦਲਾਇਆ ਹੈ, ਲਗੇ ਸਜਣਾ ਮੇਰਾ ਅੱਜ ਬਦਲਾਇਆ ਹੈ।
छोड़ो तकरार, कर लो कर लो कर लो प्यार। हो चाहे नखरे वाली घर वाली है घर वाली, हो चाहे नखरे वाली घर वाली है घर वाली, सारा संसार इसमें समाया है।
लगे सजना मेरा, लगे सजना मेरा, लगे सजना मेरा आज
ਗਾਣਾ ਤੁਸੀਂ ਸੁਣ ਲਿਆ ਤੇ ਦੀਵਾਲੀ ਵੀ ਖੂਬ ਮਨਾ ਲਈ ਤੇ ਆਈ ਹੈ ਦੀਵਾਲੀ ਸੁਣੋ ਜੀ ਘਰ ਵਾਲੀ ਹੈ ਗਾਣਾ। ਮੈਨੂੰ ਲੱਗਦਾ ਜੀ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਉਹ ਕਹਿੰਦੇ ਹੁੰਦੇ ਨਾ ਕਿ ਤੇਰੇ ਚਿਹਰੇ ਦੀ ਰੌਣਕ ਦਾ ਕੀ ਆਖਾਂ, ਮੈਂ ਵੇਖਾਂ ਤੇ ਭਰਦਾ ਨਾ ਜੀ ਆਖਾਂ। ਤੇ ਵਾਕਈ ਜੀ ਦੀਵਾਲੀ ਦੀਆਂ ਰੌਣਕਾਂ ਵੀ ਦੇਖਣ ਵਾਲੀਆਂ ਸਨ ਤੇ ਉੱਥੇ ਚਾਹੇ ਗੁਰੂ ਘਰ ਜਾ ਕੇ ਜਾਂ ਫਿਰ ਆਪੋ ਆਪਣੇ ਘਰਾਂ ਦੇ ਵਿੱਚ ਸਾਰੇ ਸਜ ਸਜ ਕੇ ਤਿਆਰ ਹੋਏ ਬੈਠੇ ਸੀ ਤੇ ਇੰਡੀਆ ਦੇ ਵਿੱਚ ਤਾਂ ਮਾਹੌਲ ਏਦਾਂ ਦਾ ਸੀ ਜਿਵੇਂ ਵਾਕਈ ਸਾਰੇ ਸ਼ਹਿਰ ਦਾ ਵਿਆਹ ਕਰਿਆ ਹੋਵੇ। ਤੇ ਬੜਾ ਵਧੀਆ ਲੱਗਦਾ ਵਾ ਜੀ ਦੇਖਣ ਤੇ ਲਓ ਫਿਰ ਆਪਾਂ ਦੇਖਦੇ ਹਾਂ ਜੀ ਇੱਥੋਂ ਦੀ ਦੀਵਾਲੀ ਕਿੱਦਾਂ ਦੀ ਰਹੀ। ਤੁਸੀਂ ਵੀ ਦੱਸਿਆ ਤੁਹਾਡੀ ਦੀਵਾਲੀ ਸਾਰਿਆਂ ਦੀ ਕਿੱਦਾਂ ਦੀ ਰਹੀ। ਸੋ ਦੀਵਾਲੀ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਕਰਦੇ ਹਾਂ ਜੀ ਨਿੱਘਾ ਜਿਹਾ ਸਵਾਗਤ ਮਿੰਟੂ ਬਰਾੜ ਦਾ ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਆ। ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਦਿਨ ਉਹਨਾਂ ਦਾ ਖੂਬਸੂਰਤ ਚੜਿਆ ਹੋਣਾ।
ਜੀ ਦਿਨ ਦੀ ਸ਼ੁਰੂਆਤ ਬੜੀ ਵਧੀਆ ਹੋ ਰਹੀ ਆ ਜੀ ਕਿਉਂਕਿ ਵੀਕਐਂਡ ਆ ਤੇ ਸਾਰੇ ਖੁਸ਼ ਵੀ ਆ ਤੇ ਇੱਕ ਹੁਣ ਹੁਣੇ ਹੁਣੇ ਤਾਂ ਹਜੇ ਦੀਵਾਲੀ ਮਨਾ ਕੇ ਹਟੇ ਨੇ। ਸੋ ਤੁਹਾਡੀ ਦੀਵਾਲੀ ਕਿੱਦਾਂ ਦੀ ਰਹੀ ਬਰਾੜ ਸਾਹਿਬ?
ਦੇਖੋ ਕੱਲ ਪਰਸੋਂ ਵੀ ਮੈਂ ਦੱਸਿਆ ਸੀ ਵੀ ਉਮਰ ਦੇ ਤਕਾਜੇ ਹੁੰਦੇ ਆ ਜੀ, ਉਮਰ ਦੇ ਨਾਲ ਹੀ ਤਿਉਹਾਰ ਹੁੰਦੇ ਆ ਤੇ ਨਹੀਂ ਉਸ ਤੋਂ ਬਾਅਦ ਤਾਂ ਫਿਰ ਸਾਨੂੰ ਨਾ ਨਵੇਂ ਨੁਕਸਾਨ ਜ਼ਿਆਦਾ ਦੇਖਣ ਲੱਗ ਜਾਂਦੇ ਆ ਤੇ ਤਿਉਹਾਰ ਘੱਟ ਦੇਖਣ ਲੱਗ ਜਾਂਦੇ ਆ। ਜ਼ਿੰਦਗੀ ਵੀ ਅਸੀਂ ਮਾਨਣ ਤੇ ਜ਼ਿੰਦਗੀ ਜਿਉਣ ਤੇ ਜ਼ਿੰਦਗੀ ਕੱਟਣ ਦੀ ਜੇ ਗੱਲ ਕਰੀਏ ਤਾਂ ਉਹ ਵੀ ਇੱਥੇ ਉੱਥੇ ਵੀ ਇਹੀ ਫਾਰਮੂਲਾ ਲਾਗੂ ਹੁੰਦਾ। ਜਦੋਂ ਬੰਦਾ ਹਿਸਾਬਾਂ ਕਿਤਾਬਾਂ ਚ ਵੜ ਜੇ ਤੇ ਉਹਨੂੰ ਨਫੇ ਨੁਕਸਾਨ ਪਤਾ ਲੱਗਣ ਲੱਗ ਜਾਣ ਉਦੋਂ ਗੱਲਾਂ ਹੋਰ ਹੋ ਜਾਂਦੀਆਂ ਤੇ ਉਦੋਂ ਨਜ਼ਰੀਏ ਬਦਲ ਜਾਂਦੇ ਆ ਤੇ ਜ਼ਿੰਦਗੀ ਦਾ ਜਿਹੜਾ ਲੋਥੋਪਣ ਸਵਾਦ ਆ ਉਹ ਕਿਤੇ ਨਾ ਕਿਤੇ ਛਿੱਕੇ ਟੰਗਿਆ ਜਾਂਦਾ। ਪਰ ਜਦੋਂ ਤੁਹਾਨੂੰ ਕਿਸੇ ਚੀਜ਼ ਨੂੰ ਮਨਾਉਣਾ ਤਿਉਹਾਰ ਮਨਾਉਣ ਦੀ ਗੱਲ ਆ ਗਈ ਤਾਂ ਉੱਥੇ ਤੁਸੀਂ ਫਿਰ ਨਫੇ ਨੁਕਸਾਨ ਨੀ ਗਿਣਨਾ ਹੁੰਦਾ ਕੋਈ ਕੁਛ ਵੀ ਨੀ। ਉੱਥੇ ਖੁਸ਼ੀ ਮਨਾਈ ਜਾਂਦੀ ਆ ਜਿਵੇਂ ਵੀ ਖੁਸ਼ੀ ਜ਼ਾਹਰ ਕੀਤੀ ਜਾਵੇ ਕੀਤੀ ਜਾ ਸਕੇ ਕੀਤੀ ਜਾਂਦੀ ਆ। ਸੋ ਇਸ ਉਮਰ ਦੇ ਵਿੱਚ ਜਿਹੜੇ ਅਸੀਂ ਮੱਧ ਵਰਗੀ ਹੋ ਗਏ ਨੀ ਹੁਣ ਤੇ ਇਸ ਉਮਰ ਚ ਲੱਗਦਾ ਨੀ ਵੀ ਕੋਈ ਬੜਾ ਫਰਕ ਪੈਂਦਾ ਦੀਵਾਲੀ ਦਾ ਲੋਹੜੀ ਦਾ ਹੋਲੀ ਦਾ, ਬਸ ਇੱਕ ਫਾਰਮੈਲਿਟੀ ਜੀ ਬਣ ਕੇ ਰਹਿ ਗਈ ਆ ਵੀ ਹਾਂ ਲੋਕਾਂ ਦੀਆਂ ਵਧਾਈਆਂ ਆ ਰਹੀਆਂ ਜਾਂ ਬਸ ਉਹਨਾਂ ਦਾ ਥੈਂਕ ਯੂ ਕਰ ਰਹੇ ਹਾਂ ਜਾਂ ਕਰਤਾ ਜਾਂ ਨਹੀਂ ਕਰ ਸਕੇ ਕਈਆਂ ਦਾ ਟਾਈਮ ਦੀ ਦਿੱਕਤ ਕਾਰਨ। ਪਰ ਚਲੋ ਜੋ ਵੀ ਹੈ ਵੀ ਇੰਨਾ ਕੀ ਹੈ ਸੀਮਤ, ਇਸ ਤੋਂ ਜ਼ਿਆਦਾ ਮੈਨੂੰ ਨੀ ਲੱਗਦਾ ਵੀ ਕੋਈ ਦੀਵਾਲੀ ਦੀ ਜਿਹੜੀ ਕੋਈ ਵੱਡੀ ਰੂਪ ਰੇਖਾ ਬਣਾਈ ਹੋਵੇ ਜਾਂ ਕੋਈ ਵੱਡੀ ਗੱਲ ਕੀਤੀ ਹੋਵੇ ਜਾਂ ਹਾਂ ਜਿੰਨਾ ਕੁ ਜੋਗੇ ਹੈਗੇ ਬਸ ਉਹ ਦਿਲੋਂ ਅਰਦਾਸ ਰੋਜ਼ ਹੀ ਕਰੀ ਦੀ ਆ ਤੇ ਰੋਜ਼ ਹੀ ਅਰਦਾਸ ਗੱਲ ਕੀਤੀ ਸੀਗੀ ਤੇ ਪਰ ਕੋਈ ਇਸ ਤੋਂ ਖਾਸ ਸਪੈਸ਼ਲ ਮੈਨੂੰ ਨੀ ਲੱਗ ਰਿਹਾ ਕਿਉਂਕਿ ਜਿਹੜੀ ਜ਼ਿੰਦਗੀ ਦਾ ਨਜ਼ਰੀਆ ਬਦਲ ਜਾਂਦੇ ਆ ਨਜ਼ਰੀਏ ਦੇ ਵਿੱਚ ਨਫੇ ਤੇ ਨੁਕਸਾਨ ਜਦੋਂ ਆ ਬਣਦੇ ਨਾ ਵੀ ਨਫਾ ਕਿਸ ਚੀਜ਼ ਚ ਤੇ ਨੁਕਸਾਨ ਕਿਸ ਚੀਜ਼ ਚ ਤੇ ਉਦੋਂ ਉਹ ਫਿਰ ਉਹ ਨਜ਼ਾਰੇ ਤੇ ਆਨੰਦ ਨਹੀਂ ਰਹਿੰਦੇ ਬਸ ਉਹੀ ਨਫੇ ਨੁਕਸਾਨਾਂ ਦੇ ਚੱਕਰ ਉਲਝੇ ਹੋਏ ਆ ਜੀ ਇਸ ਉਮਰ ਚ ਆ ਕੇ।
ਜੀ ਤੇ ਬਰਾੜ ਸਾਹਿਬ ਅੱਜ ਮੇਰੇ ਖਿਆਲ ਦੇ ਵਿੱਚ ਦੀਵਾਲੀ ਤੋਂ ਬਾਅਦ ਦੀਵਾਲਾ ਵੀ ਹੁੰਦਾ ਤੇ ਨਾਲ ਵਿਸ਼ਵਕਰਮਾ ਡੇ ਵੀ ਹੁੰਦਾ ਵਾ ਤੇ ਬੰਦੀ ਛੋੜ ਦਿਵਸ, ਸੋ ਇਹਨਾਂ ਦੇ ਵਿੱਚ ਵੈਸੇ ਇਸ ਵਾਰੀ ਤਾਂ ਥੋੜਾ ਜਿਹਾ ਵਿਚਾਰ ਆ ਵਾ ਕਿ ਲੋਕਾਂ ਨੇ ਆਪੋ ਆਪਣੇ ਜਿਹੜੇ ਵਿਚਾਰ ਆ ਉਹ ਘੱਟ ਪਾਏ ਆ ਤੇ ਸਾਰਿਆਂ ਨੇ ਦੀਵਾਲੀ ਨੂੰ ਦੀਵਾਲੀ ਦੀ ਤਰ੍ਹਾਂ ਇੱਕ ਤਿਉਹਾਰ ਦੀ ਤਰ੍ਹਾਂ ਹੀ ਸੈਲੀਬ੍ਰੇਟ ਕੀਤਾ, ਤੁਸੀਂ ਕੀ ਸੋਚਦੇ ਹੋ ਜੀ?
ਦੇਖੋ ਇਸ ਵਿਸ਼ੇ ਦੇ ਉੱਤੇ ਲੰਮੀ ਚੌੜੀ ਗੱਲ ਕਰਨੀ ਬਣਦੀ ਆ। ਮੈਨੂੰ ਕੱਲ ਵੀ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਫੋਨ ਆਏ, ਅੱਜ ਵੀ ਬਾਈ ਫਰੀਦਕੋਟ ਵਾਲੇ ਨਿਰਮਲ ਸਿੰਘ ਹੋਰਾਂ ਦਾ ਫੋਨ ਆਇਆ, ਇਹੋ ਜਿਹੇ ਸਵਾਲ ਬਹੁਤ ਸਾਰੇ ਸੱਜਣਾ ਨੇ ਕੱਲ ਕੀਤੇ ਮੈਨੂੰ ਵੀ ਯਾਰ ਕੀ ਇਹ ਮਾਜਰਾ ਕੀ ਆ ਕੀ ਅਸੀਂ ਤਾਂ ਹੁਣ ਨਵੇਂ ਨਵੇਂ ਜਵਾਨ ਹੋਏ ਮੁੰਡੇ ਜਿਹੜੇ 25 ਸਾਲ ਦੀ ਏਜ ਦੇ 30 ਸਾਲ ਦੀ ਰੇਂਜ ਦੇ ਵਿੱਚ ਆ ਉਹਨਾਂ ਨੂੰ ਉਹ ਦਿੱਤੀ ਜਾਵੇ ਕੀ ਚੱਕਰ ਆ? ਇਹ ਪਹਿਲਾਂ ਵੀ ਕੋਈ ਬੰਦੀ ਛੋੜ ਦੀਵਾਲੀ ਗਲਗਟ ਹਿੰਦੂ ਸਿੱਖ ਕੀ ਮਸਲੇ ਕੀ ਹੈ ਇਹਨਾਂ ਚ, ਅਸੀਂ ਕੀ ਕਰੀਏ, ਡਿਸੀਜਨ ਕੀ ਲਈਏ ਵੀ ਇੰਨਾ ਕੁ ਜ਼ਿਆਦਾ ਕੁਛ ਹੋ ਗਿਆ। ਤਾਂ ਮੇਰਾ ਸਿੰਪਲੀ ਜਿਹਾ ਸਵਾਲ ਇਹ ਆ ਵੀ ਠੀਕ ਤਾਂ ਇਹ ਪਹਿਲਾਂ ਤੋਂ ਸਭ ਕੁਛ ਚੱਲਦਾ ਆ ਰਿਹਾ ਸੀ, ਪਰ ਉਦੋਂ ਕੀ ਸੀ, ਉਦੋਂ ਜਿਹੜੇ ਬੁੱਧੀਜੀਵੀ ਵਰਗ ਸੀਗਾ ਉਹ ਬੁੱਧੀਜੀਵੀ ਵਰਗ ਦੇ ਕੋਲੇ ਜਿਹੜਾ ਪਬਲਿਕ ਚ ਜਾਣ ਲਈ ਜਾਂ ਆਮ ਦੀ ਗੱਲ ਰੱਖਣ ਲਈ ਕਿਤੇ ਕਿਤੇ ਕੋਈ ਸਟੇਜ ਹੁੰਦੀ ਸੀ, ਕਿਤੇ ਕਿਤੇ ਕੋਈ ਅਖਬਾਰ ਨਿਊਜ਼ ਲਾਉਂਦਾ ਸੀ, ਕਿਤੇ ਕਿਤੇ ਰੇਡੀਓ ਰੂਡੀਓ ਦਾ ਬਹੁਤ ਦੁਰਲਭ ਗੱਲ ਸੀ ਇਹ ਆਮ ਬੁੱਧੀਜੀਵੀ ਲਈ ਗੱਲ ਕਰਨਾ, ਟੀਵੀ ਤਾਂ ਖਾਨੇ ਚ ਨੀ ਸੀ। ਸੋ ਅੱਜ ਯੁੱਗ ਆ ਗਿਆ ਜੀ, ਹਰ ਬੰਦੇ ਦੀ ਜੇਬ ਦੇ ਵਿੱਚ ਸੋਸ਼ਲ ਮੀਡੀਆ, ਹਰ ਬੰਦੇ ਕੋਲੇ ਅਥਾਰਟੀ ਆ, ਹਰ ਬੰਦੇ ਕੋਲੇ ਆਪਦੀ ਪਾਵਰ ਆ, ਤੇ ਉਹ ਜਿੱਥੇ ਜੀ ਕਰਦਾ ਉੱਥੇ ਵਰਤ ਲੈਂਦਾ, ਜਿੱਥੇ ਮਰਜ਼ੀ ਕਹਿ ਦਿੰਦਾ। ਸੋ ਉਹਨਾਂ ਗੱਲਾਂ ਕਾਰਨ ਅੱਜ ਜਿਹੜੀ ਜ਼ਿਆਦਾ ਬੁੱਧੀਜੀਵਤਾ ਫੈਲ ਗਈ ਆ, ਮੈਂ ਕਿਸੇ ਚ ਬੁਰਾਈ ਨੀ ਕਹਿੰਦਾ, ਮੈਂ ਤਾਂ ਜਾਗ੍ਰਿਤੀ ਆਈ ਹੈ, ਚਲੋ ਆਉਣੀ ਚਾਹੀਦੀ ਸੀਗੀ, ਇਹ ਨੀ ਜ਼ਰੂਰੀ ਸੀਗਾ ਕਿ ਉਹ ਕਾਮਰੇਡਾਂ ਵਾਲੀ ਗੱਲ ਵੀ, ਜਿਵੇਂ ਕਾਮਰੇਡਾਂ ਨੂੰ ਪੁੱਛਿਆ ਸੀਗਾ ਇਲੈਕਸ਼ਨ ਹਾਰਨ ਤੋਂ ਬਾਅਦ ਵੀ ਤੁਸੀਂ ਇਲੈਕਸ਼ਨ ਕਿਉਂ ਹਾਰ ਗਏ, ਤਾਂ ਗੁਰੂ ਸੀਤਾ ਰਾਮ ਜੇਤਰੀ ਦਾ ਬਿਆਨ ਇਹ ਸੀ ਵੀ ਕਹਿੰਦਾ ਜਿਹੜੇ ਸਾਡੇ ਪੈਰੋਕਾਰ ਸੀ ਨਾ ਉਹਨਾਂ ਨੇ ਆਪਦੇ ਜਵਾਕ ਪੜ੍ਹਾ ਲਿਖਾ ਲਏ ਤੇ ਤਾਂ ਹਾਰ ਗਏ। ਸੋ ਇਹਦਾ ਮਤਲਬ ਵੀ ਪੜ੍ਹ ਲਿਖ ਕੇ ਉਹਨਾਂ ਨੂੰ ਅਕਲ ਆ ਗਈ, ਤੇ ਇਹ ਚੀਜ਼ ਨੂੰ ਮੈਂ ਨੀ ਕਹਿੰਦਾ ਵੀ ਚੱਲ ਜਾਗ੍ਰਿਤੀ ਆਉਣੀ ਨੀ ਚਾਹੀਦੀ ਸੀ, ਬੁੱਧੀਜੀਵਤਾ ਆਉਣੀ ਨੀ ਚਾਹੀਦੀ ਸੀ, ਹਰ ਬੰਦੇ ਕੋਲੇ ਪਾਵਰ ਨੀ ਆਉਣੀ ਚਾਹੀਦੀ ਸੀ, ਚਾਹੀਦੀ ਸੀ। ਪਰ ਉਹਦੇ ਵਿੱਚ ਕੀ ਆ ਵੀ ਇਸ ਪਾਵਰ ਦੇ ਵਿੱਚ ਆਉਣ ਨਾਲ ਵੀ ਵਿੱਚ ਗਲਤ ਅੰਸਰ ਵੀ ਵਿੱਚ ਰਲ ਜਾਂਦੇ ਆ, ਜਿਹੜੇ ਗਲਤ ਅੰਸਰ ਹੁੰਦੇ ਆ ਉਹਨਾਂ ਨੇ ਕਿਸੇ ਵੀ ਚੀਜ਼ ਦੇ ਮਸਲੇ ਨੂੰ ਮਸਲਾ ਬਣਾਉਣਾ ਹੁੰਦਾ, ਬਿਨਾਂ ਮਤਲਬ ਗੱਲ ਨੂੰ ਬਾਤ ਨੂੰ ਬਤੰਗੜ ਬਣਾਉਣਾ ਹੁੰਦਾ, ਤੇ ਉਹ ਬਤੰਗੜ ਬਣਾ ਕੇ ਉਹਦਾ ਜਿਹੜਾ ਮੇਨ ਮਕਸਦ ਕੀ ਹੁੰਦਾ, ਮੇਨ ਮਕਸਦ ਹੁੰਦਾ ਪਾੜੋ ਤੇ ਰਾਜ ਕਰੋ, ਲੜਾਓ ਇੱਕ ਦੂਜੇ ਨਾਲ ਤੇ ਰਾਜ ਕਰੋ। ਜੇ ਤਾਂ ਕਿਸੇ ਵੀ ਧਰਮ ਦੇ ਬੰਦੇ ਨੇ ਆਪਦੇ ਧਰਮ ਦਾ ਗਿਆਨ ਹਾਸਲ ਕੀਤਾ ਢੰਗ ਨਾਲ, ਉਹ ਤਾਂ ਬੰਦਾ ਇਹਨਾਂ ਕੰਮਾਂ ਚ ਨੀ ਆਉਂਦਾ, ਉਹਨੂੰ ਤਾਂ ਲੋੜ ਹੀ ਨੀ ਪੈਂਦੀ ਇਹਨਾਂ ਗੱਲਾਂ ਦੀ, ਇਹ ਗੱਲਾਂ ਕਰਨ ਦੀ। ਮੈਂ ਕੱਲ ਦੇਖਿਆ ਵੀ ਇੱਕ ਪਾਸੇ ਦੇਖੋ ਸਾਡੇ ਬੁੱਧੀਜੀਵੀ ਦੀਵਾਲੀ ਦੇ ਉੱਤੇ ਪੁੱਠਾ ਸਿੱਧਾ ਬੋਲ ਰਹੇ ਸੀ, ਦੂਜੇ ਪਾਸੇ ਹਰ ਗੁਰੂ ਘਰ ਦੇ ਵਿੱਚ ਦੀਵੇ ਜਗਾਏ ਜਾ ਰਹੇ ਸੀਗੇ, ਹਰ ਗੁਰੂ ਘਰ ਦੇ ਵਿੱਚ ਵਧਾਈਆਂ ਦਿੱਤੀਆਂ ਜਾ ਰਹੀਆਂ ਸੀ। ਕੱਲ ਮੈਂ ਵੀ ਅਚਾਨਕ ਅਖਬਾਰ ਜਿਹੜੇ ਨਵਾਂ ਆਇਆ ਸੀ ਪੇਪਰ ਤੇ ਉਹ ਛੱਡਣ ਗਿਆ ਐਡਲੇਡ ਸਰਬੱਤ ਖਾਲਸਾ ਗੁਰੂ ਘਰ ਦੇ ਵਿੱਚ, ਤਾਂ ਮੈਨੂੰ ਵੀ ਉੱਥੇ ਗੁਰਦੁਆਰਾ ਸਾਹਿਬ ਦੇ ਜਿਹੜੇ ਵਜ਼ੀਰ ਸਨ ਤੇ ਉਹਨਾਂ ਨੇ, ਉਹਨਾਂ ਦੇ ਪਰਿਵਾਰ ਨੇ ਵਧਾਈਆਂ ਦਿੱਤੀਆਂ ਮੈਨੂੰ, ਉੱਥੇ ਉਹਨਾਂ ਨੇ ਲੱਡੂ ਵੰਡ ਰਹੇ ਸੀ ਉਹ ਦਿੱਤਾ, ਤਾਂ ਮੈਨੂੰ ਵੀ ਬੜੀ ਕੋਈ ਇਸ ਚੀਜ਼ ਦੀ ਹੈਰਾਨੀ ਨੀ, ਕੋਈ ਉਹ ਨੀ ਹੋਈ ਵੀ ਠੀਕ ਆ, ਚਲੋ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਹੁਣ ਜਿਹੜੇ ਲੋਕ ਹੈਗੇ ਪਾੜੋ ਰਾਜ ਕਰਨ ਵਾਲੇ ਜਾਂ ਕਨਫਿਊਜ਼ਨ ਪੈਦਾ ਕਰਨ ਵਾਲੇ, ਹੁਣ ਉਹਨਾਂ ਬੰਦਿਆਂ ਦੇ ਬਾਰੇ ਨੇੜੇ ਜਾਈਏ, ਜੇ ਤੁਸੀਂ ਪਰਸਨਲ ਪੱਧਰ ਤੇ ਆਪਦੀਆਂ ਗੱਲਾਂ ਸੋਚ ਕੇ ਦੇਖੋ। ਹੁਣ ਮੇਰੇ ਮਿੱਤਰ ਆ, ਮੇਰੇ ਬਹੁਤ ਸਾਰੇ ਮਿੱਤਰ ਹਿੰਦੂ ਤਬਕੇ ਨਾਲ ਸੰਬੰਧਿਤ ਆ, ਤੇ ਉਹ ਮੇਰੀ ਖੁਸ਼ੀ ਚ ਵੀ ਖੜਦੇ ਆ, ਉਹ ਮੇਰੀ ਗਮੀ ਚ ਵੀ ਖੜਦੇ ਆ, ਤੇ ਮੈਂ ਵੀ ਉਹਨਾਂ ਦੀ ਖੁਸ਼ੀ ਚ ਵੀ ਖੜਦਾ, ਮੈਂ ਵੀ ਉਹਨਾਂ ਦੀ ਗਮੀ ਚ ਖੜਦਾ। ਹੁਣ ਮੈਂ ਜੇ ਉਹਨਾਂ ਨੂੰ ਮੈਂ ਬਾਰ ਬਾਰ ਇੱਕ ਗੱਲ ਕਹੀ ਜਾਵਾਂ ਵੀ ਤੁਹਾਡੀ ਦੀਵਾਲੀ ਤਾਂ ਝੂਠ ਆ, ਤੁਹਾਡੀ ਦੀਵਾਲੀ ਦਾ ਰਾਮ ਚੰਦਰ ਹੈ ਹੀ ਨੀ ਸੀ, ਇਹ ਮਿਥਿਹਾਸ ਆ, ਇਹ ਫਲਾਨਾ ਧਿਮਕਾ, ਇਹ ਜਿਹੀਆਂ ਗੱਲਾਂ ਜੇ ਮੈਂ ਕਰਦਾ ਉਹਨਾਂ ਨਾਲ, ਤਾਂ ਕਿੱਥੇ ਰਹਿ ਗਈ ਮੇਰੀ ਭਾਈਚਾਰਕ ਸਾਂਝ, ਕਿੱਥੇ ਰਹਿ ਗਿਆ ਮੇਰੀ ਇਨਸਾਨੀਅਤ, ਕਿੱਥੇ ਰਹਿ ਗਿਆ ਬਾਬੇ ਨਾਨਕ ਦੀ ਉਹ ਗੱਲ ਵੀ ਮਾਨਸ ਕੀ ਹੈ ਕਿ ਜਾਤ ਸਭੇ ਇੱਕ ਪਹਿਚਾਣ ਵੋ, ਕਿੱਥੇ ਰਹਿ ਗਈਆਂ ਉਹ ਗੱਲਾਂ, ਜਿਵੇਂ ਮੈਂ ਕਹਿੰਦਾ ਵੀ ਮੈਂ ਗੁਰਬਾਣੀ ਦਾ ਪੈਰੋਕਾਰ ਆ, ਕਿਵੇਂ ਮੈਂ ਕਹਿੰਦਾ ਵੀ ਗੁਰਬਾਣੀ ਦੀ ਮੰਨਦਾ ਮੈਂ, ਪਰ ਨਹੀਂ, ਇਹ ਚੀਜ਼ਾਂ ਨਾ ਸਾਡੇ ਉਹ ਲੋਕ ਕਰਦੇ ਆ ਜਿਨ੍ਹਾਂ ਨੇ ਪਹਿਲਾਂ ਜਾਤ ਪਾਤ ਫੈਲਾਈ, ਬ੍ਰਾਹਮਣਵਾਦ, ਮਨੂਵਾਦ, ਫਲਾਨਾਵਾਦ ਬਾਦ ਫੈਲਾਏ, ਉਸ ਤੋਂ ਬਾਅਦ ਉਹਨਾਂ ਦੇ ਆਪਸ ਵਿੱਚ ਵੋਟਾਂ ਦੇ ਰੂਪ ਚ ਉਹਨਾਂ ਨੂੰ ਬਦਲ ਕੇ ਤੇ ਆਪ ਰਾਜ ਕਰਨਾ ਸ਼ੁਰੂ ਕਰ ਦਿੱਤੇ। ਉਹ ਲੋਕ ਆ ਜਿਹੜੇ ਆਮ ਲੋਕਾਂ ਦੇ ਵਿੱਚ ਪਾੜਾ ਪਾ ਕੇ ਗੱਲਾਂ ਕਰਦੇ ਆ। ਬਾਕੀ ਜਿਹੜੀ ਗੱਲ ਆ ਹੁਣ ਸਿੱਖ ਇਤਿਹਾਸ ਦੇ ਮਾਮਲੇ ਚ ਬਹੁਤ ਨਵੇਂ ਨਵੇਂ ਤੱਥ ਘੜ ਘੜ ਲੋਕ ਲੈ ਕੇ ਆਉਂਦੇ ਆ, ਬਹੁਤ ਸਾਰੇ ਲੋਕ ਕਿਤਾਬਾਂ ਚੋਂ ਰੈਫਰੈਂਸ ਦਿੰਦੇ ਆ। ਕੱਲ ਕੁਲਵੀਰ ਕੌਣਾ ਉਹਨਾਂ ਦੀ ਜਿਹੜੀ ਬਹੁਤ ਮਸ਼ਹੂਰ ਕਿਤਾਬ ਆ ਸਿੱਖ ਬੀਨੇ ਲੈ ਗਿਆ, ਉਹਦੇ ਚੋਂ ਲੋਕਾਂ ਨੇ ਬਹੁਤ ਸਾਰੀਆਂ ਚੀਜ਼ਾਂ ਕੋਟ ਕਰ ਰੱਖੀਆਂ ਸਨ। ਪਰ ਜੇ ਤੁਸੀਂ ਕੁਲਵੀਰ ਕੌੜਾ ਉਹਨਾਂ ਦੀ ਕਿਤਾਬ ਨੂੰ ਧਿਆਨ ਨਾਲ ਪੜ੍ਹਿਆ ਸਾਰੀ ਨੂੰ, ਤਾਂ ਉਹਦੇ ਚ ਇਹ ਨੀ ਗੱਲ ਤਾਂ ਕਿਤੇ ਉਹਨਾਂ ਨੇ ਕੀਤੀ ਨੀ ਹੈਗੀ ਜਿਹੜੀ ਦੇ ਵਿੱਚ ਤੁਹਾਨੂੰ ਨਫ਼ਰਤ ਆਵੇ ਵੀ ਤੁਹਾਡੇ ਤੋਂ ਤੁਸੀਂ ਇੱਕ ਦੂਜਿਆਂ ਨਾਲ ਨਫ਼ਰਤ ਕਰੋ। ਉਹਨਾਂ ਨੇ ਤਾਂ ਆਪਦੇ ਇੱਕ ਹਿੰਦੂ ਮਿੱਤਰ ਨਾਲ ਆਪਣਾ ਵਾਰਤਾਲਾਪ ਸ਼ੋਅ ਕੀਤਾ, ਤਾਂ ਉਹ ਵਾਰਤਾਲਾਪ ਸ਼ੋਅ ਕਰਨ ਦੇ ਵਿੱਚ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਉਹ ਸਮਝ ਚੋਟ ਲਾਈ ਆ ਵੀ ਯਾਰ ਦੱਸੋ ਹੁਣ ਅਸੀਂ ਇਕੱਠੇ ਖਾਣੇ ਪੀਨੇ, ਇਕੱਠੇ ਬਹਿਨੇ ਉੱਠਦੇ ਆ, ਤੇ ਜੇ ਹੁਣ ਮੈਨੂੰ ਮੇਰਾ ਇੱਥੇ ਗੱਲ ਮੈਂ ਉਦਾਹਰਨ ਦਿੰਦਾ, ਮੇਰਾ ਮਿੱਤਰ ਆ ਚੌਲੀ, ਬਚਪਨ ਤੋਂ ਅਸੀਂ ਸਾਥੀ ਹਾਂ, ਅਸੀਂ ਇੱਥੇ ਪਹਿਲਾਂ ਇੰਡੀਆ ਇਕੱਠੇ ਸੀ, ਹੁਣ ਇੱਥੇ ਅਸੀਂ ਐਡਲੇਡ ਚ ਪਿਛਲੇ 10 ਸਾਲ ਤੋਂ ਇਕੱਠੇ ਹਾਂ। ਉਹ ਮੇਰੀ ਹਰ ਦੁੱਖ ਸੁੱਖ ਚ ਖੜਦਾ, ਉਹ ਹਰ ਥਾਂ ਦੇ ਉੱਤੇ ਖੁਸ਼ੀ ਮਨਾਉਂਦਾ, ਮੇਰੀ ਹਰ ਗਮ ਚ ਗਮ ਮਨਾਉਂਦਾ, ਮੈਂ ਉਹਦੇ ਨਾਲ ਖੜਦਾ, ਉਹ ਹਰ ਵੀਕਐਂਡ ਤੇ ਉਹ ਗੁਰੂ ਘਰ ਜਾਂਦਾ, ਤੇ ਮੈਨੂੰ ਬੜਾ ਬੜਾ ਚੰਗਾ ਲੱਗਦਾ, ਤੇ ਮੈਂ ਅੱਜ ਤੱਕ ਕਿਤੇ ਉਹਦੇ ਕਹਿਣ ਤੇ ਜਾਂ ਉਹਦੇ ਉੱਤੇ ਕਿਤੇ ਮੰਦਰ ਨੀ ਜਾ ਸਕਿਆ, ਪਰ ਮੈਂ ਇਸ ਚੀਜ਼ ਦੇ ਵਿੱਚ ਕੋਈ ਵੱਡਾ ਨਹੀਂ ਹੋ ਗਿਆ, ਮੈਂ ਸ਼ਰਮ ਮਹਿਸੂਸ ਕਰਦਾ ਇਸ ਚੀਜ਼ ਦੀ ਵੀ ਜਦ ਜੇ ਉਹਨੇ ਮੈਨੂੰ ਕਈ ਵਾਰੀ ਸੱਦਿਆ, ਕਈ ਵਾਰੀ ਕਹਿੰਦਾ ਵੀ ਭਾਜੀ ਵੀ ਅਸੀਂ ਇੱਥੇ ਆਪਦਾ ਜਗਰਾਤਾ ਕਰਦੇ ਆ ਜਾਂ ਜੋ ਵੀ ਕੁਛ ਕਰਦੇ ਆ ਉਹ ਧਾਰਨਾ ਆਪਦੇ, ਤਾਂ ਵੀ ਤੁਸੀਂ ਵੀ ਕਿਸੇ ਦੇ ਨਾ ਆਓ, ਕਿਸੇ ਸਾਡੇ ਵੀ ਇਸ ਦੇ ਵਿੱਚ ਹਿੱਸਾ ਲੈਣ ਆਓ। ਪਰ ਉਹ ਚਲੋ ਮੇਰਾ ਕੋਈ, ਮੈਂ ਇਹਨਾਂ ਤੋਂ ਡਰਦਾ ਨਹੀਂ ਗਿਆ ਜਾਂ ਇਹਨਾਂ ਕਰਕੇ ਨਹੀਂ ਗਿਆ, ਮੇਰਾ ਤਾਂ ਚਲੋ ਸੰਯੋਗ ਨਹੀਂ ਭਿੜਿਆ ਵੀ ਮੈਂ ਨਹੀਂ ਜਾ ਸਕਿਆ, ਪਰ ਮੈਂ ਜਦੋਂ ਉਹਦੇ ਆਉਣ ਤੇ ਖੁਸ਼ੀ ਮਨਾਉਣਾ, ਮੇਰੇ ਧਰਮ ਦੇ ਮੱਥਾ ਟੇਕਣ ਤੇ ਖੁਸ਼ੀ ਮਨਾਉਣਾ, ਤੇ ਮੈਂ ਉਹਨਾਂ ਦੇ ਜਾ ਵੜੂੰਗਾ ਤਾਂ ਕਿਹੜੀ ਮਾੜੀ ਗੱਲ ਹੋ ਗਈ। ਪਰ ਸਾਡੇ ਲੋਕ ਤਾਂ ਇਹੋ ਜਿਹੇ ਆ ਜੀ, ਫੋਟੋਆਂ ਪਾਉਂਦੇ ਆ ਜੀ, ਉਹ ਮੰਦਿਰ ਚ ਵਗ ਗਿਆ ਜੀ, ਉਹ ਮਸਜਿਦ ਚ ਵਗ ਗਿਆ ਜੀ, ਜਾਣੀ ਕਿ ਸਾਨੂੰ ਲੜਾਉਣਾ ਤੇ ਪਾੜਨਾ। ਗੱਲ ਇਹ ਹੈ ਵੀ ਦੀਵਾਲੀ ਤੇ ਬੰਦੀ ਛੋੜ ਨੂੰ ਜਿਹੜੇ ਦੋ ਤਰੀਕੇ ਬਣਾ ਕੇ ਪਰ ਦੋਨਾਂ ਨੂੰ ਕੋਈ ਮਿਕਸ ਅਪ ਕਰਨ ਦੀ ਕੋਸ਼ਿਸ਼ ਕਰੀ ਜਾਂਦਾ, ਕੋਈ ਵੱਖੋ ਵੱਖ ਕਰਨ ਦੀ ਕੋਸ਼ਿਸ਼ ਕਰੀ ਜਾਂਦਾ, ਪਰ ਜੇ ਢੰਗ ਨਾਲ ਸਮਾਰ ਕੇ ਪੜ੍ਹਨੀ ਹੋਵੇ ਨਾ ਜਿਹੜੀ ਸਾਰੀ ਹਿਸਟਰੀ, ਤਾਂ ਹਿਸਟਰੀ ਦੇ ਵਿੱਚੋਂ ਤੁਹਾਨੂੰ ਫਿਰ ਪਤਾ ਲੱਗੂਗਾ ਵੀ ਕਿਵੇਂ ਜਿਹੜਾ ਬੰਦੀ ਛੋੜ ਸੀ, ਕਿਵੇਂ ਜਿਹੜੇ 52 ਧਾਰੀ ਰਾਜਿਆਂ ਦੀ ਕੀ ਗੱਲ ਸੀਗੀ, ਕਿਵੇਂ ਫਿਰ ਜੇ ਤੁਸੀਂ ਪੜਤਾਲੋ ਵੀ ਨਾ, ਅਸੀਂ ਪਿੱਛੇ ਜੇ ਕੋਸ਼ਿਸ਼ ਕੀਤੀ ਸੀ ਵੀ ਸਾਨੂੰ ਉਹ ਫਰਦਾਂ ਮਿਲ ਜਾਣ, ਜਿਹੜੀਆਂ ਫਰਦਾਂ ਉਸ ਟਾਈਮ ਚ ਗੁਰੂ ਹਰਗੋਬਿੰਦ ਸਿੰਘ ਵੇਲੇ ਜ਼ਮੀਨ ਦੇ ਜਿਹੜੀਆਂ ਰਜਿਸਟਰੀਆਂ ਇੰਤਕਾਲ ਹੋਏ ਸੀ ਨਾ ਉਸ ਟਾਈਮ ਦੇ ਵਿੱਚ ਉਹਨਾਂ ਰਾਜਿਆਂ ਨਾਲ ਜਿਹੜਾ ਇੱਕ ਸਮਝੌਤਾ ਹੋਇਆ ਸੀ, ਤਾਂ ਉਹਦੀ ਰੂਪ ਰੇਖਾ ਹੀ ਬਦਲ ਜੂਗੀ ਸਾਰੀ ਗੱਲ ਦੀ, ਉਹ ਗੱਲ ਹੀ ਹੋਰ ਬਣ ਜੂਗੀ। ਪਰ ਕੋਈ ਸੁਣਨਾ ਨੀ ਚਾਹੂਗਾ, ਜਿਹੜਾ ਵੀ ਬੰਦਾ ਸੁਣਾਉਣ ਦੀ ਗੱਲ ਕਰੂਗਾ ਕੋਸ਼ਿਸ਼ ਕਰੂਗਾ, ਉਹ ਬੰਦਾ ਨਾਲ ਨਾਲ ਦੋਸ਼ੀ ਕਰਾਰਿਆ ਜਾਊਗਾ, ਉਹਨੂੰ ਗਿਰਦਾਰ ਦੇਣਗੇ, ਉਹਨੂੰ 500 ਸੇਕ ਦੇਣਗੇ। ਪਰ ਸਾਨੂੰ ਚਾਹੀਦਾ ਵੀ ਅਸੀਂ ਕੋਸ਼ਿਸ਼ ਇਹੋ ਜਿਹੀ ਰੱਖੀਏ ਵੀ ਕੋਈ ਕੰਟਰੋਵਰਸ਼ਲ ਜਿਹੜੀਆਂ ਗੱਲਾਂ ਹੁੰਦੀਆਂ ਉਹਨਾਂ ਤੋਂ ਉੱਚਾ ਉੱਠ ਕੇ ਉਹਦਾ ਸਲਿਊਸ਼ਨ ਕੱਢੀਏ। ਜੇ ਕਿਸੇ ਨੂੰ ਕੱਲ ਦੇ ਦਿਹਾੜੇ ਨੂੰ ਬੰਦੀ ਛੋੜ ਦਿਵਸ ਕਹਿ ਕੇ ਖੁਸ਼ੀ ਆਉਂਦੀ ਆ, ਉਹ ਬੰਦੀ ਛੋੜ ਦਿਵਸ ਕਹਿ ਕੇ ਖੁਸ਼ੀ ਮਨਾ ਲੇ। ਜੇ ਕੱਲ ਦੇ ਦਿਹਾੜੇ ਦੀ ਕਿਸੇ ਨੂੰ ਦੀਵਾਲੀ ਕਹਿ ਕੇ ਖੁਸ਼ੀ ਆਉਂਦੀ ਹੈ ਤਾਂ ਉਹਨੂੰ ਦੀਵਾਲੀ ਕਹਿ ਕੇ ਖੁਸ਼ੀ ਮਨਾ ਲੈਣੀ ਚਾਹੀਦੀ ਆ। ਨਾ ਸਾਨੂੰ ਕਿਸੇ ਨੂੰ ਰੋਕਣਾ ਚਾਹੀਦਾ, ਨਾ ਕਿਸੇ ਨੂੰ ਸਾਨੂੰ ਟੋਕਣਾ ਚਾਹੀਦਾ। ਸਾਨੂੰ ਨਹੀਂ ਗਾ ਲੱਗਦਾ ਤਾਂ ਸਭ ਤੋਂ ਵਧੀਆ ਪਾਲਿਸੀ ਆ ਜੀ, ਵੀ ਚੁੱਪ ਕਰ ਜਾਓ ਤੇ ਪਾਸਾ ਵੱਟ ਕੇ ਲੰਘ ਜਾਓ, ਜਿਹੜੀ ਗੱਲ ਨਹੀਂ ਤੁਹਾਨੂੰ ਚੰਗੀ ਲੱਗਦੀ ਉਹ ਤੋਂ ਪਾਸੇ ਦਿਓ ਕੇ ਲੰਘ ਜਾਓ। ਬਸ ਇੰਨੀ ਕ ਇੰਨੇ ਕੁ ਨਾਲ ਹੀ ਇਗਨੋਰੈਂਸ ਪਾਲਿਸੀ ਹੁੰਦੀ ਆ ਜਿਹੜੀ ਉਹ ਬਹੁਤ ਜ਼ਿਆਦਾ ਸਹਾਈ ਹੁੰਦੀ ਆ। ਮੰਨ ਲਓ ਤੁਹਾਨੂੰ ਦੀਵਾਲੀ ਚ ਬੂ ਆਉਂਦੀ ਆ, ਮੰਨ ਲਓ ਤੁਸੀਂ ਉਹਨੂੰ ਹਿੰਦੂਆਂ ਦਾ ਤਿਉਹਾਰ ਲੱਗਦਾ, ਮੰਨ ਲਓ ਤੁਹਾਨੂੰ ਹਿੰਦੂ ਚੰਗੇ ਨਹੀਂ ਲੱਗਦੇ, ਤਾਂ ਫਿਰ ਕਿੱਧਰ ਗਈਆਂ ਗੁਰਬਾਣੀ ਦੀਆਂ ਗੱਲਾਂ, ਕਿੱਧਰ ਗਈਆਂ ਭਾਈਚਾਰਕ ਸਾਂਝ ਦੀਆਂ ਗੱਲਾਂ, ਕਿੱਥੇ ਗਈਆਂ। ਪਰ ਇਹ ਸਾਡੇ ਲੋਕਾਂ ਨੇ ਨਾ ਇਹ ਜਿਹੜੇ ਇੱਕ ਦੋ ਕਿਤਾਬਾਂ ਪੜ੍ਹ ਕੇ ਬਣੇ ਬੁੱਧੀਜੀਵੀ ਆ, ਉਹਨਾਂ ਲੋਕਾਂ ਨੇ ਇੰਨਾ ਕੁ ਜ਼ਿਆਦਾ ਕਸਮਾਨ ਪਾਇਆ ਹੋਇਆ ਵੀ ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਤਾਂ ਸਿਆਣਪ ਆ ਗਈ ਸਾਡੇ ਕੋਲੇ, ਤੇ ਸਿਆਣਪ ਅਸੀਂ ਛੇਤੀ ਤੋਂ ਛੇਤੀ ਨਾ ਦੁਨੀਆਂ ਦੇ ਕੋਨੇ ਕੋਨੇ ਤੇ ਡੋਲ ਦਈਏ। ਇਹ ਸਿਆਣਪ ਬੰਦਾ ਸਾਰੀ ਉਮਰ ਨੀ ਸਿਆਣਾ ਹੁੰਦਾ ਜੀ, ਸਿਆਣਾ ਤਾਂ ਹਰ ਰੋਜ਼ ਬਾਬੇ ਨਾਨਕ ਨੇ ਜੇ ਇਹ ਗੱਲ ਮੰਨ ਲਈ ਨਹੀਂ ਤਾਂ ਬਾਬਾ ਨਾਨਕ ਸਾਨੂੰ ਸਿੱਖ ਸ਼ਬਦ ਹੀ ਨੀ ਦਿੰਦਾ ਸੀ। ਜੇ ਉਹਨਾਂ ਨੇ ਸਾਨੂੰ ਸਿੱਖ ਸ਼ਬਦ ਦਿੱਤਾ ਤਾਂ ਸਾਰੀ ਉਮਰ ਹੀ ਸਿੱਖਦੇ ਰਹਾਂਗੇ। ਅੱਜ ਦੇ ਮੈਂ ਆਹ ਗੱਲਬਾਤ ਤੋਂ ਬਾਅਦ ਮੈਨੂੰ ਲੱਗਦਾ ਅਗਲੇ ਸਾਲ ਜੇ ਮੈਂ ਰੇਡੀਓ ਤੇ ਗੱਲਬਾਤ ਕਰੂੰ ਤਾਂ ਅੱਜ ਦੀ ਗੱਲਬਾਤ ਚ ਵੀ ਮੈਨੂੰ ਬਹੁਤ ਸਾਰੀਆਂ ਕਮੀਆਂ ਦਿਖਾਈ ਦੇਣੀਆਂ, ਤੇ ਅਗਲੇ ਸਾਲ ਮੇਰੇ ਵੀ ਵਿਚਾਰਾਂ ਚ ਹੋਰ ਵੀ ਫਰਕ ਆਊਗਾ, ਕਿਸੇ ਨਾ ਕਿਸੇ ਰੂਪ ਚ ਆਊਗਾ, ਤੇ ਆਉਂਦਾ ਰਹਿਣਾ ਚਾਹੀਦਾ ਤੇ ਆਊਗਾ ਵੀ। ਇਹ ਕੋਈ ਸਟਿੱਕ ਨੀ ਹੈਗਾ ਕੋਈ ਇਸ ਦੇ ਵਿੱਚ ਗੱਲ, ਪਰ ਸਾਡੇ ਲੋਕਾਂ ਚ ਨਾ ਜ਼ਿਆਦਾ ਕਿਤੇ ਬਸ ਕਿਸੇ ਚੀਜ਼ ਦੇ ਦਿੱਤਾ ਹੈ ਤੇ ਜਾਣ ਦੀ ਥਾਂ ਤੇ ਉਹਦੀ ਬਸ ਦੇਖਾ ਦੇਖੀ, ਸੁਣਾ ਸਾਣੀ, ਇੱਕ ਨੇ ਇਹ ਕਹਿਤਾ ਉਹ ਦੂਜੇ ਨੇ ਉਹ ਕਹਿਤਾ, ਚਲੋ ਜੀ ਚਲੋ ਚਾਰ ਚਲੋ ਚਾਰ। ਪਰ ਜਿਹੜਾ ਮੇਰਾ ਕਹਿਣ ਦਾ ਭਾਵ ਆ ਵੀ ਦੀਵੇ ਨੀ ਲਾਉਣੇ ਚਾਹੀਦੇ, ਜਾਂ ਕਹਿੰਦੇ ਆ ਵੀ ਦੀਵੇ ਨਾ ਲਾਓ, ਇਹ ਨਾ ਕਰੋ, ਪਟਾਕੇ ਨਾ ਚਲਾਓ, ਉਹਦਾ ਇੱਕ ਹੋਰ ਕਾਰਨ ਆ। ਉਹਦਾ ਕਾਰਨ ਆ ਵੀ ਗੁਰਬਾਣੀ ਸਾਨੂੰ ਕਹਿੰਦੀ ਹੈ ਵੀ ਕੁਦਰਤ ਨੂੰ ਪਿਆਰ ਕਰੋ, ਕੁਦਰਤ ਨੇ ਸਾਨੂੰ ਬਹੁਤ ਕੁਛ ਦਿੱਤਾ ਤੇ ਇਹੋ ਜਿਹਾ ਕੁਛ ਨਾ ਕਰੋ ਜਿਹੜਾ ਕੁਦਰਤ ਨਾਲ ਧੱਕਾ ਕਰੇ। ਸੋ ਜੇ ਦੀਵੇ ਨਾ ਜਗਾਉਣ ਦੀ ਗੱਲ ਆ ਜਾਂ ਦੀਪ ਪਟਾਕੇ ਨਾ ਚਲਾਉਣ ਦੀ ਗੱਲ ਆ, ਉਹ ਇਸ ਲਈ ਨੀ ਵੀ ਰਾਮ ਚੰਦਰ ਨੂੰ ਨੀ ਮੰਨਦੇ ਸੀ ਤੇ ਤਾਂ ਅਸੀਂ ਦੀਵਾਲੀ ਦੇ ਪਟਾਕੇ ਨੀ ਚਲਾਉਂਦੇ, ਜਾਂ ਉਹ ਕਹਿਣ ਜੇ ਅਸੀਂ ਗੁਰੂ ਹਰਗੋਬਿੰਦ ਸਾਹਿਬ ਦੀ ਕੁਰਬਾਨੀ ਨੂੰ ਨੀ ਮੰਨਦੇ, ਅਸੀਂ ਨੀ ਇਹ ਕਰਦੇ। ਤਾਂ ਇਹਨਾਂ ਤੋਂ ਬਿਹਤਰ ਆ ਜੇ ਇਹ ਸੋਚਿਆ ਜਾਵੇ ਵੀ ਇਹ ਰੱਬ ਦੀ ਬਣਾਈ ਖੂਬਸੂਰਤ ਕੁਦਰਤ, ਜਿਹਦੇ ਵਿੱਚ ਕੱਲ ਦਿੱਲੀ ਦਾ ਜਿਹੜਾ ਪ੍ਰਦੂਸ਼ਣ ਸੀਗਾ ਉਹ ਉਸ ਮੁਕਾਮ ਦੇ ਉੱਤੇ ਪਹੁੰਚਿਆ ਹੋਇਆ ਸੀ ਵੀ ਟ੍ਰੈਫਿਕ ਪੁਲਿਸ 10,000 ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਮਾਸਕ ਦੇਣੇ ਪਏ ਕੱਲ, ਜਿਹੜੀ ਉੱਥੇ ਪੋਲਿਊਸ਼ਨ ਸੀ। ਸੋ ਇਹਨਾਂ ਚੀਜ਼ਾਂ ਨੂੰ ਅਸੀਂ ਆਉਣ ਵਾਲੀਆਂ ਜਨਰੇਸ਼ਨ ਨੂੰ ਬਚਾਉਣ ਲਈ ਤੇ ਜੇ ਅਸੀਂ ਇਹਨਾਂ ਚੀਜ਼ਾਂ ਤੇ ਕੰਟਰੋਲ ਕਰ ਲਈਏ, ਘਟਾ ਲਈਏ, ਤਾਂ ਜ਼ਿਆਦਾ ਕਿਹੜੇ ਬਿਹਤਰ ਆ। ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਆਈਆਂ ਜਿਹਨਾਂ ਨਾਲ ਤੁਸੀਂ ਬਚਾ ਸਕਦੇ ਹੋ ਪ੍ਰਦੂਸ਼ਣ। ਮੈਂ ਇੱਥੇ ਵੀ ਨੀ ਕਹੂੰਗਾ ਵੀ ਤੁਸੀਂ ਦੀਵੇ ਦੀ ਥਾਂ ਤੇ ਚਾਈਨੀਜ਼ ਲੜੀਆਂ ਲਾ ਲਓ, ਕਿਉਂਕਿ ਉਹ ਵੀ ਕੋਈ ਚੰਗੀਆਂ ਨੀ ਆਈਆਂ, ਉਹ ਵੀ ਤੁਹਾਡੀ ਕਿਤੇ ਨਾ ਕਿਤੇ ਐਨਰਜੀ ਵੇਸਟ ਕਰਦੀਆਂ। ਹੋਰ ਬਥੇਰੇ ਤਰੀਕੇ ਕੱਢੇ ਜਾ ਸਕਦੇ ਆ, ਲੋੜ ਕਾਢ ਦੀ ਮਾਂ ਹੁੰਦੀ ਹਮੇਸ਼ਾ। ਸੋ ਕੋਸ਼ਿਸ਼ ਸਾਡੀ ਇਹੀ ਹੋਣੀ ਚਾਹੀਦੀ ਹੈ ਜੀ ਵੀ ਜੋ ਵੀ ਜਿਹਨੂੰ ਵੀ ਜਿੱਥੇ ਚੰਗਾ ਲੱਗਦਾ ਉਹਨੂੰ ਕਰਨ ਦਿਓ, ਐਵੇਂ ਫਾਲਤੂ ਦੀ ਬੁੱਧੀਜੀਵਤਾ ਝਾੜ ਕੇ ਨਾ ਨਾਲੇ ਆਪਦਾ ਤਿਉਹਾਰ ਖਰਾਬ ਕਰ ਦਿਓ ਨਾਲੇ ਅਗਲੇ ਦਾ ਕਰ ਦਿਓ।
ਜੀ ਅਗਲੇ ਦਾ ਤਾਂ ਜ਼ਰੂਰ ਕਰ ਦਿੰਦੇ ਆ, ਆਪ ਤਾਂ ਉਹ ਅੰਦਰ ਖਾਤੇ ਆਪਣਾ ਤੇ ਉਹ ਹਰ ਮਨਾਈ ਲੈਂਦੇ ਆ, ਇਹ ਤਾਂ ਸਾਨੂੰ ਵੀ ਪਤਾ ਹੀ ਆ। ਤੋ ਇੱਕ ਗੱਲ ਡਾਕਟਰ ਸਾਹਿਬ ਹੋਰ ਪੁੱਛਣਾ ਚਾਹੁੰਦੀ, ਪਰ ਮੈਨੂੰ ਇਹਦੇ ਵਿੱਚ ਕਿੰਨਾ ਸੱਚ ਆ ਉਹ ਨਹੀਂ ਪਤਾ, ਕਿਉਂਕਿ ਛੋਟੇ ਹੁੰਦੇ ਆ ਨਾ ਅਸੀਂ ਆਪਣੀ ਦਾਦੀ ਤੋਂ ਸੁਣਦੇ ਹੁੰਦੇ ਸੀ, ਉਹ ਕਹਿੰਦੇ ਹੁੰਦੇ ਸੀ ਕਿ ਇਸ ਦਿਨ ਜਿਸ ਤਰ੍ਹਾਂ ਕਿ ਦੀਵਾਲੀ ਆ, ਦੀਵਾਲੀ ਵਾਲੇ ਦਿਨ ਦੀਵੇ ਜਗਾਉਂਦੇ ਹੁੰਦੇ ਸੀ, ਤੇ ਉਹ ਕਹਿੰਦੇ ਹੁੰਦੇ ਸੀ ਕਿ ਵਾਤਾਵਰਨ ਦੀ ਸ਼ੁੱਧਤਾ ਦੇ ਲਈ ਜਿਹੜਾ ਸਰੋਂ ਦਾ ਤੇਲ ਆ ਨਾ ਉਹ ਬਲਦਾ ਹੁੰਦਾ ਸੀ, ਤਾਂ ਉਹ ਬੜਾ ਲਾਹੇਵੰਦ ਹੁੰਦਾ ਸੀ। ਵੀ ਇਹਦੇ ਵਿੱਚ ਕੀ ਸੱਚ ਹੈ, ਕਿ ਉਹਦੇ ਨਾਲ ਵਾਕਈ ਵੀ ਇਸ ਤਰ੍ਹਾਂ ਕੋਈ ਆਕਸੀਜਨ ਜਾਂ ਕਾਰਬਨ ਡਾਈਆਕਸਾਈਡ ਏਦਾਂ ਦਾ ਕੋਈ ਸਿਸਟਮ ਹੁੰਦਾ ਸੀਗਾ ਜੇਕਰ ਜੀਵਿਆਂ ਦੇ ਵਿੱਚ ਸਰੋਂ ਦਾ ਤੇਲ ਬਾਲਿਆ ਜਾਵੇ?
ਦੇਖੋ, ਇੱਕ ਇੱਕ ਟਾਈਮ ਤੇ ਕੋਈ ਚੀਜ਼ ਦਾਰੂ ਹੁੰਦੀ ਆ, ਉਸ ਤੋਂ ਬਾਅਦ ਅਗਲੇ ਟਾਈਮ ਤੇ ਜਾ ਕੇ ਸ਼ਰਾਬ ਬਣ ਜਾਂਦੀ ਆ, ਤੇ ਸ਼ਰਾਬ ਬੰਦੇ ਨੂੰ ਖਰਾਬ ਕਰਦੀ ਆ, ਦਾਰੂ ਬੰਦੇ ਦਾ ਇਲਾਜ ਕਰਦੀ ਆ। ਸੋ ਇਹੀ ਚੀਜ਼ ਸੀਗੀ ਜੀ, ਜਦੋਂ ਜਦੋਂ ਉਹ ਵੇਲਾ ਸੀ, ਸਰੋਂ ਦਾ ਤੇਲ ਬਾਲਣ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹੋ ਜਿਹੀਆਂ ਵਾਤਾਵਰਨ ਦੇ ਵਿੱਚ ਸ਼ੁੱਧ ਹੁੰਦੀਆਂ ਸਨ, ਪਰ ਉਹਦੀ ਵੀ ਤਾਂ ਇੱਕ ਲਿਮਿਟ ਹੁੰਦੀ ਆ ਨਾ, ਵੀ ਕਿੰਨੀ ਲਿਮਿਟ ਤੱਕ ਬਾਲਿਆ ਜਾਵੇ, ਤੇ ਕਿੰਨੀ ਲਿਮਿਟ ਤੇ ਜਾ ਕੇ ਉਹਨੇ ਫਿਰ ਉਦੋਂ ਬਾਅਦ ਉਹਨੇ ਹੁਣ ਗੋਲੀ ਆ ਜੇ ਤੁਸੀਂ ਸਿਰ ਦੁਰਦ ਦੀ ਦਰਦ ਦੀ ਗੋਲੀ ਇੱਕ ਲੈ ਲਓਗੇ ਤਾਂ ਆਰਾਮ ਕਰ ਦੂਗੀ, ਦੋ ਲੈ ਲਓਗੇ ਚੱਲ ਥੋੜਾ ਜਿਹਾ ਅਸਰ ਕਰੂ, ਜੇ ਉਹਦਾ ਪੱਤਾ ਖਾਓਗੇ ਤਾਂ ਤੁਸੀਂ ਕੀ ਹੋਊਗਾ ਤੁਹਾਡੇ ਨਾਲ। ਸੋ ਇਹ ਇਹ ਚੀਜ਼ ਉਹ ਹੋਈ ਆ ਜੀ, ਸਰੋਂ ਦਾ ਤੇਲ ਜਿਹੜਾ ਬਾਲਣਾ ਕੋਈ ਬੁਰਾ ਨਹੀਂ ਸੀ। ਤੇ ਜਿਹੜਾ ਦੀਵਾ ਜਗਾਉਣ ਦੀ ਵੀ ਜੇ ਗੱਲ ਆ ਨਾ, ਦੀਵੇ ਜਗਾਉਣ ਦੇ ਮਾਮਲੇ ਚ ਮੱਟੀਆਂ ਦੇ ਦੀਵੇ ਜਗਾਉਣ ਦੀਆਂ ਗੱਲਾਂ ਜਾਂ ਹੋਰ, ਉਹ ਪਿੱਛੇ ਜੇ ਅਮਨਦੀਪ ਹੋਰਾਂ ਨੇ ਬੜਾ ਖੂਬਸੂਰਤ ਆਰਟੀਕਲ ਰੱਖਿਆ ਸੀ, ਲਿਖਿਆ ਸੀ ਦੀਵਾ ਦੀਵਾ ਕਿਉਂ ਬਾਲਦੇ ਆ, ਤੇ ਉਹ ਉਹ ਆਰਟੀਕਲ ਜੇ ਤੁਸੀਂ ਪੜ੍ਹ ਲਓਗੇ ਤੁਹਾਨੂੰ ਸਾਰੇ ਜਵਾਬ ਮਿਲ ਜਾਣਗੇ ਵੀ ਦੀਵਾ ਬਾਲਣ ਦੇ ਕੀ ਕਾਰਨ ਸੀ, ਕਿਉਂ ਬਾਲਿਆ ਜਾਂਦਾ ਸੀ। ਪਰ ਸਾਡੇ ਲੋਕ ਉਹਨਾਂ ਨੂੰ ਮੱਟੀਆਂ ਦੀ ਪੂਜਣ ਕਹਿਣ ਲੱਗ ਗਏ ਜਾਂ ਮੱਟੀਆਂ ਦੀ ਜਾਂ ਮੰਨਤਾ ਮੰਨਣ ਲੱਗ ਗਏ, ਉੱਥੇ ਜਿਹੜੇ ਤਾਂ ਦੂਜੇ ਦਿਨ ਦੇ ਪੂਜਨ ਕਹਿਣ ਲੱਗ ਗਏ, ਜਿਹੜਾ ਦਿਨ ਦੀਵਾ ਜਗਾਉਂਦਾ ਉਹ ਦੀਵਾ ਇਹ ਨੀ ਜਗਾ ਰਿਹਾ ਵੀ ਮੈਂ ਉਸ ਬੰਦੇ ਦੀ ਨਾਂ ਨੂੰ ਰੋਸ਼ਨ ਕਰਨ ਜਾ ਰਿਹਾ ਜਾਂ ਕਰਦਾ, ਉਹ ਇਸ ਲਈ ਜਗਾ ਰਿਹਾ ਜੇ ਮੈਨੂੰ ਦੋ ਪੁੱਤ ਦੇ ਦੀ, ਦੁੱਧ ਦੇ ਦੀ, ਮੈਨੂੰ ਪੈਸੇ ਦੇ ਦੀ, ਲਾਟਰੀ ਕੱਢ ਦੀ, ਉਹ ਇਸ ਲਈ ਕਰ ਰਿਹਾ ਉਹ ਅਸਲ ਚ। ਸੋ ਇਸ ਕਰਕੇ ਬਿਹਤਰ ਆ ਵੀ ਤੁਸੀਂ ਉਹ ਜ਼ਰੂਰ ਆਰਟੀਕਲ, ਮੈਂ ਉਹਨਾਂ ਦੀ ਵੈਬਸਾਈਟ ਤੇ ਜਾਇਓ ਅਮਨਦੀਪ ਸਿੰਘ ਸਿੱਧੂ, ਤੇ ਉਹਦੇ ਤੇ ਦੀਵਾ ਦੇ ਨਾਂ ਤੇ ਕੋਈ ਆਰਟੀਕਲ ਆ, ਦੀਵਾ ਕਿਉਂ ਜਗਾਉਂਦੇ ਆ ਜਾਂ ਏਦਾਂ ਨਾਂ ਦਾ ਆਰਟੀਕਲ ਆ, ਦੁਨੀਆਂ ਭਰ ਚ ਛਪਿਆ ਸੀ ਉਹ ਆਰਟੀਕਲ, ਤੇ ਉਸ ਆਰਟੀਕਲ ਦੇ ਮਾਮਲੇ ਚ ਜਿਹੜੀ ਗੱਲ ਕੀਤੀ ਜਾ ਸਕਦੀ ਆ।
ਅੱਗੇ ਜੀ ਹਰਿੰਦਰ ਸਿੰਘ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮੈਨੂੰ ਵੀ, ਤੁਹਾਨੂੰ ਵੀ, ਤੇ ਸਰਬਜੀਤ ਭਾਜੀ ਨੂੰ, ਤੇ ਹਰਮਨ ਰੇਡੀਓ ਦੀ ਸਾਰੇ ਸੁਣਨ ਵਾਲਿਆਂ ਨੂੰ। ਤੇ ਉਹਨਾਂ ਨੇ ਕਿਹਾ ਜੀ, ਕਹਿੰਦੇ ਕਿ ਮੇਰਾ ਇੱਕ ਸਵਾਲ ਆ, ਪਰ ਉਹਨਾਂ ਨੇ ਜਸਟ ਉਦਾਂ ਹੀ ਪੁੱਛਿਆ, ਉਹ ਕਹਿੰਦੇ ਇਹ ਕੋਈ ਓਫੈਂਸਿਵ ਨਹੀਂ ਹੈਗਾ, ਮੈਂ ਜਸਟ ਨੋਰਮਲ ਪੁੱਛ ਰਿਹਾ ਵਾਂ। ਕਹਿੰਦੇ ਹੁਣ ਬੰਦੀ ਛੋੜ ਦੇਵੇ ਸਵਾਸ, ਗੁਰੂ ਜੀ ਗਵਾਲੀਅਰ ਦੀ ਜੇਲ੍ਹ ਤੋਂ ਵਾਪਸ ਅੰਮ੍ਰਿਤਸਰ ਆਏ ਸੀ ਔਰ ਹੀ ਰੀਚਡ ਅੰਮ੍ਰਿਤਸਰ ਔਨ ਅ ਸੇਮ ਡੇ। ਤੋ ਉਹਨਾਂ ਨੇ ਇਹ ਪੁੱਛਿਆ ਵੀ ਇਸ ਦਿਨ ਗੁਰੂ ਜੀ ਗਵਾਲੀਅਰ ਦੀ ਜਿਹੜੀ ਜੇਲ ਆ ਉਸ ਤੋਂ ਵਾਪਸ ਅੰਮ੍ਰਿਤਸਰ ਆਏ ਸੀ।
ਦੇਖੋ ਜਿਹੜੀਆਂ ਇਹੀ ਤਿਥ ਤਿਉਹਾਰ ਦਾ ਕੱਲ ਰੌਲਾ ਹੀ ਇਹ ਪਿਆ ਹੋਇਆ ਸੀਗਾ, ਕੱਲ ਜਿਹੜਾ ਰੌਲਾ ਇਹ ਸੀ ਵੀ ਤਿਥ ਤੇ ਤਿਉਹਾਰ, ਤਿਥ ਤਿਉਹਾਰ ਦੋਨੇ ਆਪਸ ਵਿੱਚ ਮਿਲਦੇ ਹੁੰਦੇ ਆ ਤਾਂ ਜਾ ਕੇ ਉਹ ਮਨਾਏ ਜਾਂਦੇ ਆ, ਵੀ ਤਿਉਹਾਰ ਕਿਹੜੀ ਤਿਥ ਨੂੰ ਮਨਾਇਆ ਜਾਂਦਾ। ਹੁਣ ਜਿਹੜੀਆਂ ਸਾਡੀਆਂ ਪੁਜੀਸ਼ਨਾਂ ਇਹ ਆਈਆਂ ਵੀ ਜਿਹੜੀਆਂ ਤਿਥਾਂ ਸਾਡੀਆਂ ਉਹ ਸਾਰੀਆਂ ਦੀਆਂ ਸਾਰੀਆਂ ਹੀ ਗੜਬੜ ਹੋਈਆਂ, ਤਿਥਾਂ ਦਾ ਇਹ ਕਹਿੰਦੀਆਂ ਵੀ ਵਿਸਾਖੀ ਦੀ ਤਿਥ ਆ ਜਿਹੜੀ ਖਾਲਸਾ ਸਾਜਨਾ ਦੀ ਉਹ ਵੀ ਹੋਰ ਆ, ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਆ ਉਹ ਵੀ ਹੋਰ ਆ, ਹੌਲੀ 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 ਬਦਲਦੇ ਬਦਲਦੇ ਕੈਲੰਡਰਾਂ ਦੇ ਵਿੱਚ ਇੱਥੋਂ ਤੱਕ ਗੜਬੜਾਂ ਆਈਆਂ ਵੀ ਉਹ ਪਤਾ ਹੀ ਨੀ ਲੱਗ ਰਿਹਾ ਕੀ ਹੋ ਰਿਹਾ। ਜੇ ਨਾਨਕਸ਼ਾਹੀ ਕੈਲੰਡਰ ਤੇ ਪੁਰੇਵਾਲ ਸਾਹਿਬ ਨੇ ਕੰਮ ਕੀਤਾ ਤਾਂ ਸਾਡੀ ਕੌਮ ਦੇ ਜਿਹੜੇ ਲੀਡਰਾਂ ਚੰਗਾ ਨੀ ਲੱਗਿਆ ਜਾਂ ਸੰਤ ਸਮਾਜ ਨੂੰ ਚੰਗਾ ਨੀ ਲੱਗਿਆ, ਉਹਨਾਂ ਦੀ ਜਿਹੜੀ ਮੱਸਿਆ ਸੰਗਰਾਂਦ ਗੜਬੜ ਹੁੰਦੀ ਸੀਗੀ ਤਾਂ ਉਹਨਾਂ ਨੇ ਉਹਨੂੰ ਲਾਗੂ ਨੀ ਹੋਣ ਦਿੱਤਾ। ਸੋ ਗੱਲ ਇਹ ਆ ਜਾਂਦੀ ਆ ਵੀ ਜਿਹੜਾ ਸਾਡੇ ਜਿਹੜੇ ਤਿਥ ਤਿਉਹਾਰਾਂ ਦੀ ਜਾਂ ਅਸੀਂ ਇਹਨਾਂ ਚੀਜ਼ਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਪਹਿਲਾਂ ਤਾਂ ਸਾਡਾ ਇੱਕ ਨਾ ਜਿਹੜਾ ਸੁਪਰੀਮ ਪਾਵਰ ਅਕਾਲ ਤਖ਼ਤ ਸਾਹਿਬ ਆ ਉਹਨੂੰ ਰਾਜਸੀ ਜਿਹੜੀ ਤਾਕਤਾਂ ਤੋਂ ਉਹਨੂੰ ਆਜ਼ਾਦ ਕਰਾਉਣਾ ਪੈਣਾ। ਉਹਦੇ ਜਿਹੜੇ ਜਥੇਦਾਰ ਆ ਉਹਨਾਂ ਨੇ ਸਾਨੂੰ ਪਾਪ ਵਰਗਾ, ਜਿਵੇਂ ਅਸੀਂ ਪਾਪ ਦਾ ਰਿਗਾਰਡ ਇੱਥੋਂ ਦੀ ਕੌਮ ਕਰਦੀ ਆ ਉਵੇਂ ਸਾਨੂੰ ਉਹਨਾਂ ਦਾ ਰਿਗਾਰਡ ਕਰਨਾ ਪੈਣਾ। ਉਹਨਾਂ ਦੀ ਜਿਹੜੀ ਪੰਚਾਇਤ ਆ ਜਿਹੜੇ ਪੰਜ ਜਥੇਦਾਰਾਂ ਦੀ ਉਹਨਾਂ ਉਹ ਉੱਥੇ ਇੰਨੇ ਕੁ ਸਵੱਛ ਜਿਹੜੇ ਲੋਕ ਬੈਠਣ ਜਿਹੜੇ ਕਿ ਇੱਕ ਫੈਸਲਾ ਕਰਨ ਤੇ ਕੌਮ ਡੀਕੇ। ਹੁਣ ਸਾਨੂੰ ਪਤਾ ਨੀ ਹੁੰਦਾ ਵੀ ਕਦੋਂ ਸਾਡੀ ਪੰਚ ਪ੍ਰਧਾਨੀ ਬੈਠਦੀ ਆ ਤੇ ਬੈਠ ਕੇ ਕਿਹੜਾ ਨਿਰਣਾ ਸੁਣਾਉਂਦੀ ਆ, ਕਿਉਂਕਿ ਨਿਰਣਾ ਤਾਂ ਇਹ ਆਉਂਦਾ ਵੀ ਸਰਸੇ ਵਾਲੇ ਬਾਬੇ ਨੂੰ ਐਂ ਕਰਨਾ, ਫਲਾਨੇ ਨੂੰ ਐਂ ਕਰਨਾ, ਤੇ ਕਿ ਫਿਲਮ ਨੀ ਦੇਖਣੀ, ਫਲਾਨੀ ਫਿਲਮ ਤੇ ਬੈਨ ਲਾਉਣਾ। ਇਹ ਚੀਜ਼ਾਂ ਤੋਂ ਬਾਹਰ ਨਿਕਲ ਕੇ ਸਾਡੇ ਜਿਹੜੇ ਜਥੇਦਾਰ ਆ ਅਕਾਲ ਤਖ਼ਤ ਸਾਹਿਬ ਦੇ ਜਾਂ ਉਹਨਾਂ ਨੂੰ ਇੱਕ ਉੱਚ ਦਰਜੇ ਦੀ ਮੀਟਿੰਗਾਂ ਦੇ ਵਿੱਚ ਇਹ ਹੋਣਾ ਚਾਹੀਦਾ, ਇੱਕ ਟਾਈਮ ਹੋਵੇ ਲੋਕ ਉਡੀਕਣ ਵੀ ਸਿੰਘ ਸਾਹਿਬਾਨ ਕੀ ਕਹਿਣਗੇ ਇਸ ਇਸ਼ੂ ਦੇ ਉੱਤੇ, ਜਿਹੜਾ ਕੁਛ ਕਹਿਣ ਫਿਰ ਉਹਨੂੰ ਸਿਰ ਮੱਥੇ ਮੰਨਣ ਉਹਦੇ ਉੱਤੇ, ਉਹਦੇ ਉੱਤੇ ਕਿੰਤੂ ਪ੍ਰੰਤੂ ਨਾ ਹੋਣ, ਤਾਂ ਬਹੁਤ ਸਾਰੇ ਮਸਲੇ ਕੌਮ ਦੇ ਇਹੋ ਜਿਹੇ ਆ ਜਿਹੜੇ ਨਜਿੱਠੇ ਜਾ ਸਕਦੇ ਆ ਜੇ ਉੱਥੇ ਸਹੀ ਇੱਕ ਸਵੱਛ ਜਿਹੜੇ ਲੋਕ ਬੈਠੇ ਹੋਣ ਉਸ ਉਸ ਅਹੁਦਿਆਂ ਦੇ ਉੱਤੇ, ਤੇ ਉਹ ਪੂਰੇ ਕੌਮ ਦੀ ਇੱਕ ਦੇਖ ਕੇ ਤੇ ਫਿਰ ਉਹਦਾ ਡਿਸੀਜਨ ਲੈਣ ਕੌਮ ਦੇ ਬਾਰੇ ਚ, ਵੀ ਕੌਮ ਦਾ ਭਲਾ ਕਿਸ ਦੇ ਵਿੱਚ ਆ। ਜਿਹੜੀਆਂ ਹੁਣ ਅਸੀਂ ਗੱਲਾਂ ਕਰ ਰਹੇ ਹਾਂ ਵੀ ਅਸੀਂ ਕੁਛ ਨਾ ਕੁਛ ਖੋਹਦੇ ਜਾ ਰਹੇ ਹਾਂ ਹੌਲੀ 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 ਹੌਲੀ, ਅਸੀਂ ਕੁਛ ਨਾ ਕੁਛ ਸਾਡੇ ਸਾਨੂੰ ਜਿਹੜਾ ਸਿਧਾਂਤਿਕ ਤੌਰ ਤੇ ਖਤਮ ਕੀਤਾ ਜਾ ਰਿਹਾ। ਤਾਂ ਕਿਉਂ ਕੀਤਾ ਜਾ ਰਿਹਾ? ਕਿਉਂਕਿ ਸਾਡੇ ਕੋਲ ਕੰਟਰੋਲ ਨੀ ਹੈਗਾ ਸਾਡਾ, ਜੇ ਕੰਟਰੋਲ ਕਰਨ ਵਾਲੇ ਬੰਦੇ ਆ ਉਹਨਾਂ ਨੂੰ ਗਾਂਹ ਕੰਟਰੋਲ ਕਰਨ ਵਾਲੇ ਬੰਦੇ ਆ, ਇਸ ਕਰਕੇ ਉਹਨਾਂ ਤੇ ਸਾਡਾ ਵਿਸ਼ਵਾਸ ਨੀ ਹੈਗਾ। ਸੋ ਲੋੜ ਇਸ ਟਾਈਮ ਇਸ ਚੀਜ਼ ਦੀ ਹੈ ਜੀ ਵੀ ਸਾਨੂੰ ਵੀ ਪੌਪ ਵਰਗੀ ਇੱਕ ਪਾਵਰ, ਸਾਡੇ ਸਾਡੀ ਪਾਵਰ ਉਵੇਂ ਬਹਾਲ ਕਰਨੀ ਚਾਹੀਦੀ ਆ। ਪਾਵਰ ਹੈਗੀ ਸਾਡੇ ਕੋਲੇ, ਸਾਡਾ ਸਾਡਾ ਸਟਰਕਚਰ ਬਣਿਆ ਹੋਇਆ, ਬਹੁਤ ਸੋਹਣਾ ਸਟਰਕਚਰ ਬਣਿਆ ਹੋਇਆ, ਪੰਜ ਜਥੇਦਾਰਾਂ ਦਾ ਬਣਿਆ, ਜਿਨ੍ਹਾਂ ਦੇ ਵਿੱਚੋਂ ਅਕਾਲ ਤਖ਼ਤ ਸਾਹਿਬ ਇੱਕ ਤਖ਼ਤ ਬਣਾਇਆ, ਜਿੱਥੋਂ ਕਿ ਕੋਈ ਵੀ ਚੀਜ਼ ਦੀ ਜਿਹੜੀ ਇੱਕ ਅਨਾਊਂਸਮੈਂਟ ਕੌਮ ਲਈ ਹੁੰਦੀ ਆ ਤਾਂ ਉਹਨੂੰ ਮੰਨਣ ਯੋਗ ਤੇ ਮੰਨਣੀ ਪੈਣੀ ਆ। ਪਰ ਕੀ ਆ ਵੀ ਉਹਨੂੰ ਰਾਜਸੀਕਰਨ ਹੋਣ ਕਾਰਨ ਅਸੀਂ ਦੁਚਿੱਤੀ ਚ, ਸਾਨੂੰ ਹਰ ਬੰਦੇ ਨੂੰ ਆਪਦੇ ਆਪਦੇ ਫੈਸਲੇ ਲੈਣੇ ਪੈਂਦੇ ਆ। ਜੇ ਅੱਜ ਦਾ ਨੌਜਵਾਨ ਜੇ ਜੇ ਗਰੁੱਪ ਨਾਲ ਜੁੜਿਆ, ਜੇ ਜੇ ਕਿਤਾਬਾਂ ਪੜ੍ਹਦਾ, ਉਹੋ ਜਿਹੇ ਲੋਕਾਂ ਦੀ ਫਿਰ ਉਹ ਮੰਨਦਾ, ਉਹੋ ਜਿਹੇ ਪਾਸੇ ਨੂੰ ਤੁਰਿਆ ਜਾਂਦਾ। ਤੇ ਜੇ ਅੱਜ ਦੇ ਨੌਜਵਾਨ ਨੂੰ ਅਸੀਂ ਕਹੀਏ ਵੀ ਅਕਾਲ ਤਖ਼ਤ ਸਾਹਿਬ ਨੂੰ ਤੋਂ ਸਿਵਾਏ ਤੂੰ ਹੋਰ ਕਿਸੇ ਦਾ ਹੁਕਮ ਮੰਨਣਾ ਹੀ ਨੀ ਤੇ ਉਹਨੂੰ ਫੋਲੋ ਕਰਨਾ, ਤਾਂ ਉਹ ਕਹਿੰਦਾ ਜੀ ਉਹ ਤਾਂ ਅਕਾਲ ਤਖ਼ਤ ਸਾਹਿਬ ਤਾਂ ਬਾਦਲ ਦਾ ਹੁਕਮ ਹੁੰਦਾ, ਫਿਰ ਬਾਦਲ ਦੀ ਮੰਨਾ ਮੈਂ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਸਾਡੇ ਧਰਮ ਕੌਮ ਦੇ ਵਿੱਚ ਸਾਡਾ ਜਿਹੜਾ ਨੈਗੇਟਿਵ ਪੁਆਇੰਟ ਆ ਨਾ ਸਾਡੇ ਚ ਹੀ ਆ। ਅਸੀਂ ਦੂਜਿਆਂ ਚ ਕੱਢੀ ਜਾਂਦੇ ਹਾਂ ਵੀ ਸਾਨੂੰ ਆਰ ਐਸ ਐਸ ਐਂ ਕਰ ਰਹੀ ਆ, ਸਾਨੂੰ ਫਲਾਨਾ ਐਂ ਕਰ ਰਹੀ ਆ, ਕੁਛ ਨੀ ਕਰ ਰਹੀ ਆਰ ਐਸ ਐਸ, ਕੁਛ ਨੀ ਕਰ ਸਕਦੀ ਤੁਹਾਡਾ ਜੇ ਤੁਸੀਂ ਤੁਸੀਂ ਸਟਰੋਂਗ ਹੋ, ਜੇ ਤੁਹਾਡੇ ਚ ਜ਼ੁਰਤ ਆ, ਤੁਹਾਡੇ ਚ ਦਮ ਆ। ਪ੍ਰੋਬਲਮ ਤਾਂ ਇੱਥੇ ਆ ਗਈ ਵੀ ਅਸੀਂ ਚੰਦ ਵੋਟਾਂ ਚੰਦ ਸਿੱਕਿਆਂ ਲਈ ਆਪਣੀ ਜਿਹੜੀਆਂ ਇੱਕ ਬਹੁਤ ਹੀ ਵੱਡੀ ਜਿਹੜੀ ਇੱਕ ਜਿਹਨੂੰ ਕਹਿੰਦੇ ਮਾਣ ਮੱਤੀ ਸਾਡਾ ਪਿਛੋਕੜ ਆ, ਜਾਂ ਮਾਣ ਮੱਤਾ ਜਿਹੜਾ ਸਾਡਾ ਇੱਕ ਸਟਰਕਚਰ ਆ, ਉਹਨੂੰ ਅਸੀਂ ਵਿਸਾਰ ਰਹੇ ਹਾਂ
ਜੀ। ਸੋ ਇਹ ਤਾਂ ਗੱਲ ਸੀ ਜੀ ਜਿਹੜੀ ਕਿ ਦੀਵਾਲੀ ਬਾਰੇ। ਸੋ ਖਬਰਾਂ ਦੇ ਬਾਰੇ ਤਾਂ ਮੇਰੇ ਖਿਆਲ ਆਪਾਂ ਅੱਜ ਕੋਈ ਗੱਲ ਨਾ ਹੀ ਕਰੀਏ, ਕਿਉਂਕਿ ਸਾਰਿਆਂ ਨੇ ਦੀਵਾਲੀ ਮਨਾਈ ਆ ਤੇ ਹਾਲੇ ਵੀ ਸਾਰੇ ਜਿਹੜੇ ਲੋਕ ਆ ਉਹ ਦੀਵਾਲੀ ਮਨਾਉਣ ਦੇ ਸਰੂਰ ਵਿੱਚ ਨੇ। ਤੇ ਅੱਜ ਵਿਸ਼ਵਕਰਮਾ ਡੇ ਆ, ਵਿਸ਼ਵਕਰਮਾ ਡੇ ਵਾਲੇ ਦਿਨ ਹੁੰਦਾ ਵਾ ਕਿ ਜਿੰਨੇ ਵੀ ਮਿਹਨਤਕਸ਼ ਲੋਕ ਆ ਉਹਨਾਂ ਦੇ ਜਿਹੜੇ ਟੂਲਸ ਹੁੰਦੇ ਆ ਉਹਨਾਂ ਦੀ ਉਹ ਵਰਤੋਂ ਨਹੀਂ ਕਰਦੇ ਅੱਜ ਦੇ ਦਿਨ, ਮਤਲਬ ਕਿ ਯਕੀਨ ਕਰਦੇ ਹੁੰਦੇ ਆ ਕਿ ਉਹਨਾਂ ਨੂੰ ਧੋ ਕੇ ਸਾਫ਼ ਕਰਕੇ ਵੀ ਅੱਜ ਦੇ ਦਿਨ ਉਹਨਾਂ ਨੂੰ ਸਾਈਡ ਤੇ ਰੱਖ ਦਿੰਦੇ ਆ। ਸੋ ਗ੍ਰੰਥ ਸਾਹਿਬ ਇਹਦੇ ਬਾਰੇ ਤੁਸੀਂ ਕੀ ਕਹੋਗੇ?
ਬਿਲਕੁਲ ਜੀ, ਦੇਖੋ ਮੈਂ ਤਾਂ ਆਪ ਜੇ ਹੁਣ ਦੇਖਿਆ ਜਾਵੇ ਤਾਂ ਮੈਂ ਵੀ ਬਾਬਾ ਵਿਸ਼ਵਕਰਮੇ ਦਾ ਚੇਲਾ ਜੀ। ਇਸ ਟਾਈਮ ਮੈਂ ਵੀ ਇੱਕ ਟੈਕਨੀਕਲ ਜੋਬ ਕਰਦਾ, ਟੈਕਨੀਕਲ ਆ, ਸਾਰਾ ਦਿਨ ਟੂਲਾਂ ਨਾਲ ਖੇਡਦਾ। ਹਰ ਉਹ ਬੰਦਾ ਜਿਹੜਾ ਟੈਕਨੀਕਲ ਆ ਸਾਰਾ ਦਿਨ ਟੂਲ ਨਾਲ ਕੰਮ ਕਰਦਾ। ਪਰ ਅਸੀਂ ਕੀ ਆ ਨਾ, ਫਿਰ ਉੱਥੇ ਹੀ ਇਹ ਗੱਲਾਂ ਆ ਜਾਂਦੀਆਂ ਵੀ ਅਸੀਂ ਥੋੜੀਆਂ ਜਿਹੀਆਂ ਮਨਮੱਤਾਂ ਵਿਚਾਲੇ ਬਹੁਤ ਜ਼ਿਆਦਾ ਲਿਆਉਂਦੀਆਂ, ਦੇਖੋ ਦੇਖੀ ਹੋ ਗਈਆਂ ਵੀ ਚਲੋ ਜੀ ਵਿਸ਼ਵਕਰਮਾ ਡੇ ਮਨਾਇਆ ਜਾਂਦਾ, ਉਸ ਦਿਨ ਬਹਾਨੇ ਨਾਲ ਛੁੱਟੀ ਕਰ ਲਈ ਜਾਂਦੀ ਆ, ਸੰਦ ਸੰਦੇੜਿਆਂ ਨੂੰ ਸਾਫ਼ ਕਰ ਲਿਆ ਜਾਂਦਾ, ਹੌਲੀ ਹੌਲੀ ਉਹਨੂੰ ਦੁੱਧ ਨਾਲ ਧੋ ਕੇ ਰੱਖਣ ਲੱਗ ਗਏ, ਫਿਰ ਉਹ ਧੂਫ ਲਾ ਕੇ ਉਹਨਾਂ ਦੀ ਪੂਜਾ ਕਰਨ ਲੱਗ ਗਏ ਇੱਕ ਦਿਨ ਲਈ। ਦੇਖੋ ਮੇਰਾ ਮੰਨਣਾ ਇਹ ਆ ਵੀ ਜੇ ਕਿਸੇ ਤੁਸੀਂ ਸੰਦ ਨੂੰ ਇੱਕ ਦਿਨ ਦੁੱਧ ਨਾਲ ਧੋ ਕੇ ਉਹਦੇ ਧੂਫ ਬੱਤੀ ਲਾ ਦੀ ਤੇ ਉਂਝ ਉਹਦਾ ਰਿਕਾਰਡ ਨੀ ਕਰਦੇ, ਉਂਝ ਸਾਲ ਭਰ ਤੁਸੀਂ ਉਹਦੇ ਨਾਲ ਹਥੌੜੇ ਮਾਰਦੇ ਹੋ, ਤਾਂ ਉਹ ਚੀਜ਼ਾਂ ਤਾਂ ਸਾਡੀ ਦੋਗਲੀ ਨੀਤੀ ਆ, ਹੋਰ ਕੁਛ ਨੀ। ਦੇਖੋ ਸਾਡੇ ਚ ਜੇ ਕੋਈ ਕਲਾ, ਸਾਡੇ ਚ ਕੋਈ ਵੀ ਕਲਾਕਾਰੀ ਆ ਤਾਂ ਸਾਨੂੰ ਉਹਦਾ ਰਿਕਾਰਡ ਕਰਨਾ ਚਾਹੀਦਾ। ਸਾਨੂੰ ਜੋ ਸਾਨੂੰ ਨੀ ਪਤਾ ਵੀ ਚਲੋ ਸਾਨੂੰ ਦੱਸਿਆ ਗਿਆ ਵੀ ਬਾਬਾ ਵਿਸ਼ਵਕਰਮਾ ਜੀ ਜਿਹੜੇ ਇਹਨਾਂ ਦੇ ਉਹ ਸੀ ਵੱਡ ਵਡੇਰੇ ਹੋਏ ਆ, ਚਲੋ ਅਸੀਂ ਮੰਨ ਲਿਆ। ਜੇ ਸਾਨੂੰ ਕਿਹਾ ਜਾਂਦਾ ਵੀ ਕੋਈ ਹੋਰ ਹੋਇਆ ਨਰੇਸ਼ ਕੁਮਾਰ ਸੁਰੇਸ਼ ਕੁਮਾਰ, ਤਾਂ ਅਸੀਂ ਉਹ ਮੰਨ ਲੈਣਾ ਸੀਗਾ। ਇਹ ਤਾਂ ਪੀੜ੍ਹੀ ਦਰ ਪੀੜ੍ਹੀ ਚੱਲੀ ਜਾਂਦੀ ਨਾ ਗੱਲ। ਪਰ ਇਹਦੇ ਨਾਲੋਂ ਵੀ ਵੱਡੀ ਗੱਲ ਇਹ ਆ ਵੀ ਸਾਨੂੰ ਕਦਰ ਕਰਨੀ ਚਾਹੀਦੀ ਆਪਦੇ ਕਿੱਤੇ ਦੀ, ਸਾਨੂੰ ਕਦਰ ਕਰਨੀ ਚਾਹੀਦੀ ਆਪਦੇ ਕਿੱਤੇ ਨਾਲ ਜੁੜੀਆਂ ਚੀਜ਼ਾਂ ਦੀ, ਜਿਹਦੇ ਨਾਲ ਕਿ ਅਸੀਂ ਉਹ ਸ਼ੁਕਰ ਅਦਾ ਕਰ ਸਕੀਏ ਵੀ ਸਾਨੂੰ ਇਹ ਕਲਾ ਬਖਸ਼ੀ ਆ ਕਲਾ ਮਾਲਕ ਨੇ, ਜਿਹਦੇ ਨਾਲ ਅਸੀਂ ਕੀ ਇਹਨਾਂ ਚੀਜ਼ਾਂ ਨੂੰ ਚਲਾਉਣ ਦੇ ਕਾਬਲ ਹੋਏ ਆ। ਕਿਉਂਕਿ ਜਦੋਂ ਵੀ ਤੁਸੀਂ ਇਕੱਲੇ ਕੰਮ ਕਰਦੇ ਹੋ, ਹੱਥੀ ਕੰਮ ਕਰਦੇ ਹੋ, ਉਹ ਲੇਬਰ ਆ, ਉਹ ਤੁਹਾਡੀ ਇਕੱਲੇ ਦੀ ਇਨਕਮ ਆ। ਜਦੋਂ ਤੁਹਾਡੇ ਹੱਥ ਦੇ ਵਿੱਚ ਨਾਲ ਟੂਲ ਆ ਗਏ ਤਾਂ ਟੂਲ ਚਲਾਉਣ ਦਾ ਤੁਹਾਨੂੰ ਵੱਲ ਆ ਗਿਆ ਤਾਂ ਤੁਸੀਂ ਦੋ ਹੋ ਗਏ ਤੇ ਦੋ ਦੀ ਕਮਾਈ ਹੋ ਗਈ। ਜਦੋਂ ਤੁਸੀਂ ਵੱਧ ਟੂਲਾਂ ਦਾ ਕੰਮ ਸਿੱਖ ਗਏ ਉਦੋਂ ਬਾਅਦ ਤੁਸੀਂ ਉਨੇ ਬੰਦੇ ਵੱਧ ਗਏ। ਸੋ ਮੀਨਸ ਤੁਸੀਂ ਦੇਖੋਗੇ ਵੀ ਆਮ ਬੰਦਾ ਵਿਚਾਰਾ ਜੇ $15 ਤੇ ਕੰਮ ਕਰੂਗਾ ਤਾਂ ਇੱਕ ਟੈਕਨੀਕਲ ਬੰਦਾ $50 $55 ਤੋਂ ਸ਼ੁਰੂ ਕਰਦਾ ਜੋਬ, ਤਾਂ ਉਹ ਇਕੱਲਾ ਬੰਦਾ ਨੀ ਕਰਦਾ, ਉਹਦੇ ਉਹ ਟੂਲ ਕਰਾਉਂਦੇ ਆ ਕਿਉਂਕਿ ਉਹ ਟੂਲਾਂ ਦਾ ਮਾਹਰ ਆ, ਉਹਦੀ ਜਿਹੜਾ ਸਕਿੱਲ ਕਰਾਉਂਦਾ ਉਹ। ਸੋ ਇਸ ਕਰਕੇ ਸਾਨੂੰ ਰਿਕਾਰਡ ਕਦਰ ਕਰਨਾ ਚਾਹੀਦਾ। ਜਿਹੜਾ ਅਸੀਂ ਇਹ ਕਰਨਾ ਇੰਡੀਆ ਦੇ ਵਿੱਚ ਤਾਂ ਵਿਸ਼ਵਕਰਮਾ ਡੇ ਦਾ ਜਿਹੜਾ ਮਤਲਬ ਪਤਾ ਕੀ ਆ ਪਹਿਲੀ ਗੱਲ ਤਾਂ ਹੁਣ ਉੱਥੇ ਵੀ ਦੋ ਦੋ ਤਿੰਨ ਤਿੰਨ ਮਨਾਉਣ ਲੱਗ ਗਏ, ਅੱਡੋ ਅੱਡ ਬਣ ਗਏ ਆ ਜੀ, ਇਹ ਫਲਾਨਿਆਂ ਦੀ ਬਣ ਗਈ, ਧਮਕਿਆਂ ਦੀ, ਵਿਸ਼ਕਰਮਾ ਡੇ ਹੋ ਗਿਆ ਮਨਾ ਕੇ। ਉਦੋਂ ਬਾਅਦ ਮੈਂ ਵਿਸ਼ਕਰਮਾ ਡੇ ਦਾ ਲਾਈਵ ਜੇ ਦੱਸਾਂ ਜਾਂ ਮੈਂ ਜੇ ਦੇਖੇ ਆ, ਉਹ ਇਹ ਹੁੰਦੇ ਆ ਵੀ ਉਸ ਦਿਨ ਤੜਕੇ ਉੱਠਦੇ ਆ ਮਿਸਤਰੀ, ਤੜਕੇ ਉੱਠ ਕੇ ਆਪਦੀ ਵਰਕਸ਼ਾਪਾਂ ਤੇ ਜਾਂਦੇ ਆ, ਦੁੱਧ ਨਾਲ ਧੋਂਦੇ ਆ ਆਪਦੇ ਸੰਦਾਂ ਨੂੰ, ਸਾਫ਼ ਸਫਾਈ ਕਰਕੇ ਸੰਦਾਂ ਨੂੰ ਸਾਂਭ ਸੰਭਾਲ ਕਰਕੇ ਧੂਫ ਬੱਤੀ ਲਾ ਕੇ, ਉਦੋਂ ਬਾਅਦ 10-11 ਵਜੇ ਤੋਂ ਸ਼ੁਰੂ ਹੋ ਜਾਂਦੇ ਆ ਦਾਰੂ ਪੀਣੀ, ਇੱਧਰ ਉੱਧਰ ਜਾਣਾ, ਫਿਰ ਕਈ ਥਾਂ ਤੇ ਤਾਂ ਅੱਜ ਕੱਲ ਵੱਡੇ ਵੱਡੇ ਖਾੜੇ ਲਵਾਉਣ ਲੱਗ ਗਏ ਇਕੱਠੇ ਹੋ ਕੇ, ਫਿਰ ਖਾੜੇ ਲਾ ਕੇ ਰਾਤ ਨੂੰ ਅੱਧੀ ਰਾਤ ਨੂੰ ਦਾਰੂ ਦੇ ਡੱਕੇ ਡਿੱਗਦੇ ਹੋਏ ਘਰੇ ਆਉਣਾ। ਇਹ ਆ ਜੀ ਵਿਸ਼ਕਰਮਾ ਡੇ, ਜਾਂ ਇਹ ਇਸ ਢੰਗ ਨਾਲ ਮਨਾਇਆ ਜਾਂਦਾ ਵਿਸ਼ਕਰਮਾ ਡੇ। ਤੋਂ ਗੱਲ ਤਾਂ ਇਹ ਆ ਜਾਂਦੀ ਆ ਜੀ ਵੀ ਭਗਤ ਸਿੰਘ ਕਹਿੰਦਾ ਥੱਕ ਗਏ ਵੀ ਭਾਈ ਦੇਸ਼ ਦੀ ਤਰੱਕੀ ਕਰੋ, ਦੇਸ਼ ਦੇ ਵਿੱਚ ਪੜ੍ਹੋ ਲਿਖੋ ਕੰਮ ਕਰੋ, ਤੇ ਇਹ ਆਪਣੇ ਲੋਕਾਂ ਨੇ ਉਹਦੇ ਉਹਦੇ ਉਸ ਦਿਨ ਕੰਮ ਕਰਨੀ ਤਾਂ ਛੁੱਟੀ ਕਰ ਦਿੰਦੇ ਆ ਵੀ ਉਸ ਦਿਨ ਕੰਮ ਵੀ ਨਾ ਕਰੋ ਜੀ, ਤੁਸੀਂ ਛੁੱਟੀ ਦਿੱਤੀ। ਠੀਕ ਆ, ਰਿਕਾਰਡ ਕੀਤਾ ਤੁਸੀਂ ਭਗਤ ਸਿੰਘ ਦਾ ਵੀ ਉਹਨਾਂ ਦੇ ਨਾਂ ਤੇ ਛੁੱਟੀ ਕੀਤੀ ਆ, ਪਰ ਉਹ ਜਿਹੜਾ ਬੰਦਾ ਜਿਹਦਾ ਰਿਕਾਰਡ ਚਾਹੁੰਦਾ ਉਹੋ ਜਿਹਾ ਕਰਾਉਣਾ ਉਹਦਾ ਰਿਕਾਰਡ। ਜੇ ਭਗਤ ਸਿੰਘ ਨੇ ਇੱਕ ਉਸਾਰੂ ਮੁਲਕ ਬਣਾਉਣ ਬਾਰੇ ਉਹਨੇ ਕਿਹਾ ਵੀ ਨੌਜਵਾਨ ਨੂੰ ਜਾਗਰੂਕ ਕਰੋ, ਪੜ੍ਹਾਓ ਲਿਖਾਓ, ਕੰਮ ਕਰੋ, ਮਿਹਨਤ ਕਰੋ, ਤਾਂ ਉਹ ਉਹਦੇ ਉਹਦੇ ਉਸ ਦਿਨ ਉਹਨਾਂ ਨੂੰ ਵਿਹਲੇ ਬਿਠਾ ਦੇਣਾ, ਇਹ ਕਿੱਥੋਂ ਦਾ ਜਾਇਜ਼ਾ। ਸੋ ਇਹ ਦੇਖੋ ਛੁੱਟੀ ਕਰਨੀ ਆ, ਛੁੱਟੀ ਜੀ ਸਦ ਕੇ ਮਨਾਈ ਜਾਣੀ ਚਾਹੀਦੀ ਆ, ਪਰ ਜੇ ਤੁਸੀਂ ਇੱਕ ਪਾਸੇ ਧਰਮ ਨੂੰ ਪਾਲਣਾ ਕਰਦੇ ਹੋ ਤਾਂ ਫਿਰ ਉਹ ਦਾਰੂ ਪੀ ਕੇ ਗੁਲ ਸ਼ਰਲੇ ਉਡਾ ਕੇ ਨੱਚ ਗਾ ਕੇ ਥੋੜਾ ਉਹ ਉਹਨਾਂ ਦਾ ਵੀ ਉਹ ਤੁਸੀਂ ਬਾਬੇ ਵਿਸ਼ਕਰਮੇ ਨੂੰ ਖੁਸ਼ ਕਰ ਲਿਆ ਇਸ ਗੱਲਾਂ ਦੇ ਉੱਤੇ। ਸੋ ਕੁੱਲ ਮਿਲਾ ਕੇ ਜੀ ਵੈਸੇ ਤਾਂ ਆਪਾਂ ਤਾਂ ਉਹੀ ਆ ਜੀ, ਫਿਰ ਇੱਕ ਜੀਓ ਔਰ ਜੀਨੇ ਦੋ ਆ, ਜਿਹਨੂੰ ਜਿਵੇਂ ਚੰਗਾ ਲੱਗਦਾ ਚੰਗੀ ਗੱਲ ਆ, ਪਰ ਮੈਂ ਤਾਂ ਅੱਜ ਵੀ ਦੇਖੋ ਵਿਸ਼ਕਰਮਾ ਡੇ ਆ ਤੇ ਪਰ ਅੱਜ ਵੀ ਟੂਲਾਂ ਦੇ ਨਾਲ ਬਾਬੇ ਨੂੰ ਕਿਹਾ ਜੀ ਅੱਜ ਟੂਲ ਦੁਬਾਰਾ ਦੁੱਗਣੇ ਚਲਾਈ, ਦੁੱਗਣੇ ਪੈਸੇ ਬਣਾਵਾਂਗੇ ਫਿਰ ਅੱਜ ਮਿਹਨਤ ਕਰਕੇ, ਤੇ ਅੱਜ ਵੀ ਕੰਮ ਕਰ ਰਹੇ ਹਾਂ ਜੀ।
ਜੀ ਚਲੋ ਜੀ, ਬਹੁਤ ਵਧੀਆ ਗੱਲ ਆ। ਮਹਾਰਾਜ ਸਾਹਿਬ, ਕੱਲ ਇੱਕ ਨਿਊਜ਼ ਚੱਲ ਰਹੀ ਸੀ ਕਿ CID ਵਿੰਗ ਵਿੱਚ ਤੈਨਾਤ ਹੈੱਡ ਕਾਂਸਟੇਬਲ ਗ੍ਰਿਫਤਾਰ ਦੜਾਉਣਾ ਚਾਹੁੰਦਾ ਸੀ ਉਹ ਰਾਮ ਰਹੀਮ ਨੂੰ, ਤੇ ਉਸਦਾ ਨਾਮ ਆ ਜੀ ਕਾਂਸਟੇਬਲ ਲਾਲ ਚੰਦ, ਤੇ ਕਹਿੰਦੇ ਕਿ ਵੀ ਉਹ ਬਾਬਾ ਰਾਮ ਰਹੀਮ ਆ ਜਿਹੜਾ, ਮਾਫੀ ਚਾਹੂੰਗੀ ਬਾਬਾ ਕਹਿਤਾ ਫਿਰ, ਰਾਮ ਰਹੀਮ ਆ ਜਿਹੜਾ ਕਹਿੰਦੇ ਕਿ ਵੀ ਉਹਦਾ ਉਹ ਪਰੋਪਕਾਰ ਸੀਗਾ ਵੀ ਉਹਨੂੰ ਮੰਨਦਾ ਸੀਗਾ, ਤੇ ਹੁਣ ਇਹ ਜਿਹੜਾ ਕੇਸ ਆ ਇਹਦੀ ਵੀ ਜ਼ਿਆਦਾ ਛਾਣ ਪੀਣ ਚੱਲ ਰਹੀ ਆ, ਤੁਸੀਂ ਕੀ ਕਹੋਗੇ ਜੀ ਇਸ ਬਾਰੇ?
ਦੇਖੋ ਉਸ ਦਿਨ ਵੀ ਬਣੀ ਸੀ ਗੱਲ ਵੀ ਇੱਕ ਸਿਸਟਮ ਬਣਾਇਆ ਜਾ ਰਿਹਾ ਵੀ ਕਿਵੇਂ ਨਾ ਕਿਵੇਂ ਬਾਬੇ ਨੂੰ ਉੱਥੋਂ ਭਜਾ ਲਿਆ ਜਾਵੇ, ਤੇ ਉਹਦੇ ਲਈ ਜਿਹੜਾ ਰੂਪ ਰੇਖਾ ਜਿਹਦੇ ਜਾਣੀ ਪ੍ਰੀਤ ਨੂੰ ਮਾਸਟਰ ਮਾਇੰਡ ਕਿਹਾ ਗਿਆ ਸੀ, ਜਾਂ ਡਾਕਟਰ ਆਦਿੱਤੇ ਨੂੰ ਜਾਂ ਹੋਰ ਜਿਹੜੀ ਉਹਨਾਂ ਦੀ ਟੀਮ ਨੂੰ ਮਾਸਟਰ ਮਾਇੰਡ ਕਿਹਾ ਗਿਆ ਉਹ, ਪਰ ਦੇਖੋ ਇਹ ਗੱਲਾਂ ਹਲੇ ਤੱਕ ਕਲੀਅਰ ਨੀ ਹੋਈਆਂ, ਭਾਵੇਂ 5-6 ਉਹ ਬੰਦੇ ਵੀ ਕਮਾਂਡੋ ਵਾਲੇ ਵੀ ਜਿਹੜੇ ਖਾਸ ਕਰਕੇ ਜਿਹੜੇ ਜੈੱਟ ਸਿਕਿਉਰਿਟੀ ਵਾਲੇ ਵੀ, ਪਹਿਲੀ ਵਾਰ ਹੋਇਆ ਵੀ ਕਿਸੇ ਦੀ ਜੈੱਟ ਸਿਕਿਉਰਿਟੀ ਆ ਜਿਹੜੀ ਉਹ ਵੀ ਅੰਦਰ ਆ ਫੜੀ ਗਈ ਆ, ਉਹਦੇ ਵੀ ਖਾਸ ਜਿਹੜੇ ਬੰਦੇ ਜਿਹਨਾਂ ਨੂੰ ਕਿਹਾ ਗਿਆ ਵੀ ਇਹ ਕਿਤੇ ਨਾ ਕਿਤੇ ਗਲਤ ਗਤੀਵਿਧੀਆਂ ਚ ਸ਼ਾਮਿਲ ਸੀ ਬਾਬੇ ਦੀਆਂ ਚ, ਤਾਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਪਰ ਇਹ ਸਾਰਾ ਮਸਲਾ ਜਿਹਨਾਂ ਚ ਇੱਕ ਪ੍ਰੋਪਰ ਢੰਗ ਨਾਲ ਹੱਲ ਨੀ ਹੁੰਦਾ, ਉਹਨਾਂ ਚ ਇੱਕ ਤਾਂ ਅੰਦਾਜ਼ੇ ਆ ਜੀ ਵੀ ਕੌਣ ਕੀ ਕਰ ਰਿਹਾ ਸੀ, ਪਰ ਇੰਨਾ ਸੀ ਵੀ ਜਿਹੜੇ ਪੈਰੋਕਾਰ ਹੈਗੇ ਆ ਜਾਂ ਜਿਹੜੇ ਪੈਰੋਕਾਰ ਸੀਗੇ ਉਹ ਸੀ ਕੱਟੜ, ਉਹ ਕੱਟੜ ਜਿਹੜੀ ਵੀ ਚੀਜ਼ ਮਰਜ਼ੀ ਕਰ ਸਕਦੇ ਸੀ ਬਾਬੇ ਦੇ ਲਈ, ਬਾਬੇ ਦੇ ਕਹਿਣ ਤੇ, ਸੋ ਉਹ ਉਹਨਾਂ ਨੇ ਕੀਤੀਆਂ, ਤੇ ਇਸ ਕਰਕੇ ਹੁਣ ਹੌਲੀ ਹੌਲੀ ਪਰਤਾਂ ਲੈਂਦੀਆਂ ਜਾਣਗੀਆਂ। ਪਰ ਮੀਡੀਆ ਜਿਹੜੀਆਂ ਖਬਰਾਂ ਕਰ ਰਿਹਾ, ਮੀਡੀਆ ਜਿਹੜੀਆਂ ਗੱਲਾਂ ਲਿਆਉਂਦਾ, ਦੇਖੋ ਇਹ ਜਦੋਂ CBI ਜਾਂ CID ਕੋਲੇ ਕੇਸ ਹੁੰਦਾ ਨਾ, ਉਦੋਂ ਬਹੁਤ ਜ਼ਿਆਦਾ ਕੌਨਫੀਡੈਂਸ਼ੀਅਲ ਹੁੰਦਾ, ਤੇ ਉਹ ਕਦੇ ਵੀ ਐ ਨੀ ਕਰਦੇ ਹੁੰਦੇ ਵੀ ਇੱਕ ਚੀਜ਼ ਫੜ ਲਈ, ਇੱਕ ਚੀਜ਼ ਭਾੜ ਲਈ ਤੇ ਉਹਦੇ ਬਾਰੇ ਚ ਰੌਲਾ ਪਾਤਾ, ਫੇਰ ਉਹਨਾਂ ਦੀ ਜਿਹੜੀ ਮੁਹਿੰਮ ਹੁੰਦੀ ਆ ਪੂਰੀ ਦੀ ਪੂਰੀ ਉੱਥੇ ਬ੍ਰੇਕ ਲੱਗ ਜਾਂਦੇ ਆ। ਇਹ ਜਿਹੜੀਆਂ ਖਬਰਾਂ ਬਣ ਰਹੀਆਂ ਜਾਂ ਖਬਰਾਂ ਲਿਆਈਆਂ ਜਾਂਦੀਆਂ ਵਿਸ਼ੇਸ਼ ਸੂਤਰਾਂ ਤੋਂ ਕਿਹਾ ਕਿ ਉਹ ਖਬਰਾਂ ਕੁਛ ਨੀ, ਅਖਬਾਰਾਂ ਦੀ ਆਪਦੀ ਉਪਜ ਹੁੰਦੀ ਆ, ਅਖਬਾਰਾਂ ਮੰਨਿਓ ਆਪਦੀਆਂ ਬਣਾਈਆਂ ਗੱਲਾਂ ਹੁੰਦੀਆਂ ਵੀ ਹਨੀਪ੍ਰੀਤ ਨੇ ਉਸਲ ਪੱਟੇ ਲਏ, ਉਹਨੇ ਦਾਲ ਨੀ ਖਾਧੀ, ਉਹਨੇ ਸਿਰ ਦੁਖਦੇ ਦੀ ਗੋਲੀ ਖਾਧੀ, ਪਤਾ ਨੀ ਕਿਹੜੇ ਦੂਰਬੀਨ ਕਿਹੜੇ ਕੈਮਰੇ ਇਹ ਲਾਉਂਦੇ ਆ, ਕਿਹੜਾ ਕੁਛ ਕਰਦੇ ਆ। ਪਰ ਹਾਂ ਇੰਨਾ ਕੁ ਤਾਂ ਸਾਨੂੰ ਪਤਾ ਹੀ ਆ ਵੀ ਹੁਣ ਦੇਖੋ ਇੱਕ ਅੰਦਾਜ਼ੇ ਲਾਓ, ਤੇ ਚਾਹੇ ਤੁਸੀਂ ਇੱਕ ਬੰਦੇ ਨੇ ਜਿਹਨੇ ਜ਼ਿੰਦਗੀ ਭੋਗੀ ਉਹਨੂੰ ਪਤਾ ਹੀ ਆ ਵੀ ਇੱਕ ਮਖਮਲ ਤੇ ਸੌਣ ਵਾਲਾ ਬੰਦਾ ਇੱਕ ਤਖ਼ਤ ਪੋਸ਼ ਤੇ ਸੌਂਗਾ ਤਾਂ ਉਸਲ ਵੱਟੇ ਹੀ ਲਊਗਾ, ਤੇ ਜੇ ਰੋਟੀ ਪਾਣੀ ਉਹਨੂੰ ਜੇ ਜੇਲ੍ਹ ਦੀ ਰੋਟੀ ਪਾਣੀ ਦੇਊਂਗੇ ਇੱਕ ਨੂੰ ਜਿਹੜਾ 99 ਪਲੇਟਾਂ 'ਚ ਖਾਂਦਾ ਸੀ, ਤਾਂ ਉਹਨੂੰ ਵੀ ਉਹ ਕਿਵੇਂ ਖਾਊਗਾ। ਉਹ ਗੱਲਾਂ ਤਾਂ ਕਲੀਅਰ ਕੱਟ ਹੀ ਹੁੰਦੀਆਂ, ਜਾਂ ਜੇ ਕਹੀਏ ਵੀ ਭਾਈ ਬਾਬੇ ਦੀ ਸ਼ਕਲ ਸਹਿਣ ਨੀ ਆਉਂਦੀ, ਦਾੜੀ ਤੋਂ ਕਲਫ ਲੈ ਗਈ, ਇਹ ਤਾਂ ਇੱਕ ਨਾਰਮਲ ਤੇ ਕਾਮਨ ਗੱਲਾਂ, ਇਹ ਤਾਂ ਪਤਾ ਹੀ ਆ ਹੁਣ ਵੀ ਭਾਰ ਵੀ ਘਟੂਆ, ਉਹ ਵੀ ਸਾਰੀਆਂ ਚੀਜ਼ਾਂ ਸੈੱਟ ਬੈਠਣਗੀਆਂ। ਪਰ ਮੈਨੂੰ ਲੱਗਦਾ ਨਾ ਜੇ ਬਾਬੇ ਦੀ ਇੱਕ ਗੱਲ ਤੋਂ ਮੈਨੂੰ ਥੋੜੀ ਜਿਹੀ ਆਉਂਦੀ ਆ ਵੀ ਹੈ ਤਾਂ ਬਹੁਤ ਔਖਾ ਸੀ ਇਹ ਡਿਸੀਜਨ ਵੀ 27 ਸਾਲ ਉਸ ਬੰਦੇ ਨੇ ਚੰਮ ਦੀਆਂ ਚਲਾਈਆਂ, 27 ਸਾਲ ਉਹਨੇ ਬੰਦੇ ਨੇ ਉਹ ਕੁਛ ਕੀਤਾ ਸ਼ਾਇਦ ਮੈਨੂੰ ਲੱਗਦਾ ਖੁਦ ਰੱਬ ਵੀ ਉਹ ਜਿਹੇ ਕੰਮ ਨਹੀਂ ਕਰ ਸਕਦਾ ਸੀਗਾ, ਉਹ ਵੀ ਕਿਸੇ ਗੱਲ ਤੋਂ ਫੇਰ ਵੀ ਝਿਜਕ ਮੰਨਦਾ ਤੇ ਜਿਹੜੇ ਇਹਨੇ ਕੰਮ ਕੀਤੇ 27 ਸਾਲ ਬਹੁਤ ਲੰਮਾ ਟਾਈਮ ਹੁੰਦਾ, 27 ਸਾਲ ਥੋੜਾ ਟਾਈਮ ਨੀ ਹੁੰਦਾ, ਇੱਕ ਐਸ਼ ਮਸਤੀ ਦਾ ਜਿਹੜਾ ਉਹਨੇ ਗੁਜ਼ਾਰਿਆ, ਜਿਹੜੇ ਉਹਦੇ ਮੂੰਹ ਚੋਂ ਨਿਕਲਿਆ ਇੱਕ ਸ਼ਬਦ ਵੀ ਅਜਾਈ ਨੀ ਗਿਆ ਉਹ 27 ਸਾਲਾਂ ਚ। ਹੁਣ ਹੁਣ ਕੀ ਸੀ ਆ ਵੀ ਜੇ ਉਹ ਇੱਕ ਪਾਸੇ ਆਪਦੇ ਆਪ ਨੂੰ ਪਹੁੰਚੀ ਸ਼ਖਸੀਅਤ ਸ਼ੋ ਕਰਦਾ ਸੀ ਜਾਂ ਇੱਕ ਰੱਬ ਦਾ ਬੰਦਾ ਸ਼ੋ ਕਰਦਾ ਸੀ ਹੋਰ ਕਰਦਾ ਸੀ ਕੁਛ ਵੀ, ਤਾਂ ਹੁਣ ਉਹਦੇ ਕੋਲੇ ਜਿਹੜਾ ਸਹੀ ਡਿਸੀਜਨ ਸੀ ਨਾ ਉਹਦਾ ਇਹ ਡਿਸੀਜਨ ਸੀ ਵੀ ਉਹਨੇ ਕਹਿਣਾ ਸੀ ਵੀ ਠੀਕ ਹੈ ਜੀ ਜੋ ਵੀ ਹੈਗਾ ਮੈਂ ਭਾਣੇ ਦੇ ਤੌਰ ਤੇ ਮੰਨ ਲਿਆ ਤੇ ਮੈਂ ਹੁਣ ਇੱਥੇ ਬੈਠ ਕੇ ਆਪਦੀ ਭਗਤੀ ਕਰੂੰਗਾ ਤੇ ਹੋ ਸਕਦਾ ਸੱਚੀ ਭਗਤੀ ਕਰ ਲੈਂਦਾ ਤੇ ਉਹਨੂੰ ਰੋ ਪਿੱਟਣ ਦੀਆਂ ਗੱਲਾਂ ਜਾਂ ਹੋਰ ਜਿਹੜੀਆਂ ਗੱਲਾਂ ਆ ਰਹੀਆਂ ਬਾਹਰ ਜਾਂ ਕਿੰਨੀਆਂ ਜਾ ਰਹੀਆਂ ਪਤਾ ਨੀ ਉਹ ਸੱਚਾਈ ਕਿੱਥੋਂ ਤੱਕ ਉਹਦੇ ਚ ਹਲੇ ਤੱਕ ਜਿਹੜੀ ਅਸਲੀ ਕੋਈ ਆਈ ਨੀ, ਪਰ ਮੈਨੂੰ ਮੈਂ ਇੱਕ ਚੀਜ਼ ਦੇ ਇੰਤਜ਼ਾਰ ਦੇ ਵਿੱਚ ਆ ਵੀ ਉਹ ਦਿਨ ਦੂਰ ਨੀ ਹੈਗਾ ਜਦੋਂ ਬਾਬੇ ਦੀ ਕੋਈ ਸਟ੍ਰਿੰਗ ਵੀਡੀਓ ਆਊਗੀ ਜੇਲ੍ਹ ਚੋਂ ਤੇ ਉਹ ਕਿਵੇਂ ਵੀ ਆਵੇ ਕਿਤੋਂ ਵੀ ਆਵੇ ਕਿਥੋਂ ਵੀ ਲਿਆਂਦੀ ਜਾਵੇ ਆਊਗੀ ਲਾਜ਼ਮੀ। ਇਹ ਮੇਰੀ ਗੱਲ ਅੱਜ ਦੀ ਤੁਸੀਂ ਨੋਟ ਕਰ ਲਿਓ, ਇਹ 6 ਮਹੀਨਿਆਂ ਨੂੰ ਆਜੇ, ਸਾਲ ਨੂੰ ਆਜੇ, ਇਹ ਸਟ੍ਰਿੰਗ ਵੀਡੀਓ ਜ਼ਰੂਰ ਆਊਗੀ। ਪਰ ਉਸ ਤੋਂ ਪਹਿਲਾਂ ਜਿਹੜੀ ਆਸ ਚ ਬਾਬਾ ਬੈਠਾ ਉਹ ਇਹ ਅਜੇ ਵੀ ਇਹ ਕੇਸ ਆ ਜਿਹੜਾ ਉਹ ਹਾਈਕੋਰਟ ਦੇ ਵਿੱਚ ਜਿਹੜੀ ਦੀ ਫਾਈਲ ਤਿਆਰ ਹੋ ਚੁੱਕੀ ਹੈ ਤਕਰੀਬਨ, ਤੇ ਦਿਨ ਹੀ ਜਾਂਦੇ ਆ ਕੁਛ ਹੁਣ ਤੇ ਉਹ ਕੇਸ ਲਾਉਣਗੇ ਜੀ, ਤੇ ਜੋ ਕੇਸ ਲੱਗ ਗਿਆ ਫਿਰ ਉਦੋਂ ਬਾਅਦ ਬਾਬੇ ਦੀ ਜਿਹੜੀ ਜਮਾਨਤ ਆ ਉਹ ਅਪਲਾਈ ਕੀਤੀ ਜਾਊਗੀ। ਮੈਨੂੰ ਲੱਗਦਾ 90 ਦਿਨਾਂ ਤੱਕ ਨਹੀਂ ਕਰ ਸਕਦੇ ਹੁੰਦੇ, 90 ਦਿਨਾਂ ਤੋਂ ਬਾਅਦ ਉਹ ਜਮਾਨਤ ਜਿਹੜੀ ਅਪਲਾਈ ਕਰਨਗੇ। 89 ਦਿਨ ਦਾ ਕੋਈ ਸਿਸਟਮ ਹੁੰਦਾ ਇਹਦੇ ਚ, ਤਾਂ ਉਹ ਕਾਨੂੰਨੀ ਪ੍ਰਕਿਰਿਆ ਦੀ ਆਸ ਦੇ ਵਿੱਚ ਜਿਹੜਾ ਹੁਣ ਬੈਠਾ ਬਾਬਾ ਵੀ ਜੇ ਉਹ ਹੋ ਕੇ ਇੱਕ ਵਾਰੀ ਉਹ ਬਾਹਰ ਆ ਜਾਂਦਾ ਤਾਂ ਫਿਰ ਆਪਦਾ ਜਿਹੜਾ ਨਵਾਂ ਹਥਕੰਡਾ ਜੋ ਵੀ ਅਪਣਾ ਸਕਦਾ ਉਹ ਅਪਣਾਊ
ਜੀ। ਸੋ ਅੱਗੇ ਜੀ ਬਰਾੜ ਸਾਹਿਬ ਗੌਰਵ ਸ਼ਰਮਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਬਰਾੜ ਸਾਹਿਬ ਵਿਪਾਸਨਾ ਤੋਂ ਪੁੱਛ ਗਿੱਛ ਵਿੱਚ ਕੋਈ ਨਵੀਂ ਗੱਲ ਪਤਾ ਲੱਗੀ ਤੇ ਲੱਗੀ ਆ ਕਿ ਨਹੀਂ, ਤੇ ਇਹ ਜਿਹੜੀ ਹਨੀਪ੍ਰੀਤ ਨਾਲ ਜਿਹੜੀ ਸੁਖਦੀਪ ਕੌਰ ਹੈ ਉਸ ਬਾਰੇ ਵੀ ਕੁਝ ਜਾਣਕਾਰੀ ਦਿਓ।
ਦੇਖੋ ਵਿਪਾਸਨਾ ਨੇ 3-4 ਵਾਰੀ ਮੈਡੀਕਲ ਸਰਟੀਫਿਕੇਟ ਦੇ ਕੇ ਤੇ ਨਾ ਪਹੁੰਚ ਕੇ ਉਹ ਜਿਹੜੀ ਸ਼ੁਰੂਆਤ ਚ ਵਿਪਾਸਨਾ ਦਾ ਇੱਕ ਕਰੈਕਟਰ ਪੇਸ਼ ਕੀਤਾ ਗਿਆ ਸੀ ਜਾਂ ਵਿਪਾਸਨਾ ਬਾਰੇ ਜਿਹੜੀ ਚਰਚਾ ਛਿੜੀ ਸੀ ਵੀ ਉਹ ਪੂਰਾ ਸਹਿਯੋਗ ਦੇ ਰਹੀ ਹੈ ਤੇ ਉਹ ਦੇ ਵੀ ਰਹੀ ਸੀ ਸਹਿਯੋਗ, ਹਰ ਜਿਹੜੀ ਪੁਲਿਸ ਦੇ ਕਾਲ ਦਿੱਤੇ ਉਹ ਆ ਰਹੀ ਸੀ ਗੱਲਬਾਤ ਕਰ ਰਹੀ ਸੀ, ਪਰ ਪਿਛਲੇ ਜਿਵੇਂ ਜਿਵੇਂ ਕੇਸ ਉਲਝਦਾ ਜਾ ਰਿਹਾ ਜਾਂ ਕਹਿ ਸਕਦੇ ਕੇਸ ਦੇ ਜਿਹੜੇ ਐਡਵਾਈਜ਼ਰ ਆ ਉਹ ਐਡਵਾਈਜ਼ ਕਰਨੀ ਸ਼ੁਰੂ ਕਰ ਦਿੱਤੀ ਆ, ਉਵੇਂ ਉਵੇਂ ਥੋੜੀ ਜਿਹੀ ਗੜਬੜ ਪਈ ਆ ਤੇ ਉਹ ਐਡਵਾਈਜ਼ਰਾਂ ਨੇ ਹੁਣ ਇਹ ਕਿਹਾ ਵੀ ਵਿਪਾਸਨਾ ਨੂੰ ਕਿਵੇਂ ਨਾ ਕਿਵੇਂ ਦੂਰੀ ਬਣਾ ਕੇ ਰੱਖੀ ਹੋਈ ਆ ਤੇ 3-4 ਵਾਰੀ ਜਿਹੜੀ ਮੈਡੀਕਲ ਸਰਟੀਫਿਕੇਟ ਦੇ ਕੇ ਨਾ ਪਹੁੰਚਣਾ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹਦੀ ਬੈਕ ਐਂਡ ਦੇ ਉੱਤੇ ਜਿਹੜੀ ਟੀਮ ਕੰਮ ਕਰ ਰਹੀ ਆ ਉਹਦਾ ਕਾਰਨ ਆ, ਹੋਰ ਕੋਈ ਬਿਮਾਰ ਨਹੀਂ ਹੈ। ਦੂਜੀ ਗੱਲ ਜਿਹੜਾ ਇਹ ਜੇ ਕੋਈ ਸੁਖਦੀਪ ਕੌਰ ਦੀ ਜਿਹੜੀ ਤੁਸੀਂ ਕਿਹਾ ਤਾਂ ਸੁਖਦੀਪ ਕੌਰ ਤਾਂ ਦੇਖੋ ਜੀ ਇੱਕ ਪੈਰੋਕਾਰ ਸੀ ਤੇ ਉਹ ਪੈਰੋਕਾਰ ਨੂੰ ਤਾਂ ਉਹਨੂੰ ਐ ਲੱਗਿਆ ਵੀ ਮੇਰੇ ਕੋਲੇ ਹਨੀਪ੍ਰੀਤ, ਜਿਹੜੀ ਹਨੀਪ੍ਰੀਤ ਦੀ ਇੱਕ ਝਲਕ ਪਾਉਣੀ ਇੱਕ ਪ੍ਰੇਮੀ ਲਈ ਜਾਂ ਇੱਕ ਪੈਰੋਕਾਰ ਲਈ ਵੱਡੀ ਗੱਲ ਹੁੰਦੀ ਸੀ ਤੇ ਉਹ ਹਨੀਪ੍ਰੀਤ ਕਵੇ ਵੀ ਮੈਂ ਤੇਰੇ ਕੋਲੇ ਆ ਕੇ ਰਹਿ ਰਹੀ ਹਾਂ ਤਾਂ ਉਹਦੇ ਤਾਂ ਰੱਬ ਜੇ ਇੱਥੇ ਨੀ ਹੋਣਾ ਸੁਖਦੀਪ ਕੌਰ ਦੇ, ਤਾਂ ਉਹਨੂੰ ਤਾਂ ਐ ਲੱਗਦਾ ਉਹ ਪਤਾ ਨੀ ਮੈਂ ਕਿੱਡਾ ਕੋਣੇ ਦਾ ਅੰਜਾਮ ਬਾਰੇ ਤਾਂ ਸੋਚਿਆ ਹੀ ਨੀ ਹੋਣਾ, ਉਹਨੂੰ ਇਹ ਅੰਜਾਮ ਬਾਰੇ ਤਾਂ ਸੋਚਿਆ ਨੀ ਹੁੰਦਾ ਤੇ ਕਈ ਵਾਰੀ ਕੀ ਹੁੰਦਾ ਮੇਰੇ ਵਰਗੇ ਨੂੰ ਲਾਲਚ ਵੀ ਆ ਜਾਂਦਾ ਵੀ ਮਾੜੇ ਟਾਈਮ ਦੇ ਵਿੱਚ ਜੇ ਮੈਂ ਇਹਦਾ ਸਹਿਯੋਗ ਦੇਵਾਂਗੀ ਤਾਂ ਜਦੋਂ ਉਹਨਾਂ ਨੂੰ ਵਹਿਮ ਹੁੰਦਾ ਵੀ ਫੇਰ ਉਹੀ ਚੀਜ਼ ਆਊਗੀ ਤਾਂ ਮੈਂ ਹੀਰੋ ਹੋਊਂਗੀ ਇੱਥੇ, ਤਾਂ ਇਸ ਚੱਕਰਾਂ ਚ ਵੀ ਕਈ ਵਾਰੀ ਬੰਦਾ ਸਹਿਯੋਗ ਦੇ ਰਿਹਾ ਹੁੰਦਾ। ਪਰ ਦੇਖੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਗੱਲ ਉਹ ਸੁਖਦੀਪ ਕੌਰ ਦੇ ਇੰਨੀ ਇਕੱਲੇ ਸੁਖਦੀਪ ਤੇ ਨੀ ਉਹਨਾਂ ਦੇ ਪਰਿਵਾਰ ਦੇ ਉੱਤੇ ਤਾਂ ਇਹੀ ਚੱਲੂਗਾ ਜੀ ਵੀ ਉਹਨਾਂ ਨੇ ਉਸ ਬੰਦੇ ਨੂੰ ਸ਼ੈਲਟਰ ਦਿੱਤੀ ਜਿਹਦੇ ਖਿਲਾਫ ਇੱਕ ਨੌਨ ਜਿਹੜਾ ਜ਼ਮਾਨਤੀ ਵਾਰੰਟ ਇਸ਼ੂ ਹੋਏ ਸੀ ਤੇ ਜਿਹੜੀ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ, ਉਸ ਬੰਦੇ ਬਾਰੇ ਉਹਨਾਂ ਦਾ ਜਿਹੜਾ ਅਖਲਾਕੀ ਫਰਜ਼ ਬਣਦਾ ਸੀ ਵੀ ਉਹਨਾਂ ਨੇ ਉਹ ਦੱਸਣਾ ਚਾਹੀਦਾ ਸੀ ਵੀ ਭਾਈ ਇਹ ਸਾਡੇ ਕੋਲੇ ਆ, ਹਾਲਾਂਕਿ ਉਹ ਜਿਹੜਾ ਰਹਿੰਦਾ ਬੰਦਾ ਉਹ ਇਹੋ ਜਿਹੇ ਕੋਲੇ ਰਹਿੰਦਾ ਹੀ ਨਹੀਂ ਹੁੰਦਾ ਵੀ ਉਹ ਕੋਈ ਦੱਸੇ ਉਹਨੂੰ। ਸੋ ਕੁੱਲ ਮਿਲਾ ਕੇ ਇਹੀ ਆ ਜੀ ਵੀ ਜਿਹੜੀ ਵਕਤ ਨਾਲ ਇਸ ਚੀਜ਼ਾਂ ਦੇ ਫੈਸਲੇ ਆਉਣਗੇ ਤੇ ਸਾਰੇ ਜਾਣੇ ਆਟੇ ਨਾਲ ਘੁਣ ਵਾਂਗੂ ਸਾਰੇ ਪਿਛਣਗੇ ਹੁਣ
ਜੀ। ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਗੱਲਬਾਤ ਜੋ ਤੁਸੀਂ ਸਾਂਝੀ ਕਰਨਾ ਚਾਹੋ?
ਬਸ ਜੀ ਗੱਲਬਾਤ ਇਹ ਆ ਵੀ ਹੁਣ ਅੱਜ ਤੋਂ ਜਿਹੜਾ ਦੀਵਾਲੀ ਤੇ ਬੰਦੀ ਛੋੜ ਵਾਲਾ ਤਾਂ ਅੱਜ ਕੱਲ ਤੋਂ ਫੇਸਬੁੱਕ ਤੇ ਖਤਮ ਹੋ ਜੂਆ, ਹੁਣ ਮੈਂ ਸੋਚ ਰਿਹਾ ਸੀ ਅਗਲਾ ਮਸਲਾ ਕੀ ਚੱਕਣਗੇ ਹੁਣ ਅਗਲਾ
ਲੋਹੜੀ।
ਹਾਂ ਲੋਹੜੀ ਨਵਾਂ ਸਾਲ ਤਾਂ ਅਜੇ ਦੂਰ ਆ ਨੀ, ਇੰਨਾ ਚਿਰ ਬੇਚਾਰੇ ਵਿਹਲੇ ਕਿਵੇਂ ਬੈਠਣਗੇ ਫੇਸਬੁੱਕੀਏ, ਉਹਨਾਂ ਨੇ ਕੋਈ ਨਾ ਕੋਈ ਹੋਰ ਕੱਢ ਲੈਣਾ ਮਸਲਾ ਤੇ ਦਿਨ ਹੀ ਜਾਂਦਾ ਕੋਈ ਦੇਖੀ ਜਾਓ।
ਕੱਲ ਮੈਨੂੰ ਤਾਂ ਲੱਗਿਆ ਸੀ ਅਮੀਰ ਖਾਨ ਕੋਕਾ ਪਾਈ ਬੈਠਾ ਸੀ, ਕੁੜੀਆਂ ਵਾਂਗੂ ਮੈਂ ਖਾ ਲਿਆ ਹੁਣ ਅਮੀਰ ਖਾਨ ਦਾ ਕੋਕਾ ਕਈ ਦਿਨ ਟਪਾਊਗਾ ਲੋਕਾਂ ਦੇ। ਲੋਕਾਂ ਨੂੰ ਤਾਂ ਇਹ ਮਸਲੇ ਦਾ ਹੁੰਦਾ ਵੀ ਮਸਲਾ ਕਿੱਥੋਂ ਮਿਲੂਗਾ, ਮੈਨੂੰ ਇਹ ਹੁੰਦਾ ਵੀ ਕਿਹੜਾ ਮਸਲਾ ਕੱਢਣਗੇ ਫਿਰ ਮੈਂ ਉਹਨਾਂ ਤੇ ਕੀ ਬੋਲਣਾ ਗਾ, ਮੈਨੂੰ ਉਹ ਉਹ ਹੋ ਜਾਂਦਾ ਵਾ ਫਿਰ ਹਰੇਕ ਬੰਦੇ ਨੂੰ ਆਪੋ ਆਪਦੇ ਲਾਲਚ ਆ ਜੀ ਤੇ ਉਹਦੇ ਤੇ ਜ਼ਿੰਦਗੀ ਰੁੜੀ ਜਾ ਰਹੀ ਆ। ਤੇ ਬਾਕੀ ਅੱਜ ਸਾਡੀ ਐਡਲੇਡ ਦੇ ਵਿੱਚ ਬਦਲਵਾਈ ਛਾਈ ਹੈ ਜੀ, ਬੜਾ ਖੁਸ਼ਗਵਾਰ ਮੌਸਮ ਹੋਇਆ ਗਰਮੀ ਤੋਂ ਬਾਅਦ ਤੇ ਇੰਜੋਏ ਕਰ ਰਹੇ ਜੀ ਕੰਮ ਦਾ।
ਲਓ ਜੀ ਫਿਰ ਤੁਸੀਂ ਕਰੋ ਜੀ ਆਪਣੇ ਕੰਮ ਦਾ ਇੰਜੋਏ, ਤੇ ਅੱਗੇ ਦੋ ਛੁੱਟੀਆਂ ਵੀ ਆ ਗਈਆਂ ਤੇ ਖਾਓ ਫਿਰ
ਘਰੇ। ਛੁੱਟੀਆਂ ਕਾਹਦੀਆਂ ਜੀ, ਛੁੱਟੀਆਂ ਆਉਣੀਆਂ ਤੁਹਾਨੂੰ, ਸਾਨੂੰ ਤਾਂ ਕੋਈ ਛੁੱਟੀ ਛੱਟੀ ਨਹੀਂ, ਅੰਦਰ 24 ਘੰਟੇ ਸੱਤੇ ਵੀ ਨਹੀਂ ਕੰਮ।
ਚਲੋ ਠੀਕ ਆ ਜੀ, ਫਿਰ ਤੁਸੀਂ ਵੀ ਹਰਮਨ ਰੇਡੀਓ ਵਾਂਗੂ 24 ਘੰਟੇ 7 ਦਿਨ ਸੇਵਾਵਾਂ ਨਿਭਾਓ ਤੇ ਅਸੀਂ ਮਿਲਦੇ ਹਾਂ ਜੀ ਤੁਹਾਨੂੰ। ਮੈਂ ਤਾਂ ਅਗਲੇ ਹਫ਼ਤੇ ਮਿਲੂਗੀ, ਪਰ ਮਿਲਦੇ ਹਾਂ ਸ਼ਨੀਵਾਰ ਤੇ ਐਤਵਾਰ ਦੇ ਪ੍ਰੋਗਰਾਮ ਚ ਵੀ।
ਜੀ ਮਿਹਰਬਾਨੀ,
ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ। ਤੇ ਲਓ ਜੀ ਇਹ ਸਨ ਮਿੰਟੂ ਬਰਾੜ ਜੀ, ਤੇ ਖ਼ਬਰਾਂ ਬਾਰੇ ਗੱਲਬਾਤ ਹੋ ਗਈ ਆ ਤੇ ਬਾਕੀ ਦੀਵਾਲੀ ਦਾ ਵੀ ਪਤਾ ਲੱਗ ਗਿਆ ਜੀ। ਚਲੋ ਕੋਈ ਗੱਲ ਨੀ, ਉਹ ਕਹਿੰਦੇ ਹੁੰਦੇ ਆ ਨਾ ਜਿੰਨਾ ਗੀਤਾ ਮਾੜੀ ਏ ਤੇ ਨਾ ਕੁਰਾਨ ਮਾੜਾ ਏ, ਨਾ ਖੁਦਾ ਮਾੜਾ ਏ ਤੇ ਨਾ ਭਗਵਾਨ ਮਾੜਾ ਏ, ਤੇ ਮਾੜਾ ਕੌਣ ਆ ਜੀ? ਫਿਰ ਬਸ ਦਿਮਾਗ ਵਿਚ ਬੈਠਾ ਵਾ ਜੋ ਉਹ ਸ਼ੈਤਾਨ ਮਾੜਾ ਏ, ਤੇ ਜੇ ਉਹ ਦਿਮਾਗ ਦਾ ਸ਼ੈਤਾਨ ਆ ਜਿਹੜਾ ਉਹਨੂੰ ਕਾਬੂ ਵਿਚ ਕਰ ਲਾਂਗੇ ਤਾਂ ਤੇ ਉਹ ਹਰ ਕੋਈ ਵੀ ਮਾੜਾ ਨੀ, ਚਾਹੇ ਉਹ ਸਿੱਖਾਂ ਦਾ ਵਾ, ਚਾਹੇ ਉਹ ਹਿੰਦੂਆਂ ਦਾ, ਚਾਹੇ ਉਹ ਮੁਸਲਮਾਨਾਂ ਦਾ, ਕਿਉਂਕਿ ਕੁਛ ਵੀ ਬਣਨ ਤੋਂ ਪਹਿਲਾਂ ਅਸੀਂ ਸਾਰੇ ਹੀ ਇਨਸਾਨ ਆ। ਮੈਨੂੰ ਤਾਂ ਵਧੀਆ ਲੱਗਦਾ ਜੀ ਈਦ ਤੇ ਈਦ ਮੁਬਾਰਕ ਕਹਿਣਾ, ਤੇ ਜਿੱਦਾਂ ਕਿ ਸਿੱਖਾਂ ਦੇ ਸਾਡੇ ਤਿਉਹਾਰ ਹੈਗੇ ਆ ਜੀ, ਸਾਰਿਆਂ ਦਾ ਸੈਲੀਬ੍ਰੇਟ ਕਰਾਂਗੇ ਤਾਂ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਖੁਸ਼ੀਆਂ ਵਾ ਉਹ ਦੁੱਗਣੀਆਂ ਹੋ ਜਾਣਗੀਆਂ, ਤੇ ਬਾਕੀ ਸੋਚ ਆ ਜੀ ਜਿਹੜੀ ਆਪੋ ਆਪਣੀ ਆ। ਤੇ ਮੇਰੀ ਦੀਵਾਲੀ ਤਾਂ ਮੈਂ ਦੱਸ ਹੀ ਦਿੱਤਾ ਸੀ ਕਿ ਮੈਨੂੰ ਦੀਵਾਲੀ ਵਧੀਆ ਲੱਗਦੀ ਆ ਜੀ ਦੀਵਿਆਂ ਦੇ ਵਿੱਚ ਖੜ ਕੇ ਗੀਤ ਗਾਉਣੇ, ਜਦੋਂ ਸਾਰੇ ਪਾਸੇ ਨਾ ਜਾਣੀ ਚੁੱਪ ਛਾਈ ਹੋਵੇ, ਤੇ ਮਤਲਬ ਕਿ ਲੋਕੀ ਪਟਾਕੇ ਪਟੂਕੇ ਚਲਾ ਕੇ ਸੌਂ ਗਏ ਹੋਣ, ਤੇ ਕੋਈ ਟਾਮਾ ਟਾਮਾ ਜਿਹਾ ਪਟਾਕਾ ਚੱਲਦਾ ਹੋਵੇ, ਬਾਹਲੇ ਵੱਡੇ ਨੀ ਹੈਗੇ ਜਿਹੜੇ ਬਾਹਲੀ ਨੋਇਜ਼ ਕਰਦੇ ਆ, ਜਸਟ ਹਲਕੇ ਫੁਲਕੇ ਜੇ, ਤੇ ਉਸ ਟਾਈਮ ਮੈਨੂੰ ਵਧੀਆ ਲੱਗਦਾ ਹੁੰਦਾ ਜੀ ਉੱਪਰ ਤਾਰਿਆਂ ਦੇ ਵਿੱਚ, ਉੱਪਰ ਅਸਮਾਨ ਤੇ ਤਾਰੇ ਤੇ ਥੱਲੇ ਧਰਤੀ ਤੇ ਦੀਵੇ, ਤੇ ਉਹਨਾਂ ਦੇ ਵਿਚਕਾਰ ਫਿਰ ਮੈਂ ਆਪਣੇ ਆਪ ਨੂੰ ਜੋ ਸਮਝਦੀ ਹਾਂ ਉਹ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਜੀ ਸੁਖਪ੍ਰੀਤ ਦੀਦੀ ਦੇ ਪ੍ਰੋਗਰਾਮ ਦੇ ਵਿੱਚ। ਸੋ ਉਸ ਟਾਈਮ ਉਹ ਜਿਹੜਾ ਦਿਲ ਆ ਜੀ ਖੁਸ਼ੀ ਨਾਲ ਬੜਾ ਹੀ ਝੂਮਦਾ ਵਾ, ਤੇ ਉਸ ਟਾਈਮ ਗਾਣੇ ਗਾਉਣੇ ਮੈਨੂੰ ਬਹੁਤ ਜ਼ਿਆਦਾ ਪਸੰਦ ਆ। ਸੋ ਕਿਤੇ ਨਾ ਕਿਤੇ ਇਹ ਗੱਲ ਤਾਂ ਜੀ ਇੱਥੇ ਮਿਸ ਹੋ ਗਈ ਆ, ਤੇ ਮੈਂ ਨਹੀਂ ਕਰ ਪਾਈ ਉਹ ਇੰਜੋਏ, ਪਰ ਚਲੋ ਕੋਈ ਗੱਲ ਨੀ, ਬੀਤੇ ਟਾਈਮ ਨੂੰ ਯਾਦ ਕਰਕੇ ਵੀ ਬਹੁਤ ਕੁਛ ਮਿਲ ਜਾਂਦਾ ਵਾ। ਸੋ ਬਾਤ ਪਾਉਣ ਲੱਗੀ ਆ ਮੈਂ ਤੁਹਾਨੂੰ, ਅੱਜ ਮੈਂ ਤੁਹਾਨੂੰ ਦੋ ਗੱਲਾਂ ਪੁੱਛਣੀਆਂ ਨੇ, ਦੱਸ ਦਿਓ ਜੀ ਫਿਰ ਫਟਾਫਟ। ਬੁਝਾਰਤ ਆ ਜਿਹੜੀ ਉਹ ਤਾਂ ਮੈਂ ਸੌਖੀ ਜੀ ਪਾਉਂਗੀ, ਤੇ ਬੁਝਾਰਤ ਆ ਜੀ ਮੇਰੀ ਬੀਹਾਂ ਦਾ ਸਿਰ ਕੱਟ ਕੱਟ ਲੀਤਾ, ਪਰ ਨਾ ਮਾਰਿਆ ਤੇ ਨਾ ਹੀ ਕਿਸੇ ਦਾ ਖੂਨ ਕੀਤਾ। ਹੁਣ ਤੁਸੀਂ ਮੈਨੂੰ ਦੱਸ ਦਿਓ ਜੀ ਇਸ ਦਾ ਜਵਾਬ ਕੀ ਆ। ਇੱਕ ਵਾਰੀ ਫਿਰ ਦੱਸ ਦਿੰਨੀ ਆ, ਬੀਹਾਂ ਦਾ ਸਿਰ ਕੱਟ ਕੱਟ ਲੀਤਾ, ਪਰ ਨਾ ਕਿਸੇ ਨੂੰ ਮਾਰਿਆ ਤੇ ਨਾ ਕਿਸੇ ਦਾ ਖੂਨ ਕੀਤਾ। ਦੱਸ ਦਿਓ ਫਿਰ ਇਸ ਬੁਝਾਰਤ ਦਾ ਕੀ ਜਵਾਬ ਆ। ਤੇ ਨਾਲ ਨਾਲ ਜੀ ਮੈਂ ਤੁਹਾਨੂੰ ਪੁੱਛਦੀ ਆ, ਮਿਊਜ਼ਿਕ ਦੇ ਸਾਰੇ ਹੀ ਲੋਕ ਆ, ਸਾਰੇ ਹੀ ਮਤਲਬ ਜਿੰਨੇ ਵੀ ਲੋਕ ਸੁਣਦੇ ਆ ਜਾਂ ਕਿਤੇ ਵੀ ਆ, ਮਿਊਜ਼ਿਕ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਆ, ਚਾਹੇ ਕੋਈ ਸਾਇਲੈਂਟ ਰਹਿ ਕੇ ਮਿਊਜ਼ਿਕ ਸੁਣਦਾ, ਚਾਹੇ ਕੋਈ ਕੁਦਰਤ ਦੇ ਮਿਊਜ਼ਿਕ ਨੂੰ ਮਾਣਦਾ, ਤੇ ਚਾਹੇ ਕੋਈ ਆਦਮੀ ਮਨੁੱਖ ਦੇ ਬਣਾਏ ਹੋਏ ਜਿਹੜੇ ਮਿਊਜ਼ਿਕ ਆ ਉਹਨਾਂ ਨੂੰ ਮਾਣਦਾ ਉਹਨਾਂ ਤੇ। ਲਓ ਜੀ ਫਿਰ ਤੁਸੀਂ ਮੈਨੂੰ ਦੱਸ ਦੇਣਾ ਕਿ ਮੁਰਦੰਗ ਕੀ ਹੁੰਦਾ ਵਾ। ਮੁਰਦੰਗ ਇੱਕ ਸਾਜ ਦਾ ਨਾਮ ਆ, ਤੁਸੀਂ ਦੱਸਣਾ ਜੀ ਉਹਦੀ ਸ਼ੇਪ, ਉਹਦੀ ਸ਼ਕਲ ਕਿੱਦਾਂ ਦੀ ਹੁੰਦੀ ਆ, ਤੇ ਇਹ ਕਿੱਥੇ ਵਰਤਿਆ ਜਾਂਦਾ, ਕਿਹੜੀ ਸਾਈਡ ਦਾ ਸਾਜ ਆ ਇਹ, ਸੋ ਜ਼ਰੂਰ ਦੱਸਿਓ। ਤੇ ਅੱਜ ਸਾਡੇ ਕਈ ਲਿਸਨਰ ਹੈਗੇ ਆ ਜੀ ਜਿਹੜੇ ਹਰਿਆਣੇ ਤੋਂ ਵੀ ਹੁੰਦੇ ਆ, ਸੋ ਹਰਿਆਣੇ ਵਾਲਿਆਂ ਦੇ ਲਈ ਮੈਂ ਨਾ ਇੱਕ ਬੜਾ ਪਿਆਰਾ ਜਿਹਾ ਸੌਂਗ ਲੈ ਕੇ ਆਈ ਹਾਂ। ਫਿਲਹਾਲ ਹਜੇ ਨਹੀਂ ਸੁਣਾਉਂਗੀ ਉਹ ਸੌਂਗ, ਬਾਅਦ ਚ ਸੁਣਾਵਾਂਗੇ, ਪਰ ਪਹਿਲਾਂ ਸਾਨੂੰ ਪਿੰਦਰ ਬਰਾੜ ਉਹਨਾਂ ਨੇ ਫਰਮਾਇਸ਼ ਕੀਤੀ ਸੀ ਕਿ ਜੱਗਾ ਗਾਣਾ ਸੁਣਨ ਦੇ ਇੱਕ ਜੱਗਾ, ਸੋ ਪਹਿਲਾਂ ਆਪਾਂ ਉਹਨਾਂ ਦੀ ਫਰਮਾਇਸ਼ ਪੂਰੀ ਕਰਾਂਗੇ, ਤੇ ਉਦੋਂ ਤੱਕ ਤੁਸੀਂ ਦੱਸਿਓ ਜੀ ਮੈਨੂੰ ਬੁਝਾਰਤਾਂ ਜਿਹੜੀਆਂ ਉਸ ਦਾ ਜਵਾਬ। ਪਰ ਹਾਂਜੀ ਇੱਕ ਬ੍ਰੇਕ ਦਾ ਟਾਈਮ ਵੀ ਹੋ ਚੁੱਕਾ ਵਾ, ਸੋ ਪਹਿਲਾਂ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਸੁਣਾਂਗੇ ਇੱਕ ਫਰਮਾਇਸ਼ੀ ਸੌਂਗ, ਤੇ ਸੌਂਗ ਤੋਂ ਬਾਅਦ ਵਿੱਚ ਫਿਰ ਮੈਂ ਤੁਹਾਨੂੰ ਮਿਲੂੰਗੀ। ਦੱਸ ਦਿਓ ਜਿਹੜੀ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਸਟੋਰੀ ਸੁਣਾਈ ਸੀ ਕਿ ਇੱਕ ਬੰਦੇ ਨੇ ਜਿਹੜੀ ਨਵੀਂ ਗੱਡੀ ਲਈ ਸੀ, ਜਦੋਂ ਉਹਦੀ ਗੱਡੀ ਤੇ ਵੱਟਾ ਵੱਜਾ ਸੀਗਾ, ਤੇ ਇੱਕ ਬੱਚੇ ਨੇ ਉਹ ਗੱਡੀ ਰੋਕਣ ਦੀ ਖਾਤਰ ਉਹਦੇ ਵੱਟਾ ਮਾਰਿਆ ਸੀਗਾ, ਤੇ ਫਿਰ ਜਦੋਂ ਉਹ ਬੰਦਾ ਗੁੱਸੇ ਚ ਹੁੰਦਾ ਤਾਂ ਬੱਚੇ ਦੇ ਮਾਰਨ ਲੱਗਦਾ, ਤਾਂ ਬੱਚਾ ਉਹ ਤੋਂ ਮਾਫੀ ਮੰਗਦਾ, ਤੇ ਉਹਨੂੰ ਕਹਿੰਦਾ ਵਾ ਕਿ ਮੇਰੀ ਭੈਣ ਜਿਹੜੀ ਕਿ ਚੱਲਣ ਫਿਰਨ ਤੋਂ ਅਸਮਰੱਥ ਆ, ਉਹ ਵੀਲ ਚੇਅਰ ਤੇ ਸੀ, ਉਹਦੀ ਵੀਲ ਚੇਅਰ ਆ ਜਿਹੜੀ ਉਹ ਡਿੱਗ ਗਈ ਆ, ਤੇ ਮੈਂ ਇੰਨਾ ਛੋਟਾ ਵਾ ਕਿ ਮੈਂ ਉਹਨੂੰ ਚੱਕ ਨੀ ਸਕਦਾ, ਵੀ ਤੁਸੀਂ ਮੇਰੀ ਮਦਦ ਕਰ ਦੋ। ਤੇ ਉਹ ਬੰਦਾ ਕਿੰਨਾ ਚਿਰ ਖੜ ਕੇ ਸੋਚਦਾ ਉਹ ਬੱਚੀ ਨੂੰ ਵੀਲ ਚੇਅਰ ਤੇ ਬਿਠਾ ਕੇ, ਤੇ ਜਦੋਂ ਭੈਣ ਭਰਾ ਜਾਣ ਲੱਗਦੇ ਤੇ ਉਹਨੂੰ ਬੜੀਆਂ ਉਹਦਾ ਥੈਂਕ ਯੂ ਕਰਕੇ ਜਾਂਦੇ, ਧੰਨਵਾਦ ਕਰਦੇ ਆ, ਦੁਆਵਾਂ ਦੇ ਕੇ ਜਾਂਦੇ ਆ, ਪਰ ਉਹ ਜਿਹੜਾ ਇਨਸਾਨ ਹੁੰਦਾ ਬੰਦਾ ਆਪਣੀ ਗੱਡੀ ਤੋਂ, ਨਵੀਂ ਗੱਡੀ ਤੋਂ ਉਹ ਚਿੱਬ ਨਹੀਂ ਕਢਾਉਂਦਾ, ਜਿਹੜਾ ਡੈਂਟ ਪਿਆ ਹੁੰਦਾ ਉਹਨੂੰ ਠੀਕ ਨਹੀਂ ਕਰਾਉਂਦਾ, ਉਸਦੇ ਪਿੱਛੇ ਕੀ ਰੀਜ਼ਨ ਸੀ, ਕਿਉਂ ਨੀ ਉਹ ਠੀਕ ਕਰਾਉਂਦਾ? ਸੋ ਦੱਸਿਓ ਜ਼ਰੂਰ ਜੀ. ਲਓ ਫਿਰ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ ਇੱਕ ਪਿਆਰੇ ਜਿਹੇ ਗੀਤ ਨਾਲ.
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ. ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ. ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ. ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ. ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ. ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ. ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ. ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038.
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਪੱਡਾ. ਜੀ ਹਾਂ, ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 04686984436. ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au. ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ.
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ. ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ. ਮਾਰਾ ਏਜੰਟ ਨੰਬਰ 1575771. ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ. ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ. ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ. ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 04051875, ਯਾਨੀ ਕਿ 04054-18755. ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ.
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ.
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ. ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ. ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ. 60 ਕਿਲੋ ਭਾਰ ਵੀ ਘਟ ਗਿਆ ਮੇਰਾ. ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ.
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ.
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ. ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ. ਸੰਪਰਕ ਨੰਬਰ 9878090001, 9780809001. ਵੈਬਸਾਈਟ ਵਿਜ਼ਿਟ ਕਰੋ
kulanhospital.com. ਵੇਖ ਲੋ, ਮੇਰੀਆਂ ਸਹੇਲੀਆਂ ਵੀ ਮੇਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ. ਕਹਿੰਦੀਆਂ ਕਿ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ.
ਉਹ ਕਿਉਂ ਘਬਰਾਉਣੀ ਏ ਭਾਗਵਾਨੇ, ਇਹਦਾ ਵੀ ਉਪਾਅ ਲੱਭ ਲਿਆ ਮੈਂ. ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇਪਣ ਤੋਂ ਛੁਟਕਾਰਾ ਦਵਾਉਂਦੇ ਨੇ. ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ, ਉਹ ਵੀ ਬਾਲ ਉੱਥੇ ਲਵਾ ਕੇ ਆਇਆ.
ਅੱਛਾ,
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ, ਬਾਲ ਲਵਾ ਕੇ ਆਉਂਗਾ. ਆ ਵੇਖ ਲੈ ਪਤਾ.
ਤੁਸੀਂ ਵੀ ਪਤਾ ਨੋਟ ਕਰੋ ਜੀ, ਗਰਗ ਕਲੀਨਿਕ ਬਠਿੰਡਾ, ਡਾਕਟਰ ਦਵਾਕਰ ਗਰਗ. ਵਟਸਐਪ ਜਾਂ ਫੋਨ ਨੰਬਰ 9814820590. ਨਾਮਦੇਵ ਰੋਡ, ਆਪੋਜ਼ਿਟ ਸਟ੍ਰੀਟ ਨੰਬਰ 8, ਸਿੰਗਲਾ ਨਿਊਰੋ ਹਸਪੀਟਲ, ਬਠਿੰਡਾ.
ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ, ਜਦੋਂ ਮੈਂ ਬਾਲ ਲਵਾ ਕੇ ਆਇਆ, ਤੇਰੇ ਇਹ ਗੀਤ ਗਾਇਆ ਕਰਨਗੀਆਂ.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ. ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ. ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288895
5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4 5645 6 4
ਕਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
CD batches now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips sound system ਦੇ authorized dealer ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਟਾਊਨ, ਸਿਡਨੀ।
CD batteries
10-15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ outstanding coaching for PTE and IELTS at very affordable prices. Lakshya PTE Coaching Institute pure Australia vich apni sevaan de rahe ne. Face to face IELTS PTE preparation classes to ilawa tusi online PTE classes vi laga sakde ho. Vadheri jankari layi call karo Samita Sharma 0404-527-518 ya visit karo www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
If you are thinking about it, then first meet builders negotiators. Helping you get a sharp deal. ਸਮਾਂ ਹੀ ਪੈਸਾ ਹੈ। ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ। ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ। ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਹਰਮਨ ਰੇਡੀਓ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਡਾਕਟਰ ਹਰਜੀਤ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ, ਗੁੱਡ ਮਾਰਨਿੰਗ, ਆਦਾਬ। ਅੱਜ ਵਰਲਡ ਆਸਟੀਓਪਰੋਸਿਸ ਡੇ ਹੈ। ਅੱਜ ਦਾ ਦਿਨ ਜਿਹੜਾ ਹੈ ਉਹ ਸਾਰੀ ਦੁਨੀਆ ਦੇ ਵਿੱਚ ਆਸਟੀਓਪਰੋਸਿਸ ਬਾਰੇ, ਆਸਟੀਓਪਰੋਸਿਸ ਇੱਕ ਬਿਮਾਰੀ ਹੈ, ਕੀ ਇਹ ਬਿਮਾਰੀ, ਆਸਟੀਓਪਰੋਸਿਸ ਜਿਹੜੀ ਬਿਮਾਰੀ ਹੈ ਇਸ ਦੇ ਵਿੱਚ ਜਿਹੜਾ ਹੱਡੀਆਂ ਜਿਹੜੀਆਂ ਖੋਖਲੀਆਂ ਹੋ ਜਾਂਦੀਆਂ, ਕਮਜ਼ੋਰ ਹੋ ਜਾਂਦੀਆਂ, ਪਤਲੀਆਂ ਹੋ ਜਾਂਦੀਆਂ, ਇਹ ਵੱਧਦੀ ਉਮਰ ਦੀ ਬਿਮਾਰੀ ਹੈ। ਬੁਢਾਪੇ ਦੇ ਨਾਲ ਨਾਲ ਆਸਟੀਓਪਰੋਸਿਸ ਆ ਹੀ ਜਾਂਦਾ ਹੈ, ਪਰ ਲੇਡੀਜ਼ ਦੇ ਵਿੱਚ ਇਹ ਜਲਦੀ ਆਉਂਦਾ ਹੈ। ਲੇਡੀਜ਼ ਦੇ ਵਿੱਚ ਮੀਨੋਪਾਸ 40-45 ਸਾਲ ਦੀ ਉਮਰ ਦੇ ਬਾਅਦ ਆਸਟੀਓਪਰੋਸਿਸ ਦੇ ਜਿਹੜੇ ਸਿੰਪਟਮ ਆਉਣੇ ਸ਼ੁਰੂ ਹੋ ਜਾਂਦੇ ਹੈਗੇ। ਸੋ ਕਿਵੇਂ ਬਚਿਆ ਜਾ ਸਕਦਾ ਹੈ? ਆਪਣੇ ਆਪ ਨੂੰ ਐਕਟਿਵ ਰੱਖ ਕੇ, ਚੁਸਤ ਰੱਖ ਕੇ, ਚਲਦੇ ਫਿਰਦੇ ਰੱਖ ਕੇ, ਦੂਸਰਾ ਅੱਛੀ ਖੁਰਾਕ ਲੈ ਕੇ। ਅੱਛੀ ਖੁਰਾਕ ਚ ਕੀ ਆ ਜਾਂਦਾ ਹੈਗਾ? ਕੈਲਸ਼ੀਅਮ ਦੀ ਭਰਪੂਰ ਮਾਤਰਾ। ਕੈਲਸ਼ੀਅਮ ਸਾਨੂੰ ਦੁੱਧ ਤੋਂ, ਪਨੀਰ ਤੋਂ, ਐਗ ਤੋਂ, ਹਰੀਆਂ ਪੱਤੇਦਾਰ ਸਾਰੀਆਂ ਸਬਜ਼ੀਆਂ ਜਿਹੜੀਆਂ ਉਹ ਕੈਲਸ਼ੀਅਮ ਦਿੰਦੀਆਂ ਹਨ। ਇਸੇ ਤਰੀਕੇ ਨਾਲ ਮੀਟ, ਫਿਸ਼ ਤੋਂ ਜਿਹੜਾ ਕੈਲਸ਼ੀਅਮ ਮਿਲਦਾ ਹੈਗਾ। ਧੁੱਪੇ ਬਹਿਣਾ ਬਹੁਤ ਜ਼ਰੂਰੀ ਹੈ, ਧੁੱਪ ਨੂੰ ਸੇਕਣਾ ਬਹੁਤ ਜ਼ਰੂਰੀ ਹੈਗਾ, ਉਹ ਕੈਲਸ਼ੀਅਮ ਦੀ ਅਬਜ਼ੋਰਪਸ਼ਨ ਲਈ ਹੈਲਪਫੁਲ ਹੁੰਦਾ ਹੈਗਾ। ਕਿਹੜੀਆਂ ਕਿਹੜੀਆਂ ਹੱਡੀਆਂ ਹੈਗੀਆਂ ਜਿਹੜੀਆਂ ਫ੍ਰੈਕਚਰ ਦਾ ਸ਼ਿਕਾਰ ਹੋ ਜਾਂਦੀਆਂ ਹਨ, ਆਸਟੀਓਪਰੋਸਿਸ ਦਾ ਸ਼ਿਕਾਰ ਹੋ ਜਾਂਦੀਆਂ ਹਨ? ਬੈਕਬੋਨਸ, ਫੋਰ ਆਰਮ ਦੀਆਂ ਜਿਹੜੀਆਂ ਹੱਡੀਆਂ ਹੈਗੀਆਂ, ਗੁੱਟ ਦਾ ਫ੍ਰੈਕਚਰ ਤੁਸੀਂ ਆਮ ਸੁਣੇ ਹੋਣੇ, ਹਿਪ ਬੋਨ ਜਿਹੜੀ ਹੈਗੀ ਹੈ ਚੂਲੇ ਦੀ ਹੱਡੀ, ਇਹਦਾ ਵੀ ਫ੍ਰੈਕਚਰ ਜਿਹੜਾ ਹੈਗਾ ਉਹ ਵੱਧਦੀ ਉਮਰ ਦੇ ਨਾਲ ਆਮ ਹੋ ਜਾਂਦਾ ਹੈਗਾ। ਜਿਹੜੀਆਂ ਨਿੱਕੀਆਂ ਮੋਟੀਆਂ ਬੈਕ ਪੇਨ ਹੁੰਦੀਆਂ ਉਹ ਕਈ ਵਾਰੀ ਛੋਟੇ ਮੋਟੇ ਫ੍ਰੈਕਚਰ ਜਿਹੜੇ ਬੈਕ ਬੋਨ ਦੇ ਜਿਹੜੇ ਆਸਟੀਓਪਰੋਸਿਸ ਕਰਕੇ ਹੁੰਦੇ ਹਨ, ਕਰੋਨਿਕ ਪੇਨ ਕਾਰਨ ਉਹਨਾਂ ਦਾ ਬਣਦਾ ਹੈ। ਇਹ ਲੇਡੀਜ਼ ਦੇ ਵਿੱਚ ਮੈਂ ਪਹਿਲਾਂ ਹੀ ਦੱਸਿਆ ਈਸਟ੍ਰੋਜਨ ਦਾ ਲੈਵਲ ਘਟਣ ਕਰਕੇ ਜਿਹੜੀ ਹੈ ਇਹ ਬਿਮਾਰੀ ਜਲਦੀ ਹੋ ਜਾਂਦੀ ਹੈਗੀ। ਕੀ ਹੋਰ ਵੀ ਕਈ ਕਾਰਨ ਹਨ ਜਿਹਦੇ ਚ ਈਸਟ੍ਰੋਜਨ ਦਾ ਲੈਵਲ ਜਿਹੜੇ ਆਸਟੀਓਪੋਰੋਸਿਸ ਜਲਦੀ ਹੋ ਸਕਦਾ? ਹਾਂਜੀ, ਅਲਕੋਹਲਿਜ਼ਮ, ਹਾਈਪਰਥਾਇਰੋਇਡਿਜ਼ਮ, ਜੇ ਕਿਸੇ ਲੇਡੀਜ਼ ਦੀਆਂ ਓਵਰੀਜ਼ ਰਿਮੂਵ ਕੀਤੀਆਂ ਹੋਣ ਸਰਜਰੀ ਨਾਲ, ਕਿਡਨੀ ਡਿਜ਼ੀਜ਼ ਦੇ ਵਿੱਚ ਇਸੇ ਤਰੀਕੇ ਨਾਲ ਜਿਹੜੇ ਕੈਂਸਰ ਦੇ ਪੇਸ਼ੈਂਟ ਹੈ ਕੀਮੋਥੈਰੇਪੀ ਦੇ ਉੱਤੇ ਉਹਨਾਂ ਦਾ। ਇੱਕ ਹੋਰ ਜਿਹੜੇ ਲੋਕ ਸਵੇਰੇ ਖਾਲੀ ਪੇਟ ਕੈਪਸੂਲ ਲੈ ਰਹੇ ਨੇ ਬਿਨਾਂ ਡਾਕਟਰੀ ਸਲਾਹ ਦੇ, ਤੇ ਕਈ ਲੰਮੇ ਸਮੇਂ ਤੋਂ ਲਈ ਜਾ ਰਹੇ ਹਨ, ਜਿਹੜੇ ਉਹਨਾਂ ਨੂੰ ਅਸੀਂ ਪ੍ਰੋਟੋਨ ਪੰਪ ਇਨਹਿਬਿਟਰ ਕਹਿੰਦੇ ਹਾਂ, ਉਹਨਾਂ ਕੈਪਸੂਲ ਨੂੰ, ਉਹ ਕੈਪਸੂਲ ਵੀ ਜਿਹੜੇ ਹੈ ਲੌਂਗ ਯੂਜ਼ ਦੇ ਵਿੱਚ ਸਾਡੇ ਪੋਜ਼ਿਟਿਵ ਪ੍ਰੋਸੈਸ ਕਰਦੇ ਹੈ। ਇਸੇ ਤਰੀਕੇ ਨਾਲ ਅਨਪ੍ਰਿਸਕ੍ਰਾਈਬ ਬਿਨਾਂ ਡਾਕਟਰੀ ਸਲਾਹ ਦੇ ਜੇ ਸਟੀਰਾਇਡ ਲੈ ਰਹੇ ਹੈਗੇ ਆ, ਉਹ ਵੀ ਆਸਟੀਓਪੋਰੋਸਿਸ ਕਾਜ਼ ਕਰ ਸਕਦੇ ਹੈਗੇ। ਸੋ ਅੱਜ ਦਾ ਦਿਨ ਜਿਹੜਾ ਆਸਟੀਓ ਵਰਲਡ ਆਸਟੀਓਪੋਰੋਸਿਸ ਡੇ ਤੇ ਮਨਾਇਆ ਜਾਂਦਾ ਹੈਗਾ, ਇਸ ਦਾ ਇਹੀ ਮੈਸੇਜ ਹੈ ਕਿ ਆਸਟੀਓਪੋਰੋਸਿਸ ਉਮਰ ਦੇ ਨਾਲ ਹੋਣ ਵਾਲੀ ਬਿਮਾਰੀ ਹੈ, ਪਰ ਜੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚ ਸਕਦੇ ਹਾਂ ਤਾਂ ਇਹ ਲੇਟ ਹੋਏਗੀ ਤੇ ਅਸੀਂ ਕਈ ਪ੍ਰੋਬਲਮ ਤੋਂ ਆਪਣੇ ਆਪ ਨੂੰ ਬਚਾ ਸਕਦੇ। ਸੋ ਇਹ ਸੀ ਅੱਜ ਦਾ ਮੈਸੇਜ ਔਨ ਵਰਲਡ ਆਸਟੀਓਪੋਰੋਸਿਸ ਡੇ। ਮੇਰੇ ਵੱਲੋਂ ਸਾਰਿਆਂ ਦਾ ਸ਼ੁਕਰੀਆ।
ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਸਵਾਗਤ ਆ ਤੇ ਟਾਈਮ ਹੋ ਚੁੱਕਾ 9:11 ਸਵੇਰ ਦੇ ਤੇ ਦਿਨ ਆ ਜੀ ਸ਼ੁੱਕਰਵਾਰ ਤੇ ਮੈਂ ਤੁਹਾਡੀ ਹੋਸਟ ਪੌਵੀ ਸਿੱਧੂ ਪ੍ਰੈਸਟਨ ਤੋਂ ਤੇ ਭੇਜ ਤੁਸੀਂ ਆਪੋ ਆਪਣੇ ਪਸੰਦ ਦੇ ਗਾਣੇ ਅਗਰ ਤੁਸੀਂ ਸੁਣਨਾ ਚਾਹੁੰਦੇ ਹੋ ਤੇ ਲਓ ਫੇਰ ਦੀਵਾਲੀ ਦੀ ਗੱਲ ਚੱਲ ਰਹੀ ਸੀ ਜੀ ਆਪਾਂ ਦੀਵਾਲੀ ਮਨਾਈ ਆ ਨੌਰਥ ਲੇਕ ਦੇ ਵਿੱਚ ਜੀ ਇੱਕ ਰੈਸਟੋਰੈਂਟ ਆ ਤੇ ਰੈਸਟੋਰੈਂਟ ਤੇ ਸਮੋਸੇ ਮੈਂ ਕਹਿੰਦੀ ਆ ਜੀ ਸਮੋਸੇ ਕੀ ਸੀਗੇ ਕਿ ਸਮੋਸੇ ਸਾਰੇ ਬ੍ਰਿਸਬਨ ਦੇ ਵਿੱਚ ਵੀ ਉਦਾਂ ਦੇ ਸਮੋਸੇ ਨਹੀਂ ਮਿਲਣੇ ਤੇ ਆਈ ਥਿੰਕ ਇੰਡੀਆ ਦੇ ਵਿੱਚ ਵੀ ਉਦਾਂ ਦੇ ਸਮੋਸੇ ਨਹੀਂ ਸੀ ਖਾਤੇ, ਬਿਲਕੁਲ ਵੀ ਸੋਗੀ, ਬਿਲਕੁਲ ਵੀ ਤੇਲ ਓਇਲ ਨਹੀਂ ਸੀਗੇ ਤੇ ਸਮੋਸੇ ਖਾਣ ਤੋਂ ਬਾਅਦ ਇੱਕ ਮਿੰਟ ਵੀ ਨਹੀਂ ਏਦਾਂ ਲੱਗਾ ਕਿ ਪੇਟ ਹੈਵੀ ਆ ਜਾਂ ਕਿੱਦਾਂ ਵੀ ਕਿ ਬਾਅਦ ਵਿੱਚ ਸਮੋਸਿਆਂ ਤੋਂ ਬਾਅਦ ਡਿਨਰ ਕਰਨਾ ਇਟਸ ਟੂ ਹਾਰਡ ਤੇ ਇੰਨੇ ਕੁ ਵਧੀਆ ਸਮੋਸੇ ਸੀ। ਜੇ ਕੋਈ ਉਦਾਂ ਨੌਰਥ ਲੇਕ ਵਾਲੀ ਸਾਈਡ ਗਿਆ ਤਾਂ ਜ਼ਰੂਰ ਸਮੋਸੇ ਖਾ ਕੇ ਆਇਓ ਜੀ, ਦੱਸਾਂਗੇ ਤੁਹਾਨੂੰ ਬਹੁਤ ਛੇਤੀ ਸ਼ਾਇਦ ਰੇਡੀਓ ਤੇ ਵੀ ਆਪਾਂ ਦੱਸਾਂਗੇ ਕਿ ਉਹ ਕਿਹੜਾ ਰੈਸਟੋਰੈਂਟ ਆ ਨੌਰਥ ਲੇਕ ਦੇ ਵਿੱਚ ਇੰਡੀਅਨ ਰੈਸਟੋਰੈਂਟ ਆ ਜੀ, ਜ਼ਰੂਰ ਉੱਥੋਂ ਦੇ ਸਮੋਸੇ ਟਰਾਈ ਕਰਿਓ ਤੇ ਆਪਣੀ ਤਾਂ ਦੀਵਾਲੀ ਵਾਸ ਜੀ ਖਾਣ ਪੀਣ ਸੀ ਲੰਘੀ ਆ, ਕੱਲ ਗੁਰਦੁਆਰੇ ਗਏ ਸੀ ਉੱਥੋਂ ਮਠਿਆਈ ਲੈ ਆਉਂਦੀ ਤੇ ਉਹ ਦੇਖ ਲਓ ਵੀ ਹਨਾ ਕਹਿੰਦੇ ਹੁੰਦੇ ਵੀ ਬੰਦੇ ਦੇ ਮਨ ਚ ਹੋਣੀ ਚਾਹੀਦੀ ਆ ਤੇ ਮਠਿਆਈ ਨਾਲ ਅਸੀਂ ਲੰਗਰ ਹਾਲ ਚ ਬੈਠੇ ਤੇ ਮਠਿਆਈ ਦੋ ਤਰ੍ਹਾਂ ਦੀ, ਇੱਕ ਪਤੀਸਾ ਤੇ ਇੱਕ ਬਰਫੀ ਹੈ ਨਾ, ਦੋਨੋ ਹੀ ਸੀਗੀਆਂ ਤੇ ਅਸੀਂ ਉੱਥੇ ਖਾਧੀ। ਪਤੀਸਾ ਤਾਂ ਖੈਰ ਚਲੋ ਇੰਨਾ ਨਹੀਂ ਪਸੰਦ ਹੈਗਾ ਤੇ ਬਰਫੀ ਆ ਜਿਹੜੀ ਉਹ ਮੈਨੂੰ ਬਾਹਲੀ ਪਸੰਦ ਸੀ ਤੇ ਉੱਥੇ ਜਿਹੜੀਆਂ ਮਠਿਆਈ ਦੀਆਂ ਜਿਹੜੀਆਂ ਸਟਾਲਸ ਉਹ ਵੀ ਲੱਗੀਆਂ ਹੋਈਆਂ ਸੀਗੀਆਂ ਤੇ ਜਦੋਂ ਅਸੀਂ ਗਏ ਤਾਂ ਜਿਹੜੀ ਬਰਫੀ ਆ ਉਹ ਤਾਂ ਮੁੱਕ ਗਈ। ਅਸੀਂ ਸਾਰੇ ਦੇਖਿਆ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਨਹੀਂ ਬਰਫੀ ਤਾਂ ਮੁੱਕ ਗਈ। ਮੈਂ ਕਿਹਾ ਹਾਏ ਲੈਣੀ ਤਾਂ ਬਰਫੀ ਸੀ, ਹੁਣ ਕੀ ਕਰੀਏ। ਸੋ ਕਹਿੰਦੇ ਨਾ ਕਿ ਉਸ ਰੱਬ ਦੇ ਘਰੇ ਜਾਓਗੇ ਨਾ ਤਾਂ ਕੁਛ ਵੀ ਏਦਾਂ ਨਹੀਂ ਹੋਊਗਾ ਕਿ ਤੁਹਾਡਾ ਜਿਹੜਾ ਮਨ ਆ ਮਯੂਸ ਹੋਵੇ ਤੇ ਜਾਂ ਫਿਰ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਆ ਤੇ ਉਹ ਪੂਰੀ ਨਾ ਹੋਵੇ। ਪਰ ਚੱਕਰ ਉਹੀ ਆ ਜੀ, ਮਨ ਦੇ ਵਿੱਚ ਹੋਣੀ ਚਾਹੀਦੀ ਆ ਸੱਚੇ ਦਿਲੋਂ, ਚਾਹੇ ਉਹ ਖਾਣ ਦੀ ਗੱਲ ਆ ਚਾਹੇ ਉਸ ਪਰਮਾਤਮਾ ਤੋਂ ਕੋਈ ਦਾਤ ਦੀ ਗੱਲ ਆ। ਤੇ ਅਸੀਂ ਜਦੋਂ ਗਏ ਤੇ ਇੱਕ ਨਾ ਅਸੀਂ ਚੱਕਿਆ ਪਤੀਸੇ ਵਾਲਾ, ਜਦੋਂ ਉਹਨੇ ਢੱਕਣ ਚੱਕਿਆ ਨਾ ਉਹਦੇ ਵਿੱਚ ਜਿਹਦੇ ਵਿੱਚ ਉਹਨਾਂ ਦੀਆਂ ਮਠਿਆਈਆਂ ਪਈਆਂ ਸੀ ਤਾਂ ਉਹਦੇ ਵਿੱਚ ਬਰਫੀ ਦੇ ਪੀਸ 6-7 ਪਏ ਸੀ। ਸੋ ਮੇਰੇ ਲਈ ਤਾਂ ਆਈ ਥਿੰਕ ਇਨਫ ਸੀ ਕਿਉਂਕਿ ਮੈਂ ਤਾਂ ਥੋੜਾ ਬਹੁਤ ਹੀ ਖਾਣਾ ਹੁੰਦਾ, ਕੱਲੀ ਤਾਂ ਹੈਗੀ ਹੈ ਨਾ। ਤੇ ਫੇਰ ਕੀ ਸੀ ਜੀ, ਬਸ ਉਹਨੂੰ ਵੇਖਿਆ ਵੀ ਪਲੀਜ਼ ਆਹ ਵਾਲੇ ਜਿਹੜੇ ਬਰਫੀ ਦੇ ਪੀਸ ਆ ਇਹ ਦੇ ਦੇ। ਉਹ ਕਹਿੰਦੇ ਵੀ ਇਹ ਤਾਂ 4-5 ਕੀ ਆ, ਤੇ ਕਹਿੰਦੇ ਮੈਂ ਦੂਸਰੀ ਪਾ ਦਿੰਦੀ ਹਾਂ। ਮੈਂ ਕਿਹਾ ਨਹੀਂ ਨਹੀਂ, ਉਹਨੇ 4-5 ਪੀਸ ਪਾਏ ਤੇ ਉਹ ਕਹਿੰਦੀ ਇਹ ਤਾਂ ਕੁਛ ਵੀ ਨਹੀਂ ਬਣੀ ਹੈਗੀ ਮਠਿਆਈ। ਤੇ ਫੇਰ ਉਹ ਕਹਿੰਦੇ ਵੀ ਮੈਂ ਹੋਰ ਕੁਛ ਪਾ ਦਿੰਦੀ ਹਾਂ। ਮੈਂ ਕਿਹਾ ਚੱਲ ਫਿਰ ਬਾਲੂ ਸ਼ਾਹੀਆਂ ਪਾ ਦੇ ਤੇ ਬਾਲੂ ਸ਼ਾਹੀਆਂ ਬਰਫੀ ਲੈ ਕੇ ਆਪਣੀ ਦੀਵਾਲੀ ਬਣ ਗਈ ਤੇ ਆਪਾਂ ਆ ਗਏ ਜੀ ਘਰੇ। ਤੇ ਤੁਸੀਂ ਦੱਸਿਓ ਤੁਹਾਡੀ ਦੀਵਾਲੀ ਕਿੱਦਾਂ ਦੀ ਰਹੀ? ਬੜੇ ਸੋਹਣੇ ਦੀਵੇ ਜਗਦੇ ਸੀ ਜੀ ਕੱਲ, ਲੋਕੀ ਬਣ ਠਣ ਕੇ ਪੂਰੇ ਪਹਿਰਾਵੇ ਦੇ ਵਿੱਚ, ਏਦਾਂ ਲੱਗਦਾ ਸੀ ਜੀ ਵਾਕਈ ਬ੍ਰਿਸਬਨ ਦੇ ਵਿੱਚ ਵੀ ਕੋਈ ਵਿਆਹ ਦਾ ਮਾਹੌਲ ਚੱਲ ਰਿਹਾ ਵਾ। ਬੜੇ ਸੋਹਣੇ ਤਰੀਕੇ ਦੇ ਨਾਲ ਸਾਰੇ ਮਤਲਬ ਪ੍ਰਬੰਧ ਕੀਤੇ ਹੋਏ ਸੀ ਗੁਰੂ ਘਰਾਂ ਦੇ ਵਿੱਚ ਵੀ, ਪਾਰਕਿੰਗ ਦੇ ਕੇ ਕਿਹੜੀ ਸਾਈਡ ਤੋਂ ਗੱਡੀਆਂ ਐਂਟਰ ਕਰਨਗੀਆਂ ਤੇ ਕਿੱਧਰ ਦੀ ਗੱਡੀਆਂ ਬਾਹਰ ਨਿਕਲਣਗੀਆਂ। ਤੇ ਲੋਕ ਸੱਜ ਸੱਜ ਕੇ ਆਏ ਹੋਏ ਸੀ ਤੇ ਕੁਝ ਜਿਹੜੇ ਕਿ ਜਿਨ੍ਹਾਂ ਦੇ ਘਰ ਨਵੇਂ ਮਹਿਮਾਨ ਵੀ ਆਏ ਸੀਗੇ, ਜਾਣੀ ਕਿ ਬੱਚੇ ਛੋਟੇ ਜਿਨ੍ਹਾਂ ਦਾ ਬਰਥ ਜੇ ਕੁਝ ਕੁ ਹੀ ਦਿਨਾਂ ਦਾ ਸੀਗਾ ਜਾਂ ਥੋੜੇ ਕੁ ਦਿਨਾਂ ਦੇ ਸੀਗੇ, ਤਾਂ ਉਹ ਵੀ ਲੈ ਕੇ ਆਏ ਹੋਏ ਸੀ ਜੀ ਆਪਣੇ ਬੱਚਿਆਂ ਨੂੰ ਪਹਿਲੀ ਦੀਵਾਲੀ ਦਿਖਾਉਣ ਦੇ ਲਈ। ਤੇ ਤੁਸੀਂ ਦੱਸਿਓ ਜੀ ਤੁਹਾਡੀ ਦੀਵਾਲੀ ਕਿੱਦਾਂ ਦੀ ਰਹੀ? ਤੇ ਇੱਧਰ ਪ੍ਰੋਗਰਾਮ ਦੇ ਵਿੱਚ ਧਾਨੀ ਸਾਹਿਬ ਪੁੱਛਦੇ ਆ ਕਿੱਦਾਂ ਜੀ, ਅਸੀਂ ਤਾਂ ਠੀਕ ਆ, ਲੱਗਦਾ ਤੁਹਾਡੇ ਤੋਂ ਦੀਵਾਲੀ ਦਾ ਸਰੂਰ ਹਜੇ ਲਿਆ ਨਹੀਂ। ਤੇ ਚਾਹਲ ਸਾਹਿਬ ਕਹਿੰਦੇ ਕਿ ਉਹਨਾਂ ਨੇ ਇੱਕ ਫੋਟੋ ਭੇਜੀ ਆ ਜੀ ਨਾਨਾ ਪਾਟੇਕਰ ਦੀ ਆ, ਤੇ ਕਹਿੰਦੇ ਕਿ ਭਗਵਾਨ ਕਾ ਦੀਆ ਸਭ ਕੁਛ ਹੈ, ਦੌਲਤ, ਇੱਜ਼ਤ, ਪੈਸਾ, ਬਸ ਦੀਵਾਲੀ ਕੀ ਛੁੱਟੀ ਨਹੀਂ ਹੈ।
ਚਲੋ ਕੋਈ ਗੱਲ ਨੀ, ਇੰਡੀਆ ਦੇ ਵਿੱਚ ਤਾਂ ਮੇਰੇ ਖਿਆਲ ਦੀਵਾਲੀ ਦੀ ਛੁੱਟੀ ਹੁੰਦੀ ਸੀਗੀ ਤੇ ਹੁਣ ਛੁੱਟੀ ਹੈ ਨੀ ਗੀ। ਚਲੋ ਕੋਈ ਗੱਲ ਨੀ ਜੀ, ਅੱਜ ਵੈਸੇ ਆਫਟਰ ਆਲ ਅੱਜ ਵੀ ਦੀਵਾਲੀ ਹੈਗੀ ਆ, ਦੀਵਾਲੀ ਤੋਂ ਅਗਲਾ ਦਿਨ ਦੀਵਾਲਾ ਹੁੰਦਾ ਵਾ, ਪਰ ਤੁਸੀਂ ਅੱਜ ਵੀ ਦੀਵਾਲੀ ਮਨਾਇਓ, ਦੀਵਾਲਾ ਨਾ ਕਰਾ ਲਿਓ। ਤੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਅੱਗੇ ਗੁਰਿੰਦਰ ਸਿੰਘ ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਆਪ ਸਭ ਨੂੰ, ਸਾਡੇ ਨਾਲ ਤਾਂ ਹੱਡ ਬੀਤੀ ਹੈ ਜਦੋਂ ਮੇਰੇ ਭਰਾ ਨੇ ਨਵੀਂ ਕਾਰ ਲਈ ਸੀ ਤੇ ਜਦੋਂ ਟ੍ਰੈਫਿਕ ਲਾਈਟ ਲੰਘਣ ਲੱਗਾ ਤਾਂ ਕਿਸੇ ਨੇ ਲਾਲ ਬੱਤੀ ਵਿੱਚ ਲੰਘ ਕੇ ਠੋਕ ਦਿੱਤਾ, ਬਸ ਜਾਨ ਬਚ ਗਈ ਸੀ। ਲਓ ਇਹਨਾਂ ਨੇ ਵੀ ਮੇਰੀ ਗੱਲ ਦੇ ਵਿੱਚ ਹਮੀ ਭਰੀ ਹੈ ਜੀ, ਜਿਹੜੀ ਮੈਂ ਤੁਹਾਨੂੰ ਇੱਕ ਕਹਾਣੀ ਕਹਿ ਸਕਦੇ ਆ ਜਾਂ ਇੱਕ ਗੱਲ ਸੁਣਾਈ ਸੀਗੀ ਗੱਡੀ ਦੇ ਵਿੱਚੋਂ। ਪਰ ਮੈਂ ਤੁਹਾਨੂੰ ਇਹ ਪੁੱਛਿਆ ਵਾ ਕਿ ਤੁਸੀਂ ਦੱਸਣਾ ਵਾ ਕਿ ਉਹ ਬੰਦੇ ਨੇ ਆਪਣੀ ਗੱਡੀ ਦੇ ਵਿੱਚੋਂ ਡੈਂਟ ਕਿਉਂ ਨੀ ਸੀ ਕਢਾਇਆ, ਨਾ ਪਤਾ ਲੱਗਾ ਤਾਂ ਮੈਂ ਹੀ ਤੁਹਾਨੂੰ ਦੱਸ ਦੂੰਗੀ। ਤੇ ਕਹਿੰਦੇ ਕਿ ਕਾਰ ਗੋਟ ਟੋਟਲ ਲੋਸ। ਲਓ ਜੀ ਫਿਰ ਉਹਨਾਂ ਦੀ ਕਾਰ ਤਾਂ ਇਸ ਬਲੀ ਚੜ ਗਈ ਸੀਗੀ ਜਾਣੀ ਕਿ ਹੈ। ਤੇ ਅੱਗੇ ਜੀ ਈਮੇਲ ਦੇ ਇਧਰ ਜ਼ਰੀਏ ਸਾਡੇ ਨਾਲ ਰਾਜਵਿੰਦਰ ਸਿੰਘ, ਸਤਿ ਸ੍ਰੀ ਅਕਾਲ, ਬੁਲਾ ਰਿਹਾ ਸਾਰਿਆਂ ਨੂੰ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ। ਮਿੰਟੂ ਭਾਜੀ ਧੰਨਵਾਦ, ਰਾਜਵਿੰਦਰ ਅਲਬਰੀ ਤੋਂ ਬਹੁਤ ਬਹੁਤ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਤੇ ਲਓ ਜੀ ਫਿਰ ਇੱਕ ਗਾਣਾ ਸੁਣ ਲੈਂਦੇ ਹਾਂ ਜਿਸ ਦੀ ਫਰਮਾਇਸ਼ ਕੀਤੀ ਸੀ ਸਾਨੂੰ ਪਿੰਦਰ ਬਰਾੜ ਨੇ, ਤੇ ਉਸ ਤੋਂ ਬਾਅਦ ਚ ਇੱਕ ਗਾਣਾ ਪਲੇ ਕਰਨਾ ਤੁਹਾਡੇ ਸਾਰਿਆਂ ਦੇ ਲਈ, ਡੈਡੀਕੇਟ ਟੂ ਆਲ ਲਿਸਨਰਸ। ਜ਼ਰੂਰ ਸੁਣਾਵਾਂਗੇ ਉਹ ਵੀ ਗਾਣਾ ਤੇ ਦੱਸਾਂਗੇ ਉਸ ਗਾਣੇ ਦੇ ਵਿੱਚ ਹੋਰ ਕੀ ਆ। ਸੋ ਬੁਝਾਰਤ ਮੈਂ ਪਾਈ ਸੀ, ਬੀਹਾਂ ਦਾ ਸਿਰ ਕੱਟ ਕੱਟ ਲਿੱਤਾ, ਪਰ ਨਾ ਕਿਸੇ ਨੂੰ ਮਾਰਿਆ ਤੇ ਨਾ ਕਿਸੇ ਦਾ ਖੂਨ ਕੀਤਾ। ਤੇ ਨਾਲ ਹੀ ਪੁੱਛਿਆ ਸੀ ਕਿ ਮਰਦੰਗ ਇੱਕ ਸਾਜ਼ ਆ, ਉਹਦੀ ਬਣਤਰ ਕਿੱਦਾਂ ਦੀ ਹੁੰਦੀ ਆ ਤੇ ਉਹ ਕਿਹੜੇ ਨਾਚ ਲਈ ਜਾਂ ਕਿਹੜੀ ਸਾਈਡ ਦੇ ਵਿੱਚ ਵਰਤਿਆ ਜਾਂਦਾ। ਸੋ ਦੱਸਿਓ ਜ਼ਰੂਰ ਜੀ, ਫੇਰ ਹੀ ਆਪਾਂ ਕਹਾਂਗੇ ਨਾ ਕਿ ਬੱਚਿਆਂ ਨੂੰ ਦੱਸਿਓ ਪੰਜਾਬ ਕਿਹਨੂੰ ਕਹਿੰਦੇ ਨੇ। ਸੋ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਗੀਤ ਸੰਗੀਤ ਨਾ ਹੋਵੇ ਤਾਂ ਹੋਈ ਨੀ ਸਕਦਾ। ਤੇ ਲਓ ਫਿਰ ਸੁਣਦੇ ਆ ਕਿ ਪਿਆਰਾ ਜਿਹਾ ਗੀਤ ਤੇ ਮਿਲਦੇ ਆ ਗੀਤ ਤੋਂ ਬਾਅਦ। ਤੇ ਨਾਲੇ ਦੱਸਿਓ ਜੀ, ਕਹਿੰਦੇ ਹੁੰਦੇ ਨਾ ਇੱਕ ਸਿਆਣੇ ਕਹਾਵਤ ਪਾਉਂਦੇ ਹੁੰਦੇ ਆ ਉਂਗਲ ਲਾਉਣੀ। ਸੋ ਉਂਗਲ ਲਾਉਣੀ ਦੀ ਜੇ ਤੁਹਾਡੇ ਕੋਲ ਕੋਈ ਐਗਜ਼ਾਮਪਲ ਜਾਂ ਕੋਈ ਚੁਟਕਲਾ ਜਾਂ ਕੁਛ ਵੀ ਹੋਇਆ ਤਾਂ ਦੱਸਿਓ, ਨਹੀਂ ਫਿਰ ਮੈਂ ਸੁਣਾਉਂਗੀ ਜੀ ਉਂਗਲ ਲਾਉਣੀ ਕਿੱਦਾਂ ਹੁੰਦੀ ਆ ਤੇ ਫਿਰ ਉਹਦੇ ਨਤੀਜੇ ਕੀ ਨਿਕਲਦੇ ਆ। ਸੋ ਮਿਲਦੇ ਆ ਪਿਆਰੇ ਜਿਹੇ ਗੀਤ ਤੋਂ ਬਾਅਦ।
ਤੇ 14 ਡਾਕੇ ਮਾਰੇ ਆ, ਪਹਿਲਾ ਡਾਕਾ ਲਾਇਲਪੁਰ ਮਾਰਿਆ ਤੇ ਦੂਜਾ ਡਾਕਾ ਬਠਿੰਡੇ ਮਾਰਿਆ। ਬਠਿੰਡੇ ਡਾਕੇ ਦਾ ਹਾਲ ਕੁੰਡਾ ਧਾਲੀਵਾਲ ਦਸਵੀਂ ਵਾਰਸਾ ਕਿਵੇਂ ਪੇਸ਼ ਕਰਦਾ ਬਈ। ਉਹ ਘੋੜੀ ਉੱਤੇ ਚੜ ਕੇ ਤੇ ਕੁੰਡੀ ਮੁੱਛ ਚਾੜ ਕੇ ਆ ਗਿਆ ਬਠਿੰਡੇ ਸ਼ੇਰ ਬੱਬਰ ਦਹਾੜ ਕੇ। ਘੋੜੀ ਉੱਤੇ ਚੜ ਕੇ ਤੇ ਕੁੰਡੀ ਮੁੱਛ ਚਾੜ ਕੇ ਬਠਿੰਡੇ ਸ਼ੇਰ ਬੱਬਰ ਦਹਾੜ ਕੇ। ਸੁੱਤੇ ਨਿੱਕਾ ਮੱਲ ਜੌਹਰੀ ਨੂੰ ਜਗਾ ਲਿਆ, ਸੁੱਤੇ ਨਿੱਕਾ ਮੱਲ ਜੌਹਰੀ ਨੂੰ ਜਗਾ ਲਿਆ। ਮਾਰ ਦਬਕਾ ਖਲਾਲੀ ਕੁੰਡੀ ਹੱਟ ਦੀ, ਅੱਧੀ ਰਾਤ ਨੂੰ ਬਠਿੰਡੇ ਸੋਹਣੀ ਗੱਜਦੀ, ਅੱਧੀ ਰਾਤ ਨੂੰ ਬਠਿੰਡੇ ਸੋਹਣੀ ਗੱਜਦੀ, ਪੱਕੀ ਰਫਲ ਪਠਾਣੀ ਜੱਕੇ ਜੱਟ ਦੀ, ਅੱਧੀ ਰਾਤ ਨੂੰ ਬਠਿੰਡੇ ਸੋਹਣੀ ਗੱਜਦੀ, ਪੱਕੀ ਰਫਲ ਪਠਾਣੀ ਜੱਕੇ ਜੱਟ ਦੀ। ਉਹ ਵੜਿਆ ਦੁਕਾਨ ਵਿੱਚ ਹੌਸਲੇ ਨੂੰ ਧਾਰ ਕੇ, ਚਿੰਦਰੇ ਤਜੋਰੀਆਂ ਦੇ ਤੋੜੇ ਪੱਟ ਮਾਰ ਕੇ। ਦੁਕਾਨ ਵਿੱਚ ਹੌਸਲੇ ਨੂੰ ਧਾਰ ਕੇ, ਸਿੰਦਰੇ ਤਜੋਰੀਆਂ ਦੇ ਤੋੜੇ ਪੱਟ ਮਾਰ ਕੇ। ਤਿੰਨ ਫੈਰ ਕੀਤੇ ਦਹਿਸ਼ਤ ਫੈਲਾਉਣ ਨੂੰ, ਤਿੰਨ ਫੈਰ ਕੀਤੇ ਤਿੰਨ ਫੈਰ ਕੀਤੇ ਦਹਿਸ਼ਤ ਫੈਲਾਉਣ ਨੂੰ। ਹੌਲੀ ਗਈ ਪੌਦੇ ਸੇਠ ਤੈਨੂੰ ਜੱਟ ਦੀ, ਅੱਧੀ ਰਾਤ ਨੂੰ ਬਠਿੰਡੇ ਸੋਹਣੀ ਗੱਜਦੀ, ਅੱਧੀ ਰਾਤ ਨੂੰ ਬਠਿੰਡੇ ਸੋਹਣੀ ਗੱਜਦੀ, ਪਠਾਣੀ ਜੱਗੇ ਜੱਟ ਦੀ, ਅੱਧੀ ਰਾਤ ਨੂੰ ਬਠਿੰਡੇ ਸੋਹਣੀ ਗੱਜਦੀ, ਪੱਕੀ ਰੋਕਲ ਪਠਾਣੀ ਜੱਗੇ ਜੱਟ ਦੀ। ਉਹ ਚੜ ਕੇ ਆਕਾਸ਼ ਕੀਤੇ ਰੋਂਦਾ ਨੇ ਜੋ ਖੜ ਕੇ, ਉਹ ਦਿਵਾਲੀ ਥਾਣ ਜੋ ਪੁਲਿਸ ਆ ਕੇ ਚੜ ਕੇ, ਚੜ ਕੇ ਆਕਾਸ਼ ਕੀਤੇ ਰੋਂਦਾ ਨੇ ਜੋ ਖੜ ਕੇ, ਥਾਣੇ ਚੋਂ ਪੁਲਿਸ ਆ ਗਈ ਚੜ ਕੇ। ਹੋ ਗਿਆ ਫਰਾਰ ਕਰਕੇ ਮੁਕਾਬਲਾ, ਹੋ ਗਿਆ ਫਰਾਰ ਹੋ ਗਿਆ ਫਰਾਰ ਕਰਕੇ ਮੁਕਾਬਲਾ। ਘੋੜੀ ਕਾਬਲੇ ਦੀ ਗਈ ਧੂਣਾ ਪੱਟ ਦੀ, ਅੱਧੀ ਰਾਤ ਨੂੰ ਬਠਿੰਡੇ ਸੋਹਣੀ ਗੱਜਦੀ, ਅੱਧੀ ਰਾਤ ਨੂੰ ਬਠਿੰਡੇ ਸੋਹਣੀ ਗੱਜਦੀ, ਪੱਕੀ ਰਫਲ
ਖਾਣੀ ਚੱਕੇ ਜੱਟਦੀ ਅੱਧੀ ਰਾਤ ਨੂੰ ਬਠਿੰਡੇ ਸੁਣੀ ਗੱਜਦੀ ਪੱਕੀ ਰਫਲ ਪਠਾਣੀ ਚੱਕੇ ਜੱਟਦੀ
ਗਾਣਾ ਸੁਣ ਲਿਆ ਤੁਸੀਂ ਜਗਾ ਤੇ ਗਾਇਆ ਸੀ ਮਨਮੋਹਨ ਵਾਰਿਸ ਨੇ ਤੇ ਸੋਨਾ ਗਾਇਆ ਸੀ ਪਿੰਦਰ ਬਰਾੜ ਨੇ ਤੇ ਲਓ ਜੀ ਫਿਰ ਉਹ ਕਹਿੰਦੇ ਹੁੰਦੇ ਨਾ ਕਿਥੋਂ ਪੜਦਾ ਕਿਥੋਂ ਪੜਦਾ ਤੇ ਤੂੰ ਕਿਥੋਂ ਘੜਦਾ ਵੇ ਗੱਲਾਂ ਵਾਹਵਾ ਸੋਹਣੀਆਂ ਹੁੰਦੀਆਂ ਨੇ ਜੇ ਤੂੰ ਕਰਦਾ ਵੇ ਗੱਲਾਂ ਸੋ ਗੱਲਾਂ ਬੜੀਆਂ ਸੋਹਣੀਆਂ ਹੁੰਦੀਆਂ ਨੇ ਪਰ ਜੇ ਗੱਲਾਂ ਨੂੰ ਗੱਲਾਂ ਦੀ ਤਰ੍ਹਾਂ ਕੀਤਾ ਜਾਵੇ ਤੇ ਆਪਾਂ ਤੁਹਾਨੂੰ ਕਿਹਾ ਸੀ ਜੀ ਤੁਸੀਂ ਦੱਸਣਾ ਕਿ ਆਪਣੇ ਪੰਜਾਬੀ ਦਾ ਇੱਕ ਮੁਹਾਵਰਾ ਵੀ ਆ ਉਂਗਲੀ ਲਾਉਣੀ ਸੋ ਉਂਗਲੀ ਲਾ ਕੇ ਕਿੱਦਾਂ ਕੀ ਹੁੰਦਾ ਤੇ ਬਾਅਦ ਦੇ ਕੀ ਨਤੀਜੇ ਹੁੰਦੇ ਆ ਉਸਦਾ ਵੀ ਜ਼ਰੂਰ ਦੱਸਿਓ ਤੇ ਆਪਾਂ ਪੁੱਛਿਆ ਸੀ ਜੀ ਮੁਰਦੰਗ ਕਿਹੜਾ ਸਾਜ਼ ਹੁੰਦਾ ਵਾ ਤੇ ਨਾਲ ਇੱਕ ਬੁਝਾਰਤ ਪਾਈ ਸੀ ਕਿ ਵੀਹ ਦਾ ਸਿਰ ਕੱਟ ਕੱਟ ਲਿੱਤਾ ਪਰ ਨਾ ਕਿਸੇ ਨੂੰ ਮਾਰਿਆ ਤੇ ਨਾ ਖੂਨ ਕੀਤਾ ਸੋ ਦੱਸਿਓ ਇਸਦਾ ਜਵਾਬ ਕੀ ਆ ਤੇ ਇੱਧਰ ਮੈਸੇਜ ਆ ਰਹੇ ਆ ਜੀ ਸਾਡੇ ਕੋਲ ਤੇ ਆਪਾਂ ਮੈਸੇਜ ਸ਼ਾਮਿਲ ਕਰ ਲਈਏ ਪ੍ਰੋਗਰਾਮ ਦੇ ਵਿੱਚ ਕਹਿੰਦੇ ਕਿ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਅਸੀਂ ਤਾਂ ਜੀ ਸਵੇਰ ਦੇ ਚੁੰਬੜੇ ਹੋਏ ਆ ਕੋਈ ਵਿਸ਼ਕਰਮਾ ਦਾ ਪਤਾ ਨਹੀਂ ਆਪਣੇ ਟੂਲ ਯੂਜ ਕਰ ਰਹੇ ਹਾਂ ਧੰਨਵਾਦ ਹਾਂਜੀ ਹਾਂਜੀ ਤੇ ਜਿਹੜੀ ਬਾਕੀ ਹਾਂਜੀ ਜਿਨ੍ਹਾਂ ਨੇ ਹੁਣ ਕੰਮਾਂ ਕਾਰਾਂ ਤੇ ਜਾਣਾ ਵਾ ਉਹਨਾਂ ਨੇ ਤਾਂ ਕੰਮ ਕਾਰ ਕਰਨੇ ਹੀ ਆ ਇਹ ਤਾਂ ਹੈ ਨੀ ਕਿ ਉੱਥੇ ਜਾ ਕੇ ਆਪਾਂ ਦੱਸ ਦਾਂਗੇ ਜੀ ਸਾਡਾ ਤਾਂ ਅੱਜ ਵਿਸ਼ਕਰਮਾ ਡੇ ਆ ਤੇ ਪਹਿਲਾਂ ਤਾਂ ਔਖਾ ਹੋ ਜਾਣਾ ਗੋਰਿਆਂ ਨੂੰ ਸਮਝਾਉਣਾ ਕਿ ਵਿਸ਼ਕਰਮਾ ਡੇ ਹੈ ਕੀ ਆ ਕਾਹਤੋਂ ਨੀ ਕੰਮ ਕਰਨਾ ਸੋ ਇੰਨੇ ਚੱਕਰਾਂ ਦੇ ਵਿੱਚ ਪੈਣ ਨਾਲੋਂ ਬੈਟਰ ਆ ਕੇ ਜਾ ਕੇ ਬੰਦਾ ਕੰਮ ਆਪਦਾ ਜੋ ਵੀ ਆ ਜਿਹੜੇ ਕਿੱਤੇ ਨਾਲ ਵੀ ਰਿਲੇਟਡ ਆ ਜਾ ਕੇ ਆਪੋ ਆਪਣਾ ਕੰਮ ਸ਼ੁਰੂ ਕਰ ਦਵੋ ਸੋ ਵਧੀਆ ਗੱਲ ਆ ਜੀ ਤੇ ਨਾਲ ਹੀ ਜੀ ਉਹਨਾਂ ਨੇ ਸਤਿ ਸ਼੍ਰੀ ਅਕਾਲ ਵੀ ਬੁਲਾਈ ਸੀ ਤੇ ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਵਾ ਮਿੰਟੂ ਭਾਜੀ ਨੂੰ ਵੀ ਤੇ ਸਰਬਜੀਤ ਭਾਜੀ ਨੂੰ ਵੀ ਕਹਿੰਦੇ ਇੰਜੋਏ ਕਰ ਰਹੇ ਹਾਂ ਜੀ ਘਰ ਦੇ ਵਿੱਚ ਬਾਰਿਸ਼ ਕਾਰਨ ਛੁੱਟੀ ਹੈ ਓਏ ਹੋਏ 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 ਤੁਹਾਨੂੰ ਅੱਜ ਬਾਰਿਸ਼ ਕਾਰਨ ਛੁੱਟੀ ਹੈ ਤੇ ਫਿਰ ਤੁਹਾਡਾ ਤਾਂ ਵਿਸ਼ਕਰਮਾ ਡੇ ਹੋ ਗਿਆ ਤੁਸੀਂ ਐਵੇਂ ਕਹੀ ਜਾਂਦੇ ਹੋ ਹੈ ਤੇ ਲਓ ਫਿਰ ਵਧੀਆ ਗੱਲ ਆ ਜੀ ਕਹਿੰਦੇ ਗਾਣਾ ਪਲੇ ਕਰ ਦੋ ਹਰਭਜਨ ਮਾਨ ਦਾ ਜਿੰਦੜੀਏ ਵਾਕਈ ਜੀ ਜਿੰਦੜੀਏ ਤੇ ਜਿੰਦੜੀਏ ਦੀ ਜਿਹੜੀ ਟੀਮ ਆ ਜੀ ਜਿੰਦੜੀਏ ਦੇ ਜਿਹੜੇ ਸਿੰਗਰ ਆ ਹਰਭਜਨ ਮਾਨ ਉਹ ਐਤਵਾਰ ਵਾਲੇ ਦਿਨ ਬ੍ਰਿਸਬੇਨ ਦੇ ਵਿੱਚ ਰੌਣਕਾਂ ਲਾ ਰਹੇ ਆ ਜੀ ਖੇਡ ਮੇਲਾ ਹੋ ਰਿਹਾ ਬ੍ਰਿਸਬੇਨ ਦੇ ਵਿੱਚ ਸੋ ਖੇਡ ਮੇਲੇ ਦੇ ਵਿੱਚ ਕੀ ਹੋ ਰਿਹਾ ਵਾ ਬਹੁਤ ਕੁਛ ਹੋ ਰਿਹਾ ਵਾ ਖੂਬ ਇੰਜੋਏ ਕਰਨ ਵਾਲੇ ਆ ਅਸੀਂ ਤਾਂ ਬ੍ਰਿਸਬੇਨ ਵਾਲੇ ਤੇ ਤੁਸੀਂ ਸਾਰੇ ਪਿੱਛੇ ਰਹਿ ਕੇ ਦੇਖ ਲਓ ਜੇ ਕਿਸੇ ਨੇ ਆਉਣਾ ਵਾ ਤਾਂ ਮੋਸਟ ਵੈਲਕਮ ਆ ਜੀ ਉਸ ਦਿਨ ਫਿਰ ਬ੍ਰਿਸਬੇਨ ਦੇ ਵਿੱਚ ਕਬੱਡੀ ਵਾਲੀਬਾਲ ਫੁੱਟਬਾਲ ਰਸਤਾ ਕਸ਼ੀ ਕੁੱਕੜ ਦੌੜਾਂ ਵੀ ਹੋਣੀਆਂ ਨੇ ਜਿਹੜੀਆਂ ਕਿ ਆਈ ਥਿੰਕ ਸਾਰਿਆਂ ਦੀਆਂ ਫੇਵਰੇਟ ਆ ਪਰ ਧਾਨੀ ਸਾਹਿਬ ਤੁਸੀਂ ਨਾ ਆਇਓ ਹੋਰ ਨਾ ਉਹੀ ਗੱਲ ਹੋਵੇ ਉਹ ਕਹਿੰਦੇ ਹੁੰਦੇ ਨਾ ਜਿਸ ਕੀ ਪਾਉਂਦੇ ਹੁੰਦੇ ਨੀ ਕਹਿੰਦੇ ਵੀ ਜਿਸ ਕੀ ਕੋਈ ਕੁੱਕੜੀ ਆਣ ਖੜਾ ਦਰਬਾਰ ਦੱਬ ਕੇ ਢੱਕਣ ਲਾ ਦਿਓ ਭਾਵਨਾ ਨਿਕਲੇ ਬਾਹਰ ਇੱਕ ਤਾਂ ਕੁੱਕੜ ਦੌੜ ਹੋਣ ਜਾ ਰਹੀ ਹੈ ਤੇ ਦੂਸਰਾ ਹੁਣੇ ਦੀਵਾਲੀ ਵਾਲਾ ਹਨਾ ਜਿਹੜਾ ਤਿਉਹਾਰ ਆ ਉਹ ਨਿਕਲ ਕੇ ਹਟਿਆ ਵਾ ਸੋ ਪਤਾ ਹੀ ਆ ਜੀ ਪਿੰਡਾਂ ਦੇ ਵਿੱਚ ਉਸ ਦਿਨ ਮੀਟ ਬਣਾਉਂਦੇ ਹੁੰਦੇ ਸੀਗੇ ਹਨਾ ਜਿਹੜੇ ਮਤਲਬ ਕਿ ਖਾ ਲੈਂਦੇ ਆ ਉਹਨਾਂ ਦੇ ਘਰ ਤਾਂ ਉਸ ਦਿਨ ਬੱਕਰਾ ਜ਼ਰੂਰ ਰਿੱਝਦਾ ਹੁੰਦਾ ਸੀ ਤੇ ਉਸ ਦਿਨ ਮੀਟ ਵਾਲੀਆਂ ਦੁਕਾਨਾਂ ਦੀ ਵੀ ਬੱਲੇ ਬੱਲੇ ਹੁੰਦੀ ਸੀ ਤੇ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਘਰ ਬੱਕਰੇ ਬੱਕਰੀਆਂ ਰੱਖੇ ਹੁੰਦੇ ਸੀ ਤੇ ਉਹ ਫਿਰ ਬੱਕਰਾ ਵੱਢਿਆ ਜਾਂਦਾ ਸੀ ਤੇ ਸਾਰਾ ਪਿੰਡ ਉਧਰ ਨੂੰ ਜਾਂਦਾ ਹੁੰਦਾ ਸੀਗਾ ਕਿ ਉਹਨਾਂ ਦੇ ਤਾਜ਼ਾ ਮੀਟ ਲੈ ਕੇ ਆਉਂਦੇ ਆ ਅੱਜ ਤੇ ਸਾਰੇ ਜਾਣੇ ਬੜੀ ਖੁਸ਼ੀ ਦੇ ਨਾਲ ਮਤਲਬ ਗੁਰਦੁਆਰੇ ਗੁਰੂ ਘਰਾਂ ਦੇ ਵਿੱਚ ਜਾ ਕੇ ਪਹਿਲਾਂ ਦੀਵੇ ਜਗਾ ਕੇ ਆਉਂਦੇ ਸੀ ਮੱਥਾ ਟੇਕੇ ਆਉਂਦੇ ਸੀ ਤੇ ਆਫਟਰ ਦੈਟ ਜਦੋਂ ਘਰਾਂ ਦੇ ਵਿੱਚ ਆਉਂਦੇ ਸੀਗੇ ਵਾਪਸ ਰਾਤ ਨੂੰ ਤੇ ਜਦੋਂ ਰੋਟੀ ਪਾਣੀ ਖਾ ਕੇ ਸੋ ਸਾਰੇ ਖੂਬ ਇੰਜੋਏ ਕਰਦੇ ਸੀ ਤੇ ਲਓ ਜੀ ਕੁੱਕੜ ਦੌੜ ਵੀ ਲੱਗ ਰਹੀ ਆ ਤੇ ਤਾਸ਼ ਵੀ ਖੇਡੀ ਜਾ ਰਹੀ ਆ ਸੀਪ ਗਿੱਧਾ ਤੇ ਭੰਗੜਾ ਤੇ ਬਾਕੀ ਜੀ ਮਾਨ ਭਰਾਵਾਂ ਦੀ ਗਾਇਕੀ ਦਾ ਖੁੱਲਾ ਅਖਾੜਾ ਤੇ ਇਸ ਤੋਂ ਇਲਾਵਾ ਬੱਚਿਆਂ ਦੀਆਂ ਖੇਡਾਂ ਵੀ ਨੇ ਸੋ ਜ਼ਰੂਰ ਪਹੁੰਚਿਓ ਜੀ ਕਿਤਾਬਾਂ ਦੀ ਸਟਾਲ ਵੀ ਲੱਗ ਰਹੀ ਆ ਤੇ ਜੇ ਤੁਸੀਂ ਕਿਤਾਬ ਪੜ੍ਹਨ ਦੇ ਸ਼ੌਕੀਨ ਹੋ ਤਾਂ ਜ਼ਰੂਰ ਪਹੁੰਚਿਓ ਜੀ ਕਿਤਾਬਾਂ ਜਿਹੜੀਆਂ ਬੰਦੇ ਨੂੰ ਮਾਰਗਦਰਸ਼ਨ ਦਿਖਾਉਂਦੀਆਂ ਨੇ ਤੇ ਜੇ ਬੰਦਾ ਸਮਝਣ ਵਾਲਾ ਹੋਵੇ ਤਾਂ ਬਹੁਤ ਕੁਛ ਸਮਝਾਉਂਦੀਆਂ ਨੇ ਸੋ ਸਮਝਿਓ ਜੀ ਤੁਸੀਂ ਵੀ ਤੇ ਪਹੁੰਚਿਓ ਫਿਰ ਬ੍ਰਿਸਬੇਨ ਦੇ ਖੇਡ ਮੇਲੇ ਤੇ ਗਾਣਾ ਜਿਹੜਾ ਤੁਸੀਂ ਸੁਣਨਾ ਚਾਹਿਆ ਵਾ ਜੀ ਗਾਣਾ ਆਪਾਂ ਤੁਹਾਨੂੰ ਜਿੰਦੜੀਏ ਹਰਭਜਨ ਮਾਨ ਦਾ ਜ਼ਰੂਰ ਸੁਣਾਵਾਂਗੇ ਗਾਣਾ ਵੀ ਵਾਕਈ ਜੀ ਬਹੁਤ ਪਿਆਰਾ ਗਾਣਾ ਵਾ ਤੇ ਗਾਣੇ ਦੇ ਜਿਹੜੇ ਬੋਲ ਆ ਨਾ ਵਾਕਈ ਜੀ ਦਿਲ ਨੂੰ ਛੂਹਣ ਵਾਲੇ ਆ ਤੇ ਨਾਲ ਤੁਸੀਂ ਆਪਣੀ ਜਿਹੜੀ ਬੇਟੀ ਆ ਉਹਨਾਂ ਦੀ ਰੰਗੋਲੀ ਭੇਜੀ ਆ ਜੀ ਬਣਾਈ ਹੋਈ ਕਹਿੰਦੇ ਕਿ
ਕੱਲ ਮੇਰੀ ਬੇਟੀ ਨੇ ਰੰਗੋਲੀ ਬਣਾਈ ਸੀ, ਬੜੀ ਹੀ ਪਿਆਰੀ ਜੀ ਰੰਗੋਲੀ ਆ ਜੀ। ਸੋ ਮੈਂ ਰਿਕੁਐਸਟ ਕਰੂੰਗੀ ਸਰਬਜੀਤ ਭਾਜੀ ਨੂੰ ਵੀ ਕਿ ਹਰਮਨ ਰੇਡੀਓ ਦੇ ਪੇਜ ਤੇ ਜਿਹੜੀ ਰੰਗੋਲੀ ਆ ਜ਼ਰੂਰ ਉਹ ਕਰਨਗੇ। ਸੋ ਤੁਸੀਂ ਜ਼ਰੂਰ ਦੇਖਿਓ ਜੀ, ਤੁਹਾਡੀ ਬੇਟੀ ਨੇ ਬੜੀ ਪਿਆਰੀ ਰੰਗੋਲੀ ਬਣਾਈ ਆ ਤੇ ਬਾਕੀ ਵੀ ਸਾਰੇ ਦੇਖਣਗੇ। ਸੋ ਇਸੇ ਲਈ ਜੀ ਕਹਿੰਦੇ ਆ ਕਿ ਬੱਚੇ ਨੂੰ ਜਿਹੜੀ ਸਹੀ ਸਿੱਖਿਆ ਉਹ ਘਰ ਤੋਂ ਹੀ ਮਿਲਦੀ ਆ। ਜਿਵੇਂ ਅਸੀਂ ਨਾ ਘਰਾਂ ਦੇ ਵਿੱਚ ਤਾਂ ਇੰਗਲਿਸ਼ ਬੋਲਦੇ ਆ ਤੇ ਬਾਅਦ ਚ ਜਦੋਂ ਬੱਚੇ ਥੋੜੇ ਵੱਡੇ ਹੋ ਜਾਂਦੇ ਆ ਤਾਂ ਫਿਰ ਅਸੀਂ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਪੰਜਾਬੀ ਦੀਆਂ ਕਲਾਸਾਂ ਲੱਗਦੀਆਂ, ਕਈ ਥਾਵਾਂ ਤੇ ਲਾਇਬ੍ਰੇਰੀ ਵਿੱਚ ਲੱਗਦੀਆਂ, ਫਿਰ ਅਸੀਂ ਉੱਧਰ ਨੂੰ ਲੈ ਕੇ ਜਾਂਦੇ ਆ ਕਿ ਬੱਚੇ ਪੰਜਾਬੀ ਸਿੱਖ ਲੈਣ। ਜੇਕਰ ਥੋੜਾ ਕੁ ਟਾਈਮ ਅਸੀਂ ਆਪ ਹੀ ਸਮਝਦਾਰੀ ਤੋਂ ਕੰਮ ਲਈਏ, ਘਰ ਦੇ ਵਿੱਚ ਬੱਚੇ ਨੂੰ ਸ਼ੁਰੂ ਤੋਂ ਆਪਣੀ ਮਾਂ ਬੋਲੀ ਸਿਖਾਈਏ, ਮੈਨੂੰ ਨੀ ਲੱਗਦਾ ਕਿ ਫਿਰ ਏਦਾਂ ਦੀ ਕੋਈ ਨੌਬਤ ਆਊਗੀ। ਸੋ ਉਸਦੇ ਨਾਲ ਤੁਹਾਡਾ ਟਾਈਮ ਦੀ ਵੀ ਬੱਚਤ ਹੋਊਗੀ ਤੇ ਬੱਚੇ ਨੂੰ ਵੀ ਤੁਹਾਡੇ ਨਾਲ ਰਹਿਣ ਦਾ ਥੋੜਾ ਟਾਈਮ ਮਿਲੂਗਾ ਜਦੋਂ ਤੁਸੀਂ ਪੰਜਾਬੀ ਸਿਖਾਓਗੇ ਉਦੋਂ ਵੀ, ਤੇ ਬਾਕੀ ਫਿਰ ਜਦੋਂ ਤੁਸੀਂ ਪੰਜਾਬੀ ਦੀਆਂ ਕਲਾਸਾਂ ਲਗਾਉਣ ਦੇ ਲਈ ਜਿਹੜੀਆਂ ਕਿ ਲਾਇਬ੍ਰੇਰੀ ਜਾਂ ਗੁਰੂ ਘਰਾਂ ਦੇ ਵਿੱਚ ਲੱਗਦੀਆਂ ਨੇ, ਉੱਥੇ ਵੀ ਲੈ ਕੇ ਜਾਂਦੇ ਹੋ ਬੱਚੇ ਨੂੰ, ਛੱਡ ਕੇ ਜਾਂਦੇ ਹੋ, ਉਹ ਵੀ ਤੁਹਾਡਾ ਟਾਈਮ ਸੇਵ ਹੋਊਗਾ। ਜੇ ਤੁਸੀਂ ਖੁਦ ਕੁਛ ਕਰ ਸਕਦੇ ਹੋ ਤਾਂ ਕਰ ਲੈਣਾ ਚਾਹੀਦਾ ਵਾ, ਕਿਉਂਕਿ ਹਰ ਚੀਜ਼ ਦੂਸਰਿਆਂ ਤੇ ਜਾਂ ਟਾਈਮ ਤੇ ਛੱਡਣੀ ਵੀ ਜ਼ਿਆਦਾ ਸਮਝਦਾਰੀ ਨਹੀਂ ਹੈਗੀ। ਤੇ ਮੈਂ ਤੁਹਾਨੂੰ ਦੱਸਦੀ ਕਿ ਮੇਰੀ ਇੱਥੇ ਫਰੈਂਡ ਆ ਇੱਕ, ਉਹਦਾ ਬੇਟਾ ਵਾ ਛੋਟਾ ਜਿਹਾ, ਹਜੇ 6-7 ਮਹੀਨੇ ਦਾ ਮੇਰਾ ਭਤੀਜਾ, ਤੇ ਉਹ ਆਂਟੀ ਇੰਡੀਆ ਤੋਂ ਆਏ ਹੋਏ ਆ ਉਦੋਂ ਦੇ, ਤੇ ਉਹੀ ਸੰਭਾਲਦੇ ਆ। ਸੋ ਕਹਿੰਦੇ ਆ ਨਾ ਕਿ ਮਾਂ ਬਾਪ ਦੀ ਸਿੱਖਿਆ ਬੱਚੇ ਨੂੰ ਦਿੱਤੀ ਜਾਂਦੀ, ਤੇ ਉਹਨੂੰ ਮੈਂ ਪਹਿਲਾਂ ਹੀ ਕਹਿਤਾ ਸੀ, ਮੈਂ ਕਿਹਾ ਇੰਗਲਿਸ਼ ਇਹਨੇ ਖੁਦ ਹੀ ਸਿੱਖ ਲੈਣੀ ਆ ਤੇ ਘਰੇ ਇਹਦੇ ਨਾਲ ਕਿਟਰ ਵਿਟਰ ਨਾ ਕਰੀ, ਤੂੰ ਬਾਲੀ ਪੰਜਾਬੀ ਚ ਗੱਲ ਕਰਿਆ ਕਰੀ। ਸੋ ਅਸੀਂ ਜਦੋਂ ਵੀ ਉਹਨੂੰ ਚਾਹੀਦੇ, ਹਜੇ 6-7 ਮਹੀਨੇ ਦਾ ਵਾ, 7 ਮਹੀਨੇ ਦਾ, ਤੇ ਜਦੋਂ ਉਹਨੂੰ ਕਹੀਏ ਵੀ ਤੂੰ ਸਤਿ ਸ਼੍ਰੀ ਅਕਾਲ ਬਲਾ, ਹੱਥ ਜੋੜ ਲੈਂਦਾ, ਤੇ ਜਦੋਂ ਕਹੀਏ ਵਾਹਿਗੁਰੂ, ਤੇ ਉਹ ਆਂਟੀ ਫਿਰ ਦਿਨੇ ਨਾ ਟੀਵੀ ਜਦੋਂ ਲੱਗਦਾ ਹੁੰਦਾ ਸੁਬਹਾ ਉੱਠ ਕੇ, ਉਹ ਟੀਵੀ ਟੈਲੀਵਿਜ਼ਨ ਲਾ ਲੈਂਦੇ ਆ, ਉੱਥੋਂ ਅੰਮ੍ਰਿਤਸਰ ਤੋਂ ਗੁਰਬਾਣੀ ਵਿਚਾਰ ਚੱਲਦਾ, ਉਹ ਦੇਖਦੇ ਰਹਿੰਦੇ ਆ, ਤਾਂ ਉਹ ਬੱਚੇ ਨੂੰ ਵੀ ਇੰਨਾ ਉਹਦੇ ਤੇ ਹੋਇਆ ਹੋਇਆ ਵਾ, ਉਹ ਦੇਖਦਾ ਵੀ ਉੱਥੇ ਚੱਲਦੀ ਸੀ, ਉਹ ਟੀਵੀ ਵੱਲ ਫਿਰ ਏਦਾਂ ਇਸ਼ਾਰਾ ਕਰਦਾ ਵੀ ਉੱਥੇ ਵਾਹਿਗੁਰੂ ਚੱਲਦਾ ਸੀ। ਸੋ ਬੱਚਾ ਕਹਿੰਦੇ ਹੁੰਦੇ ਆ ਇੱਕ ਪੌਦੇ ਦੀ ਤਰ੍ਹਾਂ ਹੁੰਦਾ ਵਾ, ਜਿਹੜੇ ਤਰੀਕੇ ਨਾਲ ਤੁਸੀਂ ਉਹਨੂੰ ਤੋਰ ਲਓਗੇ ਉਸੇ ਤਰੀਕੇ ਨਾਲ ਉਹਨੇ ਤੋਰ ਲੈਣਾ ਵਾ। ਸੋ ਸਮਝਦਾਰੀ ਸਾਡੀ ਸਾਰਿਆਂ ਦੀ ਆ, ਤੁਸੀਂ ਆਪਣਾ ਟਾਈਮ ਵੀ ਬਚਾ ਸਕਦੇ ਹੋ, ਆਪਣਾ ਪੈਸਾ ਵੀ ਬਚਾ ਸਕਦੇ ਹੋ, ਤੇ ਆਪਣੇ ਬੱਚਿਆਂ ਦੇ ਨਾਲ ਬਹੁਤ ਸੋਹਣਾ ਕੀਮਤੀ ਟਾਈਮ ਵੀ ਬਿਤਾ ਸਕਦੇ ਹੋ। ਸੋ ਪਰ ਠੀਕ ਆ, ਜ਼ਿੰਦਗੀ ਦੇ ਝਮੇਲੇ ਹੁੰਦੇ ਆ, ਪਰ ਆਪਣੇ ਬੱਚਿਆਂ ਨੂੰ ਜੇ ਪੰਜਾਬੀ ਤੁਸੀਂ ਆਪਣੇ ਹੀ ਘਰ ਤੋਂ ਸਿਖਾਓ ਤਾਂ ਬਹੁਤ ਵਧੀਆ ਗੱਲ ਆ। ਬਾਕੀ ਕਮ ਔਨ ਹੇਅਰ ਦੇਅਰ ਵਗੈਰਾ ਵਗੈਰਾ ਤਾਂ ਉਹਨੇ ਵੱਡੇ ਹੋ ਕੇ ਆਪ ਹੀ ਸਿੱਖ ਲੈਣਾ, ਉਦੋਂ ਤਾਂ ਫਿਰ ਆਪਾਂ ਨੂੰ ਉਹਨਾਂ ਦੀ ਇੰਗਲਿਸ਼ ਨਹੀਂ ਸਮਝ ਆਇਆ ਕਰਨੀ। ਸੋ ਲਓ ਜੀ, ਇਹਨਾਂ ਦੀ ਬੇਟੀ ਦੀ ਜਿਹੜੀ ਰੰਗੋਲੀ ਆ ਉਹ ਬੜੀ ਹੀ ਪਿਆਰੀ ਜੀ ਰੰਗੋਲੀ ਆ। ਸੋ ਜ਼ਰੂਰ ਹਰਮਾ ਰੇਡੀਓ ਦੇ ਪੇਜ ਤੇ ਦੇਖਿਓ, ਤੇ ਲਓ ਫਿਰ ਆਪਾਂ ਇੱਕ ਹੋਰ ਗਾਣਾ ਇਹਨਾਂ ਨੇ ਜਿਹੜਾ ਕਿਹਾ ਸੀ ਕਿ ਜਿੰਦੜੀਏ ਹਰ ਭਜਮਾਨ ਦਾ ਜ਼ਰੂਰ ਸੁਣਾਵਾਂਗੇ, ਤੇ ਅੱਗੇ ਕੁਲਦੀਪ ਕੌਰ, ਸਤੀ ਸਿੰਘ ਤੇ ਗੌਰਵ ਸ਼ਰਮਾ ਤੇ ਧਾਨੀ ਸਾਹਿਬ ਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ ਨੀ, ਤੇ ਜ਼ਰੂਰ ਇਹਨਾਂ ਦੇ ਮੈਸੇਜ ਬਾਅਦ ਵਿੱਚ ਲਵਾਂਗੇ, ਪਰ ਪਹਿਲਾਂ ਸੁਣਦੇ ਹਾਂ ਜੀ ਹਰਭਜਨ ਮਾਨ ਦਾ ਜਿੰਦੜੀਏ ਗਾਣਾ, ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਅੱਖੀ ਵੇਦਿਆਂ ਵੇਖ ਮਾਨਾ ਤੁਰ ਗਈਆਂ ਨੇ ਜਿੰਦੜੀਆਂ ਠਹਿਰ ਜਾ ਜਿੰਦੜੀਏ ਹੋ ਕਾਲੀਏ ਨੀ ਤੈਨੂੰ ਪਈਆਂ ਕੀ ਕਾਲੀਆਂ ਜਾਣਦੀਆਂ ਤੁਰ ਗਈਆਂ ਜਿੰਦੜੀਆਂ ਹਾਣਦੀਆਂ ਤੈਨੂੰ ਪਈਆਂ ਕਾਲੀਆਂ ਜਾਣਦੀਆਂ
ਆ ਕਿਸੇ ਕੱਲ ਪਰਦੇਸੀ ਹੋ ਜਾਣਾ ਕੋਈ ਹੱਥ ਪਰਦੇਸੀ ਹੋ ਚੱਲਿਆ ਨੀ ਕਿਸੇ ਰੋ ਪਰਦੇਸੀ ਹੋ ਜਾਣਾ ਇਹ ਛੱਡ ਸੱਜਣਾ ਦਾ ਸ਼ਹਿਰ ਇਹ ਛੱਡ ਸੱਜਣਾ ਦਾ ਸ਼ਹਿਰ ਅਜੇ ਮੈਂ ਹੋਰ ਬੜਾ ਕੁਝ ਕਰਨਾ ਕੁਝ ਠਹਿਰ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਕਿ ਜ਼ਿੰਦਗੀ ਦਾ ਕੀ ਪਰਿਭਾਸ਼ਾ ਹੈ ਜਿੱਧਰ ਨੂੰ ਚੱਲੀ ਜਾਂਦੀ ਹੈ ਉਧਰ ਤਾਂ ਦੂਜਾ ਪਾਸਾ ਹੈ ਸੋ ਵਾਕਈ ਜੀ ਜ਼ਿੰਦਗੀ ਦਾ ਕੋਈ ਪਰਿਭਾਸ਼ਾ ਨਹੀਂ ਹੈਗਾ ਪਰ ਇਹ ਗਾਣਾ ਹਰਭਜਨ ਮਾਨ ਜੀ ਦਾ ਵੈਸੇ ਦੇਖਿਆ ਜਾਵੇ ਤਾਂ ਇਹ ਬੜੀ ਪੋਜ਼ਿਟਿਵ ਆ ਇਹਦੇ ਵਿੱਚ ਹਨਾ ਐਨਰਜੀ ਪੋਜ਼ਿਟਿਵ ਆ ਕਿ ਇਨਸਾਨ ਨੂੰ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਤੇ ਗਾਣਾ ਵੀ ਐਸਾ ਵਾ ਜੀ ਤੁਸੀਂ ਸਾਰਾ ਦਿਨ ਸੁਣ ਲਓਗੇ ਤਾਂ ਇਸ ਗਾਣੇ ਤੋਂ ਮਨ ਨਹੀਂ ਅੱਕਦਾ ਸੋ ਹੁਣੇ ਅਸੀਂ ਗੱਲ ਕਰ ਰਹੇ ਸੀ ਤੇ ਕਹਿ ਰਹੇ ਭਾਜੀ ਨੇ ਮੈਨੂੰ ਵੀ ਦੱਸਿਆ ਕਿ ਕਹਿੰਦੇ ਕਿ ਜਦੋਂ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਫਾਂਸੀ ਲਈ ਲੈ ਕੇ ਜਾਣ ਲੱਗੇ ਸੀ ਨਾ ਤਾਂ ਉਸ ਦਿਨ ਉਹ ਇੱਕ ਬੁੱਕ ਪੜ੍ਹ ਰਹੀ ਸੀ ਤਾਂ ਜਦੋਂ ਉਹਨਾਂ ਨੂੰ ਲੈਣ ਆਏ ਤੇ ਕਹਿੰਦੇ ਕਿ ਚਲੋ ਵੀ ਤੁਹਾਡੀ ਫਾਂਸੀ ਦਾ ਟਾਈਮ ਹੋਇਆ ਤਾਂ ਉਹਨਾਂ ਨੇ ਬੜੀ ਹੀ ਹਲੀਮੀ ਨਾਲ ਕਿਹਾ ਸੀਗਾ ਕਿ ਕਹਿੰਦੇ ਬਸ ਮੈਨੂੰ ਆ ਕਿਤਾਬ ਦਾ ਜਿਹੜਾ ਇਹ ਪੜ੍ਹ ਰਿਹਾ ਮੈਨੂੰ ਇਹ ਆ ਜਿਹੜਾ ਪੂਰਾ ਕਰ ਲੈਣ ਦੋ ਸੋ ਚੈਪਟਰ ਪੂਰਾ ਕਰ ਲੈਣ ਦੋ ਸੋ ਜ਼ਿੰਦਗੀ ਆ ਜੀ ਜ਼ਿੰਦਗੀ ਦੇ ਵਿੱਚ ਚੈਪਟਰ ਚੈਪਟਰ ਚੱਲੀ ਜਾਣੇ ਆ ਪਰ ਗੱਲ ਹੁੰਦੀ ਆ ਜੀ ਤੁਹਾਡੀ ਪੋਜ਼ਿਟਿਵਨੈਸ ਦੀ ਕਿ ਤੁਸੀਂ ਉਸ ਨੂੰ ਕਿਸ ਵਤੀਰੇ ਨਾਲ ਦੇਖਦੇ ਹੋ ਜਿੱਦਾਂ ਕਿ ਲਿਖਦੇ ਆ ਜੀ ਕਹਿੰਦੇ ਅਬ ਨਾ ਮੈਂ ਹੂੰ ਨਾ ਬਾਕੀ ਹੈ ਜ਼ਮਾਨੇ ਮੇਰੇ ਅਬ ਨਾ ਮੈਂ ਹੂੰ ਨਾ ਬਾਕੀ ਹੈ ਜ਼ਮਾਨੇ ਮੇਰੇ ਫਿਰ ਵੀ ਮਸ਼ਹੂਰ ਹੈ ਸ਼ਹਿਰੋਂ ਮੇ ਅਫਸਾਨੇ ਮੇਰੇ ਜ਼ਿੰਦਗੀ ਹੈ ਤੋ ਨਏ ਜ਼ਖਮ ਵੀ ਲੱਗ ਜਾਏਗੇ ਜ਼ਿੰਦਗੀ ਹੈ ਤੋ ਨਏ ਜ਼ਖਮ ਵੀ ਲੱਗ ਜਾਏਗੇ ਅਬ ਵੀ ਬਾਕੀ ਹੈ ਕਈ ਦੋਸਤ ਪੁਰਾਣੇ ਮੇਰੇ ਤੇ ਲਓ ਜੀ ਫਿਰ ਜ਼ਿਆਦਾ ਏਦਾਂ ਦੀਆਂ ਬਣਾ ਕੇ ਜਾਓ ਕਿ ਜ਼ਿਆਦਾ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਧੜਕਦੀਆਂ ਰਹਿਣ ਤੇ ਜੇ ਤੁਸੀਂ ਲੋਕਾਂ ਦੇ ਦਿਲਾਂ ਦੇ ਵਿੱਚ ਧੜਕਦੇ ਹੋ ਤਾਂ ਕਹਿੰਦੇ ਆ ਨਾ ਕਿ ਤੁਸੀਂ ਹਮੇਸ਼ਾ ਹੀ ਜ਼ਿੰਦਾ ਰਹੋਗੇ ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਪਰਮਜੀਤ ਸਿੰਘ ਢਾਲੀਵਾਲ ਉਹਨਾਂ ਨੇ ਜੀ ਇਸ ਗਾਣੇ ਦੀ ਫਰਮਾਇਸ਼ ਕੀਤੀ ਸੀ ਤੇ ਨਾਲ ਹੀ ਜੀ ਜਿਹੜਾ ਸਾਡਾ ਲਾਈਵ ਬਲੌਗ ਆ ਉਹਦੇ ਵਿੱਚ ਅਸੀਂ ਫੋਟੋ ਕਾਪੀ ਪੇਸਟ ਨੀ ਜਿਹੜੀਆਂ ਕਿ ਮਿਹਨਤ ਕਰਕੇ ਕ੍ਰੀਏਟ ਕੀਤੀਆਂ ਜਾਂਦੀਆਂ ਨੇ ਨਾ ਤੁਸੀਂ ਬਣਾ ਕੇ ਸਾਨੂੰ ਭੇਜ ਦਿਓ ਅਸੀਂ ਉਹਨੂੰ ਜ਼ਰੂਰ ਲਾਈਵ ਬਲੌਗ ਤੇ ਪਾਉਂਦੇ ਹਾਂ ਸੋ ਤੁਹਾਡੀ ਬੇਟੀ ਦੀ ਜਿਹੜੀ ਮਿਹਨਤ ਆ ਜੀ ਉਹ ਜ਼ਰੂਰ ਅਸੀਂ ਪ੍ਰੋਗਰਾਮ ਦੇ ਵਿੱਚ ਉਸ ਲਾਈਵ ਬਲੌਗ ਤੇ ਪਾ ਦਿੱਤੀ ਹੈ ਤੇ ਤੁਸੀਂ ਦੇਖਿਓ ਜੀ ਬੜੀ ਹੀ ਸੋਹਣੀ ਤੇ ਬੜੀ ਹੀ ਪਿਆਰੀ ਜੀ ਰੰਗੋਲੀ ਆ ਤੇ ਅੱਗੇ ਮੇਰੀ ਭੈਣ ਕੁਲਦੀਪ ਕੌਰ ਸਤਿ ਸ੍ਰੀ ਅਕਾਲ ਕਹਿ ਰਹੀ ਹੈ ਕਹਿੰਦੀ ਕਿ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਹੀ ਪਰਿਵਾਰ ਨੂੰ ਆਪਾਂ ਸਭ ਦਾ ਸਮਾਂ ਸੁੱਖਾਂ ਭਰਿਆ ਬਤੀਤ ਹੋਵੇ ਇਹੀ ਅਰਦਾਸ ਕਰਦੇ ਆ ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਆਪ ਜੀ ਦਾ ਪ੍ਰੋਗਰਾਮ ਦੀਵਾਲੀ ਬਹੁਤ ਖੂਬ ਰਹੀ ਜੀ 10 ਸਾਲਾਂ ਬਾਅਦ ਭੈਣ ਤੇ ਮਾਂ ਨਾਲ ਇਹ ਦਿਨ ਕਹਿੰਦੇ ਕਿ ਬਤੀਤ ਕੀਤਾ ਕਹਿੰਦੇ ਮੇਰਾ ਸੁਭਾਗ ਹੈ ਖੁਸ਼ ਰਹੋ ਜੀ ਬਾਕੀ ਜੀ ਸੁਭਾਗ ਆ ਤੁਹਾਡਾ ਕਿ ਤੁਸੀਂ ਆਪਣਿਆਂ ਦੇ ਵਿੱਚ ਬੈਠ ਕੇ ਦੀਵਾਲੀ ਸੈਲੀਬ੍ਰੇਟ ਕੀਤੀ ਤੇ ਬਾਕੀ ਚਲੋ ਜੀ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਦੀਵਾਲੀ ਸੈਲੀਬ੍ਰੇਟ ਕਰ ਲਈ ਸੋ ਅਸੀਂ ਬਹੁਤ ਖੁਸ਼ ਕਿਸਮਤ ਆ ਤੇ ਅੱਗੇ ਜੀ ਸਤੀ ਸਿੰਘ ਉਹਨਾਂ ਨੇ ਮੇਰੀ ਬੁਝਾਰਤ ਦਾ ਜਵਾਬ ਦੇ ਦਿੱਤਾ ਤੇ ਜਵਾਬ ਬਿਲਕੁਲ ਸਹੀ ਆ ਹੁਣ ਤੁਸੀਂ ਕਾਪੀ ਪੇਸਟ ਨਾ ਕਰਨ ਲੱਗ ਜਾਓ ਕਿਉਂਕਿ ਤੁਹਾਡੇ ਨਾਲ ਦੇ ਸ਼ਾਇਦ ਫੋਨ ਕਰਕੇ ਪੁੱਛਣਗੇ ਸਤੀ ਓਏ ਕੀ ਆ ਜਵਾਬ ਕੀ ਲੈ ਕੇ ਭੇਜਿਆ ਦੱਸ ਦੇ ਮਾੜਾ ਜਿਹਾ ਤੇ ਤੁਸੀਂ ਉਹਨਾਂ ਨੂੰ ਦੱਸਿਓ ਨਾ ਚੰਗਾ ਫਿਰ ਅਸੀਂ ਗਾਣਾ ਇੱਕ ਤੁਹਾਨੂੰ ਹੀ ਸੁਣਾਵਾਂਗੇ ਪਿਆਰਾ ਜਿਹਾ ਗਾਣਾ ਡੈਡੀਕੇਟ ਟੂ ਯੂ ਹੈ ਨਾ ਤੇ ਲਓ ਜੀ ਜਵਾਬ ਇਹਨਾਂ ਨੇ ਬਿਲਕੁਲ ਸਹੀ ਦਿੱਤਾ ਤੇ ਅੱਗੇ ਗੌਰਵ ਸ਼ਰਮਾ ਕਹਿੰਦੇ ਕਿ ਓਹੋ ਇਹਨਾਂ ਨੇ ਵੀ ਜਵਾਬ ਬਿਲਕੁਲ ਦੱਸ ਦਿੱਤਾ ਵਾ ਜੀ ਤੇ ਅੱਗੇ ਕਹਿੰਦੇ ਕਿ ਦੱਸਿਆ ਜੀ ਜਿਹੜਾ ਅਸੀਂ ਇਹਨਾਂ ਨੂੰ ਸਵਾਲ ਪੁੱਛਿਆ ਸੀਗਾ ਕਿ ਮਦਰੰਗ ਕੀ ਹੁੰਦਾ ਤੁਹਾਨੂੰ ਸਾਰਿਆਂ ਨੂੰ ਤੇ ਮਦਰੰਗ ਕੀ ਹੁੰਦਾ ਵਾ ਦੱਸ ਦਿੱਤਾ ਇਹਨਾਂ ਨੇ ਕਹਿੰਦੇ ਢੋਲਕੀ ਨੂੰ ਕਹਿੰਦੇ ਆ ਤੇ ਢੋਲਕੀ ਵਰਗਾ ਹੁੰਦਾ ਵਾ ਹਾਂਜੀ, ਢੋਲਕੀ ਦੀ ਸ਼ੇਪ ਦਾ ਹੀ ਹੁੰਦਾ ਵਾ, ਤੇ ਪਰ ਇਹ ਆਪਾਂ ਕਿਹੜੀ ਸਾਈਡ ਯੂਜ਼ ਕੀਤਾ ਜਾਂਦਾ ਤੇ ਕਿਹੜੇ ਡਾਂਸ ਦੇ ਵਿੱਚ ਯੂਜ਼ ਕੀਤਾ ਜਾਂਦਾ, ਵਰਤਿਆ ਜਾਂਦਾ ਵਾ, ਤੇ ਇਸਦਾ ਜ਼ਰੂਰ ਦੱਸਿਓ, ਨਹੀਂ ਤਾਂ ਕੋਈ ਗੱਲ ਨਹੀਂ, ਮੈਂ ਦੱਸ ਦੂੰਗੀ, ਤੁਸੀਂ ਕੋਸ਼ਿਸ਼ ਕਰਦੇ ਰਹੋ। ਤੇ ਬਾਕੀ ਜੀ, ਇਹਨਾਂ ਨੇ ਮੈਨੂੰ ਨੀ, ਤੁਹਾਨੂੰ ਸਾਰਿਆਂ ਨੂੰ ਇੱਕ ਸਵਾਲ ਪੁੱਛਿਆ ਵਾ, ਮੈਨੂੰ ਤਾਂ ਪਤਾ ਹੀ ਹੁੰਦਾ, ਤੁਹਾਨੂੰ ਪਤਾ ਹੀ ਆ ਹਨਾ, ਤੇ ਕਹਿੰਦੇ ਕਿ ਜਲੇਬੀ ਨੂੰ ਫਿਰ ਡਿਸ਼ ਕਿਉਂ ਕਹਿੰਦੇ ਆ? ਕਹਿੰਦੇ ਕਿਉਂਕਿ ਉਹ ਟੁੱਟ ਤਾਂ ਜਾਵੇਗੀ ਪਰ ਕਦੇ ਸਿੱਧੀ ਨੀ ਹੋਵੇਗੀ। ਹਾਏ, ਤੁਹਾਡੇ ਲਈ ਤਾਂ ਆਹ ਗਾਣਾ ਡੈਡੀਕੇਟ ਆ, ਪਹਿਲਾਂ ਤੁਹਾਡੇ ਲਈ ਗਾਣਾ ਡੈਡੀਕੇਟ ਕਰਦੇ ਆ ਗੌਰਵ ਸ਼ਰਮਾ ਜੀ। ਬਾਕੀ ਦੇ ਮੈਸੇਜ ਤਾਂ ਆਪਾਂ ਬਾਅਦ ਚ ਲਵਾਂਗੇ। ਕਹਿੰਦੇ ਜਲੇਬੀ ਨੂੰ ਫੀਮੇਲ ਡਿਸ਼ ਕਿਉਂ ਕਹਿੰਦੇ ਆ? ਕਿਉਂਕਿ ਉਹ ਟੁੱਟ ਤਾਂ ਜਾਵੇਗੀ ਪਰ ਉਹ ਕਦੇ ਸਿੱਧੀ ਨੀ ਹੋਵੇਗੀ। ਲਓ ਜੀ, ਫਿਰ ਇੱਕ ਗਾਣਾ ਸੁਣਦੇ ਆ ਪਿਆਰਾ ਜਿਹਾ, ਤੇ ਫਿਰ ਮਿਲਦੇ ਆ ਇਸ ਗੀਤ ਤੋਂ ਬਾਅਦ। ਸੋ ਮੇਰੇ ਖਿਆਲ ਸਰਬਜੀਤ ਭਾਜੀ ਮੇਰਾ ਇਸ਼ਾਰਾ ਸਮਝ ਹੀ ਗਏ ਹੋਣਗੇ ਕਿ ਕਿਹੜਾ ਗਾਣਾ ਅਸੀਂ ਚਲਾ ਰਹੇ ਹਾਂ ਜੀ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ। ਕਰੋ ਜੀ ਇੰਜੋਏ ਇਸ ਗੀਤ ਦਾ ਤੇ ਮਿਲਦੇ ਆ ਇਸ ਗੀਤ ਤੋਂ ਬਾਅਦ।
ਢੇੜ ਪਾਲ ਹੋ ਗਿਆ ਵੇ ਹਗੇ ਆਈ ਨੂੰ, ਲਾਲ ਜੋੜਾ ਤੇਰੇ ਨਾਲ ਭਾਗੇ ਆਈ ਨੂੰ। ਢੇੜ ਸਾਲ ਹੋ ਗਿਆ ਵੇ ਹਗੇ ਆਈ ਨੂੰ, ਲਾਲ ਜੋੜਾ ਤੇਰੇ ਨਾਲ ਭਾਗੇ ਆਈ ਨੂੰ। ਮੈਂ ਤੇਰੇ ਹੀ ਜੀ ਜੀ ਕਰਦੀ, ਮੈਂ ਤੂੰ ਕਰਦਾ ਰਿਹਾ ਚਤਰਾਈਆਂ। ਹੁਣ ਮੈਂ ਨੀ ਮੇਰਾ ਬੋਲੂ ਵੇਲਣਾ, ਬਹੁਤ ਹੋ ਗਈਆਂ ਨੇ ਚੰਨਾ ਨਰਮਾਈਆਂ। ਸ਼ੇਕ ਵਾਲੇ ਨੇ ਤੇ ਬੈਠ ਜਾਣਾ ਬੈਠ ਕਿਚ ਲੈ ਕੇ ਵੇ। ਹਾਏ, ਪੰਜ ਸੱਤ ਯਾਰ ਜਿਹੜੇ ਪੈਗ ਸ਼ੇਕ ਵਾਲੇ ਨੇ ਤੇ ਬੈਠ ਜਾਣਾ ਬੈਠ ਕਿਚ ਲੈ ਕੇ ਵੇ।
ਲਓ ਜੀ, ਗਾਣਾ ਸੁਣ ਰਹੇ ਸੀ ਤੁਸੀਂ ਵੇਲਣਾ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ, ਤੇ ਉਮੀਦ ਕਰਦੀ ਆ ਜੀ ਹੁਣ ਜਲੇਬੀ ਨੂੰ ਫੀਮੇਲ ਡਿਸ਼ ਕਿਉਂ ਕਹਿੰਦੇ ਆ ਪਤਾ ਲੱਗ ਹੀ ਗਿਆ ਹੋਵੇਗਾ ਤੇ ਗਾਣਾ ਮੇਰੇ ਖਿਆਲ ਦੇ ਵਿੱਚ ਸਾਨੂੰ ਪਸੰਦ ਵੀ ਆਇਆ ਹੋਊਗਾ, ਪਰ ਕੋਈ ਬੋਲਿਆ ਨੀ। ਕੀ ਗੱਲ, ਡਰ ਗਏ ਕਿ ਮਤਲਬ ਕਿ ਉਹ ਫਲੈਸ਼ ਬੈਕ ਦੇ ਵਿੱਚ ਚਲੇ ਜਾਂਦੇ ਹੁੰਦੇ ਆ ਨਾ, ਵੀ ਪਿੱਛੇ ਸੋਚਣ ਲੱਗ ਜਾਂਦੇ ਹੁੰਦੇ ਕਿਤੇ ਉਦਾਂ ਦਾ ਚੱਕਰ ਤਾਂ ਨੀ ਕੋਈ, ਦੱਸ ਦਿਓ। ਕੋਈ ਗੱਲ ਨੀ, ਆਪਾਂ ਇੱਥੇ ਆ ਤੁਹਾਡੀ ਹੈਲਪ ਕਰਨ ਦੇ ਲਈ, ਆਪਾਂ ਸਮਝਾ ਦਾਂਗੇ ਤੁਹਾਡੇ ਨਾਲ ਦੀਆਂ ਨੂੰ ਕਿ ਨਾ ਬਈ ਏਦਾਂ ਨੀ ਕਰਨਾ, ਬਾਹਰਲੀ ਕੰਟਰੀ ਦੇ ਵਿੱਚ ਆ ਕੇ ਤਾਂ ਹਨਾ ਇਹ ਚੀਜ਼ਾਂ ਚੰਗੀਆਂ ਨੀ ਲੱਗਦੀਆਂ, ਕਿ ਜਾਂ ਫਿਰ ਵੇਲਣਾ ਹੁਣ ਹੱਥਾਂ ਦੇ ਵਿੱਚ ਰੋਟੀ ਪਕਾਉਣ ਲਈ ਹੁੰਦਾ ਵਾ ਹਨਾ, ਰੋਟੀ ਆਪ ਨੂੰ ਪਕਾਉਣੀ ਪੈਂਦੀ ਆ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਮੈਸੇਜ ਵੀ ਲੈਣੇ ਆ ਤੇ ਟਾਈਮ ਆ ਜਿਹੜਾ ਉਹ ਵੀ ਥੋੜਾ ਹੀ ਰਹਿ ਗਿਆ ਪ੍ਰੋਗਰਾਮ ਦੇ ਵਿੱਚ। ਉਹ ਕਹਿੰਦੇ ਹੁੰਦੇ ਆ ਨਾ ਕਿ ਤੇਰੇ ਚਿਹਰੇ ਦੀ ਰੌਣਕ ਦਾ ਕੀ ਆਖਾਂ, ਮੈਂ ਵੇਖਾਂ ਤੇ ਭਰਦਾ ਨਾ ਜੀ ਆਖਾਂ। ਸੋ ਚਿਹਰੇ ਦੀ ਰੌਣਕ ਜੀ ਹਾਸਿਆਂ ਖੇਡਿਆਂ ਦੇ ਨਾਲ ਹੀ ਹੁੰਦੀ ਆ, ਤੇ ਹੱਸਦੇ ਖੇਡਦੇ ਰਹੋਗੇ ਤਾਂ ਚਿਹਰੇ ਦੀ ਰੌਣਕ ਵੀ ਬਣੀ ਰਹਿੰਦੀ ਆ, ਤੇ ਫਿਰ ਚਿਹਰੇ ਤੇ ਰੌਣਕ ਆ ਜੀ ਜਿਹੜੀ ਉਹ ਤਾਂ ਹਰ ਕੋਈ ਦੇਖਦਾ ਤੇ ਹਰ ਕੋਈ ਦੇਖ ਕੇ ਖੁਸ਼ ਵੀ ਹੁੰਦਾ। ਸੋ ਹੱਸਦੇ ਵੱਸਦੇ ਤੇ ਚਿਹਰਿਆਂ ਤੇ ਤੁਹਾਡੀ ਇਸੇ ਤਰ੍ਹਾਂ ਹੀ ਰੌਣਕ ਆ ਰਹਿਣ। ਤੇ ਅੱਗੇ ਧਾਨੀ ਸਾਹਿਬ ਕਹਿ ਰਹੇ ਆ, ਕਹਿੰਦੇ ਬੱਲੇ ਮੂੰਹ ਤੇ ਜਵਾਬ। ਹਾਂਜੀ, ਲੈ ਮੂੰਹ ਤੇ ਜਵਾਬ ਹੀ ਹੁੰਦਾ, ਗੱਲਾਂ ਤਾਂ ਮੂੰਹ ਤੇ ਹੀ ਹੁੰਦੀਆਂ ਨੇ, ਪਿੱਠ ਪਿੱਛੇ ਤਾਂ ਚੁਗਲੀਆਂ ਹੁੰਦੀਆਂ ਨੇ, ਤੇ ਚੁਗਲੀਆਂ ਸਾਨੂੰ ਕਰਨੀਆਂ ਨੀ ਆਉਂਦੀਆਂ, ਅਸੀਂ ਤਾਂ ਚੁਗਲੀਆਂ ਵੀ ਮੂੰਹ ਤੇ ਕਰਦੇ ਆ ਹਨਾ, ਵੀ ਜਿੱਦਾਂ ਵੀ ਮਰਜ਼ੀ ਆ। ਤੇ ਜਵਾਬ ਤਾਂ ਆਪਣਿਆਂ ਚ ਹੀ ਹੁੰਦਾ ਵਾ ਜੀ, ਸਵਾਲ ਜਵਾਬ ਚੱਲਦਾ ਰਹੇ ਤੇ ਫਿਰ ਕਹਿੰਦੇ ਸੰਵਾਦ ਹੁੰਦਾ ਰਹਿੰਦਾ ਵਾ, ਤੇ ਸੰਵਾਦ ਹੁੰਦਾ ਰਹੇ ਤਾਂ ਵਾਰਤਾਲਾਪ ਅੱਗੇ ਦੀ ਅੱਗੇ ਚੱਲ ਕੇ ਫਿਰ ਗੱਲਾਂ ਦੀਆਂ ਕਹਾਣੀਆਂ ਏਦਾਂ ਹੀ ਬਣ ਜਾਂਦੀਆਂ ਨੇ। ਤੇ ਅੱਗੇ ਜੀ ਜਤਿੰਦਰ ਵਾਲੀਆ ਭਾਜੀ, ਉਹਨਾਂ ਨੇ ਜੀ ਇੱਕ ਵੋਇਸ ਮੈਸੇਜ ਭੇਜਿਆ ਵਾ, ਸੋ ਜ਼ਰੂਰ ਉਹਨਾਂ ਦਾ ਵੋਇਸ ਮੈਸੇਜ ਸੁਣਦੇ ਆ ਜੀ ਅਗਲੇ ਮੈਸੇਜ ਤੋਂ ਬਾਅਦ। ਤੇ ਧਾਨੀ ਸਾਹਿਬ ਕਹਿੰਦੇ ਨਾਲੇ ਧਿਆਨ ਨੂੰ ਆਪਾਂ ਪੂਰਾ ਖੁਸ਼ ਰੱਖੀਦਾ, ਕਹਿੰਦੇ ਨਾਲੇ ਨਾਲ ਧਿਆਨ ਨੂੰ ਆਪਾਂ ਪੂਰਾ ਖੁਸ਼ ਰੱਖੀਦਾ। ਅੱਛਾ, ਧਿਆਨ ਨੂੰ ਤੁਸੀਂ ਪੂਰਾ ਖੁਸ਼ ਰੱਖਦੇ ਆ, ਬਹੁਤ ਹੀ ਵਧੀਆ ਗੱਲ ਆ ਜੀ, ਤੇ ਖੁਸ਼ ਰਹਿਣਾ ਵੀ ਚਾਹੀਦਾ ਵਾ। ਤੇ ਅੱਗੇ ਜੀ ਗੌਰਵ ਸ਼ਰਮਾ ਕਹਿੰਦੇ ਮੈਂ ਤਾਂ ਰਸੋਈ ਵਿੱਚ ਜਾ ਕੇ ਵੇਲਣਾ ਲਕੋ ਕੇ ਆਇਆ ਵਾ ਗਾਣਾ ਸੁਣਨ ਤੋਂ ਬਾਅਦ। ਬਹੁਤ ਵਧੀਆ ਗੱਲ ਆ, ਵੈਸੇ ਇੰਡੀਅਨ ਸਟੋਰ ਆ ਜਿਹੜੇ ਹੁਣ ਇੱਥੇ ਇੰਡੀਅਨ ਆਪਣੇ ਖੁੱਲੇ ਹੋਏ ਨਾ, ਉੱਥੇ ਵੇਲਣੇ ਸਭ ਕੁਛ ਵਾਧੂ ਮਿਲਦੇ ਆ, ਤੇ ਇਹ ਨਾ ਹੋਵੇ ਕਿ ਇੱਕ ਦੀ ਬਜਾਏ ਘਰ ਚ ਦੋ ਜਾਂ ਤਿੰਨ ਹੋ ਜਾਣ, ਤੇ ਫੇਰ ਤਾਂ ਬਜ਼ਾਰ ਦੇ ਕਿ ਛੋਟੇ ਪਾਉਂਦੇ ਹੁੰਦੇ ਸੀ, ਨਿੱਕੇ ਹੁੰਦੇ ਦਾਦੀ ਤੋਂ ਸੁਣਦੇ ਹੁੰਦੇ ਸੀਗੇ ਕਿ ਉਹ ਚਕਲਾ ਵੇਲਣੇ ਵਾਲੀ, ਤੇ ਕਿਤੇ ਉੱਦਾਂ ਨਾ ਤੁਹਾਡੇ ਨਾਲ ਹੋ ਜਾਏ। ਸੋ ਬੀ ਕੇਅਰਫੁਲ। ਤੇ ਲਓ ਜੀ ਫਿਰ ਆਪਾਂ ਜਤਿੰਦਰ ਵਾਲੀਆ ਭਾਜੀ ਨੇ ਜਿੰਨਾ ਸਾਨੂੰ ਵੋਇਸ ਮੈਸੇਜ ਭੇਜਿਆ ਉਹ ਵੀ ਸੁਣਦੇ ਆ, ਤੇ ਫਿਰ ਮਿਲਦੇ ਆ ਜੀ ਇਸ ਵੋਇਸ ਮੈਸੇਜ ਤੋਂ ਬਾਅਦ, ਤੇ ਬਾਅਦ ਚ ਸੁਣਾਵਾਂਗੇ ਇੱਕ ਪਿਆਰਾ ਜਿਹਾ ਗੀਤ ਵੀ।
ਵਾਰਤਾ ਜੇ ਮੀਂਹ ਸਿਡਨੀ ਚ ਬੋਬੀ ਜੀ, ਤੇ ਦਿਨ ਜੇ ਸ਼ੁੱਕਰਵਾਰ ਦਾ, ਵਾਰਤਾ ਏ ਮੀਂਹ ਸਿਡਨੀ ਚ ਬੋਬੀ ਜੀ, ਤੇ ਦਿਨ ਜੇ ਸ਼ੁੱਕਰਵਾਰ ਦਾ, ਗੱਡੀ ਹੌਲੀ ਚਲਾਇਓ ਵੀਰੋ, ਵਾਸਤਾ ਜੇ ਪਿਆਰ ਦਾ, ਦਰਿਆ ਚ ਉਤਰਾਂਗੇ ਤੇ ਪਾਰ ਲੰਘ ਜਾਵਾਂਗੇ, ਦਰਿਆ ਚ ਉਤਰਾਂਗੇ ਤੇ ਪਾਰ ਲੰਘ ਜਾਵਾਂਗੇ, ਨਹੀਂ ਤੇ ਕੰਢੇ ਤੇ ਬੈਠਾ ਬੰਦਾ ਬਸ ਵੱਟੇ ਹੀ ਜੇ ਮਾਰਦਾ, ਬਸ ਵੱਟੇ ਜੇ ਮਾਰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
ਵਾਹ ਜੀ ਵਾਹ, ਵਾਕਈ ਵਾਲੀਆ ਭਾਜੀ ਕਮਾਲ ਕਰ ਦਿੱਤੀ ਜੀ ਵਾਕਈ, ਨਹੀਂ ਤਾਂ ਫਿਰ ਕੱਡੇ ਤੇ ਬੈਠ ਕੇ ਤਾਂ ਵੱਟੇ ਮਾਰਨ ਵਾਲੀ ਗੱਲ ਆ। ਤੇ ਸਿਡਨੀ ਦਾ ਜਿਹੜਾ ਮੌਸਮ ਆ ਤੇ ਮਾਹੌਲ ਆ, ਤੁਸੀਂ ਬੜਾ ਹੀ ਸੋਹਣਾ ਬਿਆਨ ਕੀਤਾ, ਸੋ ਬਹੁਤ ਬਹੁਤ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਸੋ ਮੈਨੂੰ ਲੱਗਦਾ ਤੁਸੀਂ ਲਿਖਦੇ ਵੀ ਹੋਵੋਗੇ, ਕਿਉਂਕਿ ਬਹੁਤ ਸੋਹਣੀ ਲਾਸਟ ਟਾਈਮ ਵੀ ਪਿੱਛੇ ਜੀ ਅਸੀਂ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ, ਇੱਕ ਤੁਹਾਨੂੰ ਐਡਸ ਦਿੱਤੀਆਂ ਸੀ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਚੱਲਦੀਆਂ ਕਿ 4 ਤੋਂ 1 ਬਣਾਉਣੀਆਂ, ਤੇ ਤੁਸੀਂ ਬੜੇ ਹੀ ਸੁਚੱਜੇ ਤੇ ਵਧੀਆ ਢੰਗ ਨਾਲ ਬਣਾਈ ਸੀ, ਈਵਨ ਕਿ ਮੈਂ ਵੀ ਨਹੀਂ ਸੀ ਓਨੀ ਵਧੀਆ ਤਾਂ ਬਣਾ ਸਕਦੀ, ਮੈਂ ਵੀ ਜਸਟ ਨੋਰਮਲ ਜੀ ਸੋਚੀ ਸੀ ਕਿ ਇੱਦਾਂ ਬਣਾ ਸਕਦੇ ਹਾਂ, ਪਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਉਹ ਐਡ ਵੀ ਸਾਨੂੰ ਬਣਾ ਕੇ ਭੇਜੀ ਸੀਗੀ, ਤੇ ਅੱਜ ਵੀ ਕਮਾਲ ਹੀ ਕਰ ਦਿੱਤੀ। ਤੇ ਜੇ ਤੁਸੀਂ ਕੁਛ ਲਿਖਦੇ ਆ ਤਾਂ ਦੱਸਿਓ ਜ਼ਰੂਰ ਜੀ, ਭੇਜਿਆ ਕਰੋ, ਤੁਹਾਡੀਆਂ ਰਚਨਾਵਾਂ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਿਆ ਕਰਾਂਗੇ। ਤੇ ਅੱਗੇ ਜੋਧਾ ਧਾਲੀਵਾਲ ਭਾਜੀ, ਉਹ ਵੀ ਬਹੁਤ ਸੋਹਣਾ ਲਿਖਦੇ, ਉਹ ਵੀ ਸਾਨੂੰ ਹਮੇਸ਼ਾ ਕੁਛ ਨਾ ਕੁਛ ਲੇਖ ਤਾਂ ਆਪਣੀ ਭੇਜਦੇ ਹੁੰਦੇ ਆ, ਤੇ ਬੜੀ ਸੋਹਣੀ ਹੁੰਦੀ ਆ, ਤੇ ਇੱਕ ਸੁਨੇਹਾ ਹੁੰਦਾ ਵਾ ਉਹਨਾਂ ਦੀ ਜਿਹੜੀ ਲਿਖਤ ਆ ਉਹਦੇ ਵਿੱਚ ਵੀ। ਸੋ ਬਹੁਤ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ। ਤੇ ਆਪਾਂ ਗੱਲ ਕੀਤੀ ਸੀਗੀ ਜੀ, ਜਿਹੜੀ ਕਿ ਮੈਂ ਤੁਹਾਨੂੰ ਨਾ ਪਹਿਲਾਂ ਆਪਾਂ ਉਹ ਗੱਲ ਖਤਮ ਕਰ ਦਈਏ ਕਿ ਜਿਹੜੀ ਮੈਂ ਤੁਹਾਨੂੰ ਗੱਲ ਸੁਣਾਈ ਸੀਗੀ ਕਿ ਕਾਰ ਵਾਲੀ, ਸੋ ਕਾਰ ਵਾਲੀ ਗੱਲ ਦਾ ਐਂਡ ਕੀ ਨਿਕਲਦਾ ਵਾ ਜੀ, ਦਸੀ ਮਤਲਬ ਜਿਹਨੂੰ ਆਪਾਂ ਸਿੱਟਾ ਕਹਿੰਦੇ ਹੁੰਦੇ ਹਾਂ, ਸੋ ਉਹਦੇ ਵਿੱਚ ਏਦਾਂ ਸੀਗਾ ਕਿ ਉਹ ਮਾਲਕ ਨੇ ਵੱਟਾ ਵਾ ਜਿਹੜਾ ਵੱਟੇ ਨਾਲ ਜਿਹੜਾ ਚਿੱਬ ਪਿਆ ਸੀ ਉਹ ਠੀਕ ਕਿਉਂ ਨਹੀਂ ਸੀ ਕਰਵਾਇਆ। ਸੋ ਉਹਦੀ ਸੋਚ ਇਹੀ ਸੀਗੀ ਜੀ, ਕਿਉਂਕਿ ਉਹ ਜਿਹੜਾ ਚਿੱਬ ਆ ਉਹਨੂੰ ਯਾਦ ਕਰਵਾਉਂਦਾ ਰਹੇ ਕਿ ਜ਼ਿੰਦਗੀ ਦੇ ਵਿੱਚ ਇੰਨੀ ਤੇਜ਼ੀ ਨਹੀਂ ਲੰਘਣਾ ਚਾਹੀਦਾ ਕਿ ਤੁਹਾਡਾ ਧਿਆਨ ਖਿੱਚਣ ਲਈ ਕਿਸੇ ਨੂੰ ਤੁਹਾਡੇ ਵੱਟਾ ਮਾਰ ਕੇ ਤੁਹਾਨੂੰ ਰੋਕਣਾ ਪਵੇ, ਤੇ ਜ਼ਿੰਦਗੀ ਦੇ ਵਿੱਚ ਚੱਲੋ ਪਰ ਧਿਆਨ ਦੇ ਨਾਲ। ਸੋ ਇਹ ਸੀ ਜੀ ਉਸ ਗੱਲ ਦਾ ਨਤੀਜਾ, ਤਾਂ ਕਰਕੇ ਉਹ ਜਿਹੜਾ ਓਨਰ ਆ ਉਹਨੇ ਉਸ ਚਿੱਬ ਨੂੰ ਆਪਣੇ ਡੈਂਟ ਨੂੰ ਜਿਹੜਾ ਉਹਦੀ ਗੱਡੀ ਦੇ ਵਿੱਚ ਪਿਆ ਸੀ ਉਸਨੂੰ ਕਢਵਾਇਆ ਨਹੀਂ ਸੀ, ਕਿਉਂਕਿ ਜਦੋਂ ਵੀ ਉਸ ਚੀਜ਼ ਨੂੰ ਦੇਖਦਾ ਸੀ ਤਾਂ ਉਸ ਨੂੰ ਆਪਣੀ ਅਸਲੀਅਤ ਤੇ ਆਪਣਾ ਔਕਾਤ ਯਾਦ ਆਉਂਦੀ ਸੀ ਕਿ ਮੈਂ ਕੀ ਸੀ ਉਦੋਂ ਤੇ ਮੈਨੂੰ ਰੋਕਣ ਦੇ ਲਈ ਕਿਸੇ ਛੋਟੇ ਜਿਹੇ ਬੱਚੇ ਨੂੰ ਕੀ ਕਰਨਾ ਪਿਆ ਕਿ ਅਗਰ ਮੈਂ ਇਸੇ ਹੀ ਰਫਤਾਰ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਜਾਊਂਗਾ ਤਾਂ ਮੇਰੇ ਆਪਣੇ ਆ ਜਿਹੜੇ ਉਹ ਵੀ ਮੇਰੇ ਤੋਂ ਕਿਤੇ ਨਾ ਕਿਤੇ ਪਿੱਛੇ ਰਹਿ ਜਾਣਗੇ ਤੇ ਕਿਤੇ ਏਦਾਂ ਨਾ ਹੋਵੇ ਕਿ ਮੈਨੂੰ ਰੋਕਣ ਲਈ ਉਹਨਾਂ ਨੂੰ ਵੀ ਕੋਈ ਏਦਾਂ ਦਾ ਹੀਲਾ ਵਸੀਲਾ ਕਰਨਾ ਪਵੇ। ਸੋ ਲਓ ਜੀ ਫਿਰ ਅੱਗੇ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਨੂੰ ਇੱਕ ਗਾਣਾ ਵੀ ਸੁਣਾਉਣਾ ਵਾ ਤੇ ਗਾਣੇ ਤੋਂ ਬਾਅਦ ਕਿਹੜਾ ਗਾਣਾ ਸੁਣਾਈਏ ਹੁਣ ਤੁਹਾਨੂੰ। ਮੈਂ ਸੋਚਦੀ ਸੀ ਸਿੰਗਲ ਡਬਲ ਸਰਦਾਰ ਮੁਹੰਮਦ ਦਾ ਇਹ ਗਾਣਾ ਵੀ ਬੜਾ ਪਿਆਰਾ ਵਾ, ਪਰ ਨਹੀਂ ਆਪਾਂ ਤੁਹਾਨੂੰ ਨਾ ਇੱਕ ਹੋਰ ਗਾਣਾ ਸੁਣਾਉਂਦੇ ਹਾਂ। ਕਿਹੜਾ? ਗੇੜੀ ਰੂਟ। ਤੇ ਸੁਣ ਕੇ ਦੱਸਿਓ ਪਲਕਪ੍ਰੀਤ ਦਾ ਵਾ ਜੀ ਇਹੀ ਗਾਣਾ, ਤੇ ਤੁਸੀਂ ਦੱਸਿਓ ਜੀ ਕਿੱਦਾਂ ਦਾ ਲੱਗਾ ਇਹ ਗਾਣਾ। ਤੇ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ। ਤੇ ਇੱਧਰ ਗੌਰਵ ਸ਼ਰਮਾ ਫੇਰ ਹਟਦੇ ਨੀ, ਇਹ ਕਹਿੰਦੇ ਵੀ ਤੁਸੀਂ ਅਸੀਂ ਵੀ ਨੀ ਹਟਣਾ, ਮੈਸੇਜ ਉਹ ਜਿਹੜੇ ਚੁਟਕਲੇ ਹੁੰਦੇ ਭੇਜਣੇ, ਜਿੰਨਾ ਚਿਰ ਹੁਣ ਇਹਨਾਂ ਦੇ ਘਰ ਚੋਂ ਵੇਲਣਾ ਲੱਭ ਨੀ ਨਾ ਜਾਂਦਾ ਇਹ ਨੀ ਹਟਦੇ। ਤੇ ਇੱਧਰੋਂ ਧਾਨੀ ਸਾਹਿਬ ਵੀ ਚੱਲ ਪਈ, ਲਓ ਜੀ ਘਰ ਵਾਲੀਆਂ ਦੀ ਗੱਲ ਕੀਤੀ ਆ ਤੇ ਕਹਿੰਦੇ ਮੈਂ ਵੀ ਘਰ ਵਾਲੀ ਨੂੰ ਗੱਲ ਸੁਣਾਉਣਾ, ਬਾਅਦ ਵਿੱਚ ਸੁਣਦੇ ਇਹਨਾਂ ਦੀ ਗੱਲ, ਪਰ ਫਿਲਹਾਲ ਆਪਾਂ ਇੱਕ ਗੀਤ ਸੁਣ ਲੈਂਦੇ ਹਾਂ।
ਕਹਿੰਦੇ ਪੰਗਾ ਪਾ ਗਈ ਕੱਲ ਕੁੰਡਿਆਂ ਦੇ ਸਿੰਘ ਫਸਵਾ ਗਈ,
ਕੁੰਡਿਆਂ ਦੇ ਸਿੰਘ ਫਸਵਾ ਗਈ।
ਲੰਮੀ ਗੁੱਤ ਵਾਲੀ ਕਹਿੰਦੇ ਪੰਗਾ ਪਾ ਗਈ ਕੱਲ ਕੁੰਡਿਆਂ ਦੇ ਸਿੰਘ ਫਸਵਾ ਗਈ। ਕੁੜੀ ਬਾਈ ਵਾਲੀ ਪੀਜੀ ਵਿੱਚ ਰਹਿੰਦੀ ਐ ਟਿਕਾਣੇ ਥਾਣੇਦਾਰ ਟੋਲ ਦੇ। ਤੇਰਾ ਹੁਣ ਬੁਲਟੇ ਨਾ ਰੜਕੇ, ਮੇਰਾ ਤੱਕ ਤੱਕ ਦਿਲ ਪਿਆ ਤੜਕੇ, ਬੀਬੀ ਤੇਰਾ ਹੁਣ ਬੁਲਟੇ ਨਾ ਰੜਕੇ। ਨਾ ਹੀ ਕਰ ਰਿਪਲਾਈ ਬੜੇ ਚਿਰ ਤੋਂ ਤੇ ਨਾ ਹੀ ਮਿੱਠਾ ਫੋਨ ਖੋਲ ਦੇ।
ਲਓ ਜੀ ਗਾਣਾ ਸੁਣ ਲਿਆ ਤੁਸੀਂ, ਗੇੜੀ ਰੂਟ ਤੇ ਪਲਕਪ੍ਰੀਤ ਦਾ ਗਾਇਆ ਹੋਇਆ, ਤੇ ਕਹਿੰਦੇ ਕਿ ਵਿੱਚ ਮੇਰਾ ਨਾਂ ਬੋਲਦਾ ਵੀ। ਨਾਂ ਬੋਲਣ ਦੀ ਤਾਂ ਗੱਲ ਪਤਾ ਨੀ ਹੈਗੀ ਮੈਨੂੰ, ਪਰ ਗਾਣੇ ਤੇ ਕੁੜੀ ਨੇ ਡਾਂਸ ਬਹੁਤ ਸੋਹਣਾ ਕੀਤਾ ਵਾ। ਤੇ ਬਾਕੀ ਉਹ ਕਹਿੰਦੇ ਹੁੰਦੇ ਨਾ ਕੱਲ ਫੇਰ ਤੇਰੇ ਸ਼ਹਿਰ ਨਾਲ ਮੁਲਾਕਾਤ ਹੋ ਗਈ, ਸ਼ਹਿਬਰ ਲੱਗੀ ਕਿ ਯਾਦਾਂ ਦੀ ਬਰਸਾਤ ਹੋ ਗਈ। ਖੁਸ਼ਬੂ ਤੇਰੇ ਸਾਹਾਂ ਦੀ ਅੱਜ ਤੱਕ ਵੀ ਕਾਇਮ ਹੈ, ਮਹਿਕੀ ਮਹਿਕੀ ਜਿਹੀ ਸਾਰੀ ਕਾਇਨਾਤ ਹੋ ਗਈ। ਹਰ ਟਾਹਣੀ ਪੀਲੇ ਰੰਗ ਦੇ ਫੁੱਲਾਂ ਨਾਲ ਭਰ ਗਈ, ਵਾਹ ਕੁਦਰਤ ਦਾ ਕ੍ਰਿਸ਼ਮਾ ਕਰਮਾਤ ਹੋ ਗਈ। ਉਸ ਅੱਧ ਸੁੱਕੇ ਰੁੱਖ ਨੇ ਤੇਰਾ ਹਾਲ ਕੀ ਪੁੱਛ ਲਿਆ, ਮੇਰਾ ਵਜੂਦ ਕੰਬਿਆ ਇੱਕ ਚਰਨ ਨਾਟ ਹੋ ਗਈ। ਸੋ ਪ੍ਰਕਾਸ਼ ਸੋਹਲ ਜੀ ਦੀਆਂ ਇਹਨਾਂ ਲਾਈਨਾਂ ਦੇ ਨਾਲ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਪਤਾ ਹੀ ਲੱਗ ਗਿਆ ਹੋਵੇਗਾ ਜੀ, ਸ਼ਹਿਰ ਦੇ ਨਾਲ ਮੁਲਾਕਾਤ ਹੋਣੀ ਤੇ ਯਾਦਾਂ ਦੇ ਨਾਲ ਮੁਲਾਕਾਤ ਹੋਣੀ ਤੇ ਬੀਤੀਆਂ ਕਹਾਣੀਆਂ ਵੀ ਯਾਦ ਹੋ ਜਾਂਦੀਆਂ, ਤੇ ਜਦੋਂ ਫਿਰ ਬੀਤੀਆਂ ਕਹਾਣੀਆਂ ਯਾਦ ਆਉਂਦੀਆਂ ਨੇ ਤਾਂ ਫਿਰ ਚਰਨਾਹਟ ਆ ਜਿਹੜੀ ਜੀ ਉਹ ਬਦੋ ਬਦੀ ਮਨ ਦੇ ਵਿੱਚ ਛੇੜੀ ਜਾਂਦੀ ਆ। ਤੇ ਇੱਧਰ ਗੌਰਵ ਸ਼ਰਮਾ ਇਹਨਾਂ ਦੇ ਮਨ ਦੇ ਵਿੱਚ ਵੀ ਚਰਨਾਹਟ ਛਿੜੀ ਹੋਈ ਆ। ਕਹਿੰਦੇ ਕਿ ਪਾਸ ਨੇ ਆਪਣੀ ਸਭਸੇ ਚਰਚਿਤ ਕਵਿਤਾ ਮੇਂ ਕਹਾ ਹੈ, ਸਬਸੇ ਖਤਰਨਾਕ ਹੋਤਾ ਹੈ ਸਪਨੋ ਕਾ ਮਰ ਜਾਣਾ, ਆਮ ਜ਼ਿੰਦਗੀ ਮੇਂ ਇਸੇ ਸ਼ਾਦੀ ਕੇ ਬਾਅਦ ਜ਼ਿੰਮੇਦਾਰੀਓਂ ਕੇ ਕਾਰਨ ਸੁਧਰ ਜਾਣਾ ਕਹਤੇ ਹੈ। ਹਾਏ 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 ਹਾਏ, ਸ਼ਾਦੀ ਤੋਂ ਬਾਅਦ ਹੈ ਨਾ, ਦੇਖੋ ਨਾ ਜ਼ਿੰਮੇਵਾਰੀਆਂ ਤਾਂ ਪੈਂਦੀਆਂ ਨੇ ਪਰ ਪੱਕੀਆਂ ਪਕਾਈਆਂ ਵੀ ਮਿਲਦੀਆਂ ਨੇ, ਇਹ ਵੀ ਫੇਸ ਦੇਖ ਲਿਆ ਕਰੋ ਨਾ। ਤੇ ਉਦੋਂ ਅੱਗੇ ਸੀ ਧਾਨੀ ਸਾਹਿਬ ਕਹਿੰਦੇ ਕਿ ਮੈਂ ਆਪਣੀ ਘਰਵਾਲੀ ਦੀ ਗੱਲ ਕੀਤੀ ਸੀ ਕਿ ਆਪਾਂ ਹਮੇਸ਼ਾ ਖੁਸ਼ ਰੱਖੀਦਾ ਤੇ ਵੇਲਣੇ ਦੀ ਜਿਹੜੀ ਨੌਬਤ ਹੀ ਨੀ ਆਉਂਦੀ, ਬਸ ਜਿਹੜੀ ਗੱਲ ਕਹਿੰਦੀ ਆ ਹਾਂਜੀ ਹਾਂਜੀ ਹੈ ਹਰ ਗੱਲ ਉੱਤੇ ਮੁੰਡਾ ਜੀ ਜੀ ਬੋਲਦਾ, ਹਾਂਜੀ ਬੋਲਦਾ, ਹੁਣ ਜੀ ਬੋਲਦਾ। ਸੋ ਏਦਾਂ ਦਾ ਫਾਰਮੂਲਾ ਵਾ ਜੀ ਜਿਹੜਾ ਇਹ ਵਰਤਦੇ ਆ। ਸੋ ਤੁਸੀਂ ਵੀ ਸਾਰੇ ਦੇਖ ਲਓ ਜੀ ਇਹਨਾਂ ਤੋਂ ਤੇ ਵੇਲਣੇ ਦੀ ਮਾਰ ਤੋਂ ਤੁਸੀਂ ਬਚ ਜਾਓਗੇ। ਕਹਿੰਦੇ ਅਸੀਂ ਤਾਂ ਜੀ ਆ ਹੀ ਜਾਣਾ ਬ੍ਰਿਸਬੇਨ, ਸਾਰਾ ਟੱਬਰ ਉੱਥੇ ਹੀ ਰਹਿੰਦਾ ਵਾ। ਓਹੋ ਬਿਲਕੁਲ ਜੀ, ਮੋਸਟ ਵੈਲਕਮ, ਤੁਸੀਂ ਜ਼ਰੂਰ ਆਓ ਜੀ। ਦੇਖੋ ਨਾਲੇ 22 ਤਰੀਕ ਨੂੰ ਹਰਭਜਨ ਮਾਨ ਦਾ ਖੇਡ ਅਖਾੜਾ ਵੀ ਦੇਖੋ ਤੇ ਨਾਲੇ ਜੀ ਖੇਡ ਮੇਲਾ ਵੀ ਲੱਗ ਰਿਹਾ ਵਾ ਜੀ, ਤੇ ਯੂ ਮੋਸਟ ਵੈਲਕਮ ਜੀ, ਸਾਰੇ ਜਾਣੇ ਆਓ ਜੀ, ਕੋਈ ਪ੍ਰੋਬਲਮ ਹੀ ਨਹੀਂ। ਬ੍ਰਿਸਬੇਨ ਵਾਲਿਆਂ ਦੇ ਦਿਲ ਬਹੁਤ ਖੁੱਲੇ ਨੇ। ਤੇ ਅੱਗੇ ਜੀ ਕੁਲਦੀਪ ਕੌਰ ਕਹਿੰਦੇ ਕਿ ਉੱਥੇ ਤੇ ਚੱਲਦੇ ਨੇ ਬੰਬ ਫੁੱਲ ਝੜੀਆਂ, ਇੱਥੇ ਪਟਾਕੇ ਪਾਉਂਦੀਆਂ ਨੇ ਸ਼ਿਫਟਾਂ ਬੜੀਆਂ ਬੜੀਆਂ। ਕਿਆ ਬਾਤ ਆ ਜੀ, ਹੱਸ ਰਹੇ ਆ, ਸਵਾਕਿਆ ਜੀ ਸ਼ਿਫਟਾਂ ਦਾ ਪਟਾਕੇ ਚਲਾਈ ਦਿੰਦੀਆਂ ਨੇ ਜਦੋਂ, ਕਿਉਂਕਿ ਲੌਂਗ ਸ਼ਿਫਟਾਂ ਹੁੰਦੀਆਂ ਨੇ ਤੇ ਫਿਰ ਯਾਦ ਆਉਂਦੀ ਆ ਮੰਮੀ ਤੇ ਮੰਮੀ ਦੇ ਹੱਥਾਂ ਦੀਆਂ ਬਣੀਆਂ, ਤੇ ਦੀਵਾਲੀ ਦੇ ਫਿਰ ਪਟਾਕੇ ਆਪਣੇ ਆਪ ਹੀ ਯਾਦ ਆ ਜਾਂਦੇ ਆ। ਤੇ ਨਾਲ ਹੀ ਉਹ ਕਹਿੰਦੇ ਕਿ ਮੈਂ ਆਪਣੇ ਸਾਰੇ ਦੋਸਤਾਂ ਨੂੰ ਨਾ ਦੀਵਾਲੀ ਤੇ ਆਈਫੋਨ ਦੇਣੇ ਸੀ, ਕਹਿੰਦੇ ਪਰ ਜੇ ਮੇਰੇ ਕੋਲ ਸ਼ੱਕਲਾਕ ਬੂਮ ਬੂਮ ਵਾਲੀ ਪੈਨਸਲ ਹੁੰਦੀ। ਕਿਆ ਬਾਤ ਆ ਜੀ, ਸ਼ੱਕਲਾਕ ਬੂਮ ਬੂਮ ਵਾਲੀ ਪੈਨਸਲ ਛੋਟੇ ਹੁੰਦੇ ਹੁੰਦੀ ਸੀ, ਬੜੀ ਵਧੀਆ ਲੱਗਦੀ ਹੁੰਦੀ ਸੀ ਨਾ, ਤੇ ਬੜਾ ਰੌਲਾ ਵੀ ਪੈਂਦਾ ਹੁੰਦਾ ਸੀਗਾ ਕਿ ਸ਼ੱਕਲਾਕ ਬੂਮ ਬੂਮ ਪੈਨਸਲ। ਚਲੋ ਜੀ ਕੋਈ ਗੱਲ ਨੀ, ਹੁਣ ਤਾਂ ਉਹ ਹੈ ਨੀ। ਇੱਕ ਅਲਾਦੀਨ ਦਾ ਚਿਰਾਗ ਵੀ ਹੁੰਦਾ ਸੀਗਾ ਤੇ ਇੱਕ ਚਾਲੀ ਚੋਰ ਵਾਲੀ ਕਹਾਣੀ ਵੀ ਸੁਣਦੇ ਹੁੰਦੇ ਸੀ ਨੀ, ਜਿੱਤੇ ਹੁੰਦਾ ਸੀ ਕਿ ਸਿਨ ਸਿਨ ਖੁੱਲ ਜਾ ਤੇ ਫਿਰ ਉੱਥੋਂ ਦਾ ਜਿੰਨਾ ਮਰਜ਼ੀ ਸੋਨਾ ਚੱਕ ਲਓ, ਤੇ ਜੇ ਕਿਤੇ ਏਦਾਂ ਦਾ ਇੱਥੇ ਹੋ ਗਿਆ ਤੇ ਫਿਰ ਆਪਾਂ ਨੂੰ ਪਤਾ ਹੀ ਆ ਕੀ ਹੋਊ, ਚਾਲੀ ਚੋਰ ਤਾਂ ਕਿੱਥੋਂ ਇੱਥੇ, ਪਤਾ ਨੀ ਕਿੰਨੇ ਚੋਰ ਅੰਦਰ ਜਾਣਗੇ। ਲਓ ਜੀ ਫਿਰ ਹੁਣ ਆਪਾਂ ਗੱਲ ਕਰ ਰਹੇ ਸੀ ਜੀ ਉਂਗਲ ਲਾਉਣ ਵਾਲੀ, ਉਂਗਲੀ ਕਿੱਦਾਂ ਲੱਗਦੀ ਹੁੰਦੀ ਆ, ਮਤਲਬ ਕਿ ਜਿੱਦਾਂ ਕਿਸੇ ਨੂੰ ਘਰ ਦੇ ਵਿੱਚ ਲੜਾਈ ਪਾਉਣੀ ਹੋਵੇ। ਕਹਿੰਦੇ ਕਿ ਇੱਕ ਵਾਰੀ ਨਾ ਇੱਕ ਆਦਮੀ ਕਿਸੇ ਲਾਲੇ ਦੀ ਦੁਕਾਨ ਤੇ ਜਾ ਕੇ ਖਲ ਵਾਲੀ ਬੋਲੀ ਕੋਲ ਬਹਿ ਜਾਂਦਾ ਵਾ, ਤੇ ਲਾਗੇ ਪਈ ਸ਼ਹਿਦ ਵਾਲੀ ਪੀਪੀ ਚੋਂ ਉਂਗਲ ਲਬੇੜ ਕੇ ਕੰਧ ਨਾਲ ਲਾ ਕੇ ਕਹਿੰਦਾ ਲਾਲਾ ਆ ਕੀ ਰੱਖਿਆ ਈ। ਤੇ ਥੋੜੀ ਦੇਰ ਨੂੰ ਕਹਿੰਦੇ ਉੱਥੇ ਸ਼ਹਿਦ ਤੇ ਮੱਖੀਆਂ ਬੈਠਣ ਲੱਗ ਜਾਂਦੀਆਂ, ਪਤਾ ਹੀ ਆ ਜੀ ਮਿੱਠਾ ਵਾ ਤੇ ਮਿੱਠੇ ਤੇ ਤਾਂ ਮੱਖੀਆਂ ਆਉਣੀਆਂ ਹੀ ਆ, ਤੇ ਮੱਖੀਆਂ ਨੂੰ ਖਾਣ ਲਈ ਇੱਕ ਕਿਰਲੀ ਆ ਜਾਂਦੀ ਆ। ਸੋ ਇਹ ਆ ਜੀ, ਹੁਣ ਦੇਖਿਓ ਨਾਲ ਨਾਲ ਭੋਜਨ ਜਾਲ ਕਿੱਦਾਂ ਬਣਦਾ ਵਾ। ਸੋ ਮੱਖੀਆਂ ਨੂੰ ਖਾਣ ਲਈ ਜਦੋਂ ਕਿਰਲੀ ਆ ਜਾਂਦੀ ਆ ਤੇ ਕਿਰਲੀ ਨੂੰ ਵੇਖ ਕੇ ਇੱਕ ਚੂਹਾ ਝਪਟ ਪੈਂਦਾ ਵਾ, ਤੇ ਲਾਲੇ ਨੇ ਇੱਕ ਰੱਖੀ ਹੋਈ ਸੀ ਬਿੱਲੀ, ਤੇ ਚੂਹੇ ਨੂੰ ਫੜਨ ਲਈ ਬਿੱਲੀ ਝਪਟ ਗਈ। ਇਹਨੇ ਨੂੰ ਇੱਕ ਗਾਹਕ ਆ ਜਿਹੜਾ ਉਹ ਸੌਦਾ ਲੈਣ ਆ ਜਾਂਦਾ ਵਾ, ਤੇ ਉਹਦੇ ਕੋਲ ਸੀਗਾ ਇੱਕ ਕੁੱਤਾ। ਤੇ ਹੁਣ ਤੁਸੀਂ ਦੇਖ ਲਓ ਜੀ ਫਿਰ ਕੀ ਹੋਊਗਾ, ਕੁੱਤਾ ਬਿੱਲੀ ਨੂੰ ਮਾਰਨ ਲਈ ਅੰਦਰ ਦੁਕਾਨ ਚ ਝੜ ਪਿਆ, ਤੇ ਲਾਲੇ ਨੇ ਕੋਲ ਭਾਈ ਡਾਂਗ ਚੱਕੀ ਤੇ ਕੁੱਤੇ ਦੇ ਸਿਰ ਚ ਮਾਰਤੀ ਤੇ ਕੁੱਤਾ ਮਰ ਗਿਆ। ਤੇ ਕੁੱਤੇ ਦੇ ਮਾਲਕ ਨੇ ਲਾਗੇ ਪਈ ਇੱਟ ਚੁੱਕੀ ਤੇ ਲਾਲੇ ਦੇ ਸਿਰ ਚ ਮਾਰਤੀ, ਤੇ ਫਿਰ ਕੀ ਸੀਗਾ ਜੀ ਰੌਲਾ ਪੈ ਗਿਆ, ਲਾਲੇ ਦਾ ਸਿਰ ਲਹੂ ਲਹਾਣ ਤੇ ਉਧਰ ਇੱਕ ਪਾਸੇ ਕੁੱਤਾ ਮਰਿਆ ਪਿਆ। ਤੇ ਜਿਹੜਾ ਬੰਦਾ ਬੈਠਾ ਸੀ ਜੀ ਉਂਗਲ ਲਾਉਣਾ, ਜਿਹਨੇ ਕਿ ਸ਼ਹਿਦ ਵਿੱਚ ਉਂਗਲ ਲਬੇੜ ਕੇ ਪੀਪੇ ਚ ਉਂਗਲ ਲਬੇੜ ਕੇ ਕੰਧ ਲਾਈ ਸੀ, ਤਾਂ ਹੱਥ ਜੋੜ ਕੇ ਸਹਿਜੇ ਜੇ ਕਹਿੰਦੇ ਹੋਏ ਖਿਸਕ ਗਿਆ। ਕਹਿੰਦਾ ਚੰਗਾ ਲਾਲਾ ਜੀ, ਤੁਹਾਡਾ ਤਾਂ ਕੰਮ ਵਾਹਵਾ ਹੀ ਵਿਗੜ ਗਿਆ, ਮੈਂ ਚੱਲਦਾ ਕਿਤੇ। ਕਹਿੰਦਾ ਫੇਰ ਆਊਂਗਾ। ਸੋ ਕਹਿੰਦੇ ਹੁੰਦੇ ਜੀ ਏਦਾਂ ਦੇ ਬੰਦਿਆਂ ਤੋਂ ਬਚ ਕੇ ਰਹੋ। ਤੇ ਲਓ ਫਿਰ ਉਂਗਲ ਲਾਉਣ ਵਾਲਿਆਂ ਦੀ ਗੱਲ ਆਪਾਂ ਤੁਹਾਨੂੰ ਦੱਸ ਦਿੱਤੀ ਆ। ਤੇ ਗੌਰਵ ਸ਼ਰਮਾ ਕਹਿੰਦੇ ਕਿ ਭੈਣ ਜੀ ਜ਼ਰੂਰੀ ਨਹੀਂ ਕਿ ਪੱਕੀਆਂ ਪਕਾਈਆਂ ਹੀ ਮੈਂ, ਕੁਝ ਬੰਦਿਆਂ ਨੂੰ ਪਕਾ ਕੇ ਵੀ ਦੇਣੀਆਂ ਪੈਂਦੀ। ਗੌਰਵ ਜੀ ਸੱਚੀ ਕਹਿੰਦੀ ਆ, ਮੈਨੂੰ ਤਾਂ ਲੱਗਦਾ ਤੁਸੀਂ ਬਾਹਲੀ ਦੁਖੀ ਹੋ, ਹਨਾ। ਚੱਲ ਕੋਈ ਨਾ, ਮੈਨੂੰ ਪਤਾ ਤੁਸੀਂ ਲਖਵਿੰਦਰ ਜੀ ਦੇ ਫਰੈਂਡ ਹੋ, ਤੇ ਸਰਬਜੀਤ ਭਾਜੀ ਨਾਲ ਨਾ ਆਪਣੇ ਦੁੱਖ ਸੁੱਖ ਹਨਾ ਕਰ ਲਿਆ ਕਰੋ, ਆਫਟਰ ਆਲ ਬੰਦਾ ਹੀ ਬੰਦੇ ਦਾ ਹਨਾ ਨਾ ਹਿੰਮਤ ਵਧਾਉਂਦਾ ਵਾ। ਤੇ ਤੁਸੀਂ ਭਾਜੀ ਨੂੰ ਦੱਸ ਦਿਆ ਕਰੋ, ਕਈ ਵਾਰੀ ਕੀ ਪਤਾ ਕੋਈ ਹੈਲਪ ਹੀ ਹੋ ਜਾਂਦੀ ਆ, ਤੁਹਾਨੂੰ ਕੋਈ ਵਿਚਲਾ ਰਾਸਤਾ ਹੀ ਦੱਸ ਦੇਣ, ਹਨਾ ਵੀ ਰੋਟੀਆਂ ਰੋਟੀਆਂ ਪਕਾਉਣ ਤੋਂ ਵੀ ਤੁਹਾਨੂੰ ਥੋੜਾ ਜਿਹਾ ਪਾਸਾ ਵੱਟਣਾ ਪੈ ਜਾਵੇ ਜਾਂ ਗੁਰੇਜ ਹੀ ਮਿਲ ਜਾਵੇ, ਪਰ ਮੈਨੂੰ ਪਤਾ ਤੁਹਾਡੀ ਵਾਈਫ ਏਦਾਂ ਦੀ ਨੀ ਹੈਗੀ ਤੇ ਬੜਾ ਵਧੀਆ ਖਾਣਾ ਬਣਾ ਕੇ ਦਿੰਦੀ ਹੋਊਗੀ ਤੁਹਾਨੂੰ, ਤਾਹੀਓ ਤੁਹਾਨੂੰ ਇੰਨੀਆਂ ਗੱਲਾਂ ਆਉਂਦੀਆਂ ਨੇ, ਤੇ ਜੇ ਕਿਤੇ ਫਿਰ ਰੋਟੀਆਂ ਪਕਾਉਣੀਆਂ ਪੈਣ ਫਿਰ ਇੰਨੀਆਂ ਗੱਲਾਂ ਆਉਣੀਆਂ ਨੀ ਸੀ ਹਨਾ, ਫਿਰ ਤੇ ਕਹਿਣਾ ਸੀ ਮੇਰੇ ਆਟੇ ਦੇ ਵਿੱਚ ਹੱਥ ਕੁੜੇ ਹੈ। ਤੇ ਚਲੋ ਕੋਈ ਗੱਲ ਨੀ, ਕੋਈ ਗੱਲ ਨੀ ਜੀ, ਰੋਟੀਆਂ ਵੀ ਪਕਾਉਣੀਆਂ ਚਾਹੀਦੀਆਂ ਨੇ, ਫਿਰ ਕੀ ਆ ਆਪ ਖਾਣੀਆਂ ਵਾ ਤਾਂ ਆਪ ਪਕਾ ਵੀ ਲੈਣੀਆਂ ਚਾਹੀਦੀਆਂ ਨੇ। ਤੇ ਉਹ ਕਹਿੰਦੇ ਨਾ ਕਿ ਮੇਰੀ ਹਰ ਗੱਲ ਚੰਦਰੇ ਚਾਹ ਵਾਂਗ ਪੁਣਦੇ ਨੇ, ਮੇਰੀ ਹਰ ਗੱਲ ਚੰਦਰੇ ਚਾਹ ਵਾਂਗ ਪੁਣਦੇ ਨੇ, ਪਰ ਕਮਾਲ ਦੇਖੋ ਮੈਨੂੰ ਹਮੇਤੀਆਂ ਨਾਲੋਂ ਵੱਧ ਗੌਰ ਨਾਲ ਵਿਰੋਧੀ ਸੁਣਦੇ ਨੇ। ਫਾਇਦਾ ਹੁੰਦਾ ਇਹਨਾਂ ਚੀਜ਼ਾਂ ਦਾ ਵੀ ਹਨਾ। ਤੇ ਲਓ ਫਿਰ ਜੀ, ਆਪਾਂ ਹੁਣ ਤੁਹਾਨੂੰ ਸਾਰਿਆਂ ਨੂੰ ਇੱਕ ਸਵਾਲ ਪੁੱਛਿਆ ਸੀਗਾ ਕਿ ਮਦਰੰਗ ਕਿਸ ਤਰ੍ਹਾਂ ਦਾ ਸਾਜ਼ ਹੈ, ਤੇ ਇੱਕ ਬਜ਼ਾਰਤ ਪੁੱਛੀ ਸੀ। ਸੋ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਆਪਾਂ ਉਸਦਾ ਵੀ ਜਵਾਬ ਦੇ ਦਈਏ। ਸੋ ਬਜ਼ਾਰਤ ਮੈਂ ਤੁਹਾਨੂੰ ਪੁੱਛੀ ਸੀ ਜਿਹੜੀ ਜੀ, ਉਸਦਾ ਜਵਾਬ ਸਾਨੂੰ ਭੇਜ ਦਿੱਤਾ ਸੀ ਜੀ, ਬਾਕੀ ਉਸਦਾ ਜਵਾਬ ਨੌਂ ਆ, ਕਿਉਂਕਿ ਜਿਹੜਾ ਨੌਂ ਆ ਉਹਨਾਂ ਨੂੰ ਕੱਟ ਦਿੰਦੇ ਆ ਜਦੋਂ ਆਪਾਂ, ਨਾ ਉਹਦੇ ਵਿੱਚੋਂ ਖੂਨ ਨਿਕਲਦਾ ਤੇ ਨਾ ਹੀ ਕਿਸੇ ਦਾ ਕਤਲ ਹੁੰਦਾ ਵਾ। ਸੋ ਲਓ ਜੀ, ਫਿਰ ਬਜ਼ਾਰਤ ਦਾ ਜਵਾਬ ਆ ਨੌਂ, ਤੇ ਨਾਲ ਹੀ ਆਪਾਂ ਦੱਸਣ ਪੁੱਛਿਆ ਸੀ ਤੁਹਾਨੂੰ ਕਿ ਮਦਰੰਗ ਕਿਸ ਤਰ੍ਹਾਂ ਦਾ ਸਾਜ਼ ਹੈ। ਤੇ ਜਿਹੜਾ ਜੀ ਮਦਰੰਗ ਆ ਉਹ ਢੋਲਕੀ ਟਾਈਪ ਹੀ ਹੁੰਦਾ ਵਾ, ਉਸਦੀ ਜਿਹੜੀ ਸ਼ਕਲ ਆ ਉਸਦਾ ਆਕਾਰ ਆ ਉਹ ਢੋਲਕੀ ਟਾਈਪ ਹੀ ਹੁੰਦਾ ਵਾ। ਤੇ ਨਾਲ ਹੀ ਜੀ ਸੰਗੀਤ ਵਿੱਚ ਤਾਲ ਦੇਣ ਲਈ ਤਬਲੇ, ਮਦਰੰਗ, ਢੋਲ ਤੇ ਮਜੀਰੇ ਆਦਿ ਮਜੀਰੇ ਦਾ ਪ੍ਰਯੋਗ ਕੀਤਾ ਜਾਂਦਾ ਵਾ। ਤੇ ਇਹ ਜਿਹੜਾ ਮਦਰੰਗ ਆ ਇਹ ਫੋਕ ਸਿੰਗਿੰਗ ਨਾਲ ਰਿਲੇਟਡ ਆ, ਤੇ ਇਹਦੇ ਵਿੱਚ ਜਿਹੜਾ ਕਥਕ ਡਾਂਸ ਆ ਮੇਨ ਕਥਕ ਡਾਂਸ ਉੱਥੇ ਵਰਤਿਆ ਜਾਂਦਾ ਵਾ ਤਾਲ ਦੇਣ ਲਈ ਜਦੋਂ ਕਥਕ ਡਾਂਸ ਕਰਦੇ ਆ। ਸੋ ਇਹ ਤਾਂ ਸੀ ਜੀ ਮਦਰੰਗ, ਤੇ ਮੈਨੂੰ ਲੱਗ ਗਿਆ ਤੁਹਾਨੂੰ ਪਤਾ ਲੱਗ ਗਿਆ ਹੋਏਗਾ ਜੀ ਮਦਰੰਗ। ਸੋ ਮੈਨੂੰ ਲੱਗਦਾ ਜੀ ਸਾਰੇ ਜਣਿਆਂ ਨੂੰ ਨਾ ਲਿਖਣ ਦਾ ਬੜਾ ਸ਼ੌਂਕ ਆ, ਕਈਆਂ ਨੂੰ ਹਾਲਾਤਾਂ ਨੇ ਲਿਖਾਤਾ ਤੇ ਕਈਆਂ ਦਾ ਸ਼ੌਂਕ ਆ, ਤੇ ਕਈ ਜਦੋਂ ਫਿਰ ਆਸ ਪਾਸ ਦੇਖਦੇ ਆ ਨਾ ਕੁਛ ਉਦੋਂ ਮਨ ਦੇ ਵਿੱਚ ਲਿਖਣ ਨੂੰ ਜੀ ਕਰਿਆ ਆਉਂਦਾ ਵਾ। ਸੋ ਕਹਿੰਦੇ ਨਾ ਚੀਕ ਬੁਲਬਲੀ, ਉਹ ਚੀਕ ਬੁਲਬਲੀ ਆ ਜੀ ਜਿਹੜੀ ਦਿਲ ਦੇ ਅੰਦਰੋਂ ਫਿਰ ਲਫ਼ਜ਼ ਬਣ ਕੇ ਕਾਗਜ਼ ਤੇ ਉਕਰੀ ਜਾਂਦੀ ਆ। ਸੋ ਆਪਾਂ ਅਗਲੀ ਵਾਰੀ ਨਾ ਪ੍ਰੋਗਰਾਮ ਏਦਾਂ ਦਾ ਹੀ ਕਰਦੇ ਆ, ਤੁਸੀਂ ਸਾਰੇ ਜਾਣੇ ਆਪੋ ਆਪਣਾ ਜੋ ਵੀ ਤੁਸੀਂ ਲਿਖਦੇ ਹੋ ਕਾਪੀ ਪੇਸਟ ਨੀ ਆਪਣਾ ਲਿਖਿਆ ਹੋਇਆ, ਠੀਕ ਹੈ ਆਪਣਾ ਲਿਖਿਆ ਹੋਇਆ, ਆਪਾਂ ਏਦਾਂ ਦਾ ਹੀ ਪ੍ਰੋਗਰਾਮ ਨੈਕਸਟ ਫਰਾਈਡੇ ਕਰਾਂਗੇ। ਤੁਸੀਂ ਸਾਨੂੰ ਆਪਣਾ ਲਿਖਿਆ ਹੋਇਆ ਕੁਛ ਵੀ, ਜੋ ਵੀ ਚਾਹੇ ਪੋਇਟਰੀ ਆ ਚਾਹੇ ਕੋਈ ਸ਼ੇਰੋ ਸ਼ਾਇਰੀ ਆ ਜਾਂ ਕੁਛ ਵੀ ਤੁਸੀਂ ਲਿਖਦੇ ਹੋ, ਸਾਨੂੰ ਜ਼ਰੂਰ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਸ਼ਾਮਲ ਕਰਾਂਗੇ। ਜੇ ਤਾਂ ਤੁਸੀਂ ਸਾਨੂੰ ਲਿਖਣਾ ਲਿਖ ਕੇ ਭੇਜੋਗੇ ਕਿ ਮੈਂ ਆਪਣੀ ਆਵਾਜ਼ ਦੇ ਵਿੱਚ ਪੜ੍ਹਾਂ, ਤਾਂ ਜ਼ਰੂਰ ਜੀ ਮੈਂ ਆਪਣੀ ਆਵਾਜ਼ ਦੇ ਵਿੱਚ ਪੜ੍ਹ ਦੂੰਗੀ, ਤੇ ਨਹੀਂ ਤਾਂ ਫਿਰ ਜੇ ਤੁਸੀਂ ਆਪਣੀ ਆਵਾਜ਼ ਦੇ ਵਿੱਚ ਉਸਨੂੰ ਗੁਣਗੁਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਫਿਰ ਆਪਣੀ ਆਵਾਜ਼ ਦੇ ਵਿੱਚ ਗੁਣਗੁਣਾ ਕੇ ਸਾਨੂੰ ਜ਼ਰੂਰ ਭੇਜਿਓ ਵੋਇਸ ਮੈਸੇਜ ਦੇ ਜ਼ਰੀਏ। ਸੋ ਅਗਲੇ ਹਫ਼ਤੇ ਆਪਾਂ ਇਹੀ ਪ੍ਰੋਗਰਾਮ ਲਿਖਾਂਗੇ ਕਿ ਤੁਹਾਡੀ ਲਿਖਤ ਤੁਹਾਡੀ ਜ਼ੁਬਾਨੀ, ਤੇ ਤੁਹਾਡੀ ਲਿਖਤ ਤੁਹਾਡੀ ਜ਼ੁਬਾਨੀ ਆਪਾਂ ਅਗਲੇ ਹਫ਼ਤੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਤੇ ਫਿਰ ਫਟਾਫਟ ਤੁਸੀਂ ਠੀਕ ਹੈ ਜੀ ਦੱਸ ਦਿਓ। ਤੇ ਇੱਧਰ ਗੌਰਵ ਸ਼ਰਮਾ ਕਹਿੰਦੇ ਸਰਬਜੀਤ ਭਾਜੀ ਦਾ ਤਾਂ ਪਤਾ ਨੀ ਮੈਨੂੰ, ਪਰ ਲਖਵਿੰਦਰ ਦਾ ਤਾਂ ਮੈਨੂੰ ਮੇਰੇ ਵਰਗਾ ਹੀ ਹਾਲ ਲੱਗਦਾ ਵਾ। ਅੱਛਾ ਚੱਲ ਕੋਈ ਗੱਲ ਨੀ, ਫਿਰ ਤੁਸੀਂ ਆਪਸ ਚ ਕਰ ਲਿਆ ਕਰੋ ਨਾ, ਤੂੰ ਮੇਰਾ ਬਾਈ ਮੈਂ ਤੇਰਾ ਬਾਈ, ਹੈਨਾ ਇੱਕ ਦੂਸਰੇ ਦੇ ਦੁੱਖ ਸੁੱਖ ਸੁਣ ਲਿਆ ਕਰੋ। ਵੈਸੇ ਸਰਬਜੀਤ ਭਾਜੀ ਗਾਈਡ ਕਰਦਿਆ ਕਰਨਗੇ ਬਹੁਤ ਵਧੀਆ, ਸੁਣ ਲਿਓ ਜੀ ਕੋਈ ਗੱਲ ਨੀ ਹੈਨਾ। ਤੇ ਅੱਗੇ ਜੀ ਵੀਰਪਾਲ ਮੈਲਬੋਰਨ ਤੋਂ ਕਹਿੰਦੇ ਸਤਿ ਸ੍ਰੀ ਅਕਾਲ, ਆਈ ਡੋਂਟ ਹੈਲਪ ਮਾਈ ਵਾਈਫ ਇਨ ਕਿਚਨ, ਵੀ ਬੋਥ ਵਰਕ ਇਨ ਕਿਚਨ, ਆਈ ਡੋਂਟ ਹੈਲਪ ਮਾਈ ਵਾਈਫ ਟੂ ਕਲੀਨ ਹੋਮ, ਵੀ ਬੋਥ ਕਲੀਨ ਅਵਰ ਹੋਮ। ਕਿਆ ਬਾਤ ਆ ਜੀ, ਬਹੁਤ ਵਧੀਆ ਗੱਲ ਆ ਵੀਰਪਾਲ, ਤੁਸੀਂ ਹੈਲਪ ਨਹੀਂ ਕਰਦੇ, ਤੁਸੀਂ ਆਪਣਾ ਘਰ ਸਾਫ ਕਰਦੇ ਹੋ ਤੇ ਆਪਣੇ ਘਰ ਦੀ ਕਿਚਨ ਦੇ ਵਿੱਚ ਆਪਣੇ ਲਈ ਖਾਣਾ ਬਣਾਉਂਦੇ ਹੋ। ਸੋ ਬਹੁਤ ਵਧੀਆ ਗੱਲ ਆ ਜੀ, ਥੈਂਕ ਯੂ। ਤੇ ਅੱਗੇ ਧਾਨੀ ਸਾਹਿਬ ਕਹਿੰਦੇ ਕਿ ਕੁਲਦੀਪ ਨੂੰ ਕਹੋ ਜਿਹੜਾ ਤੇਰੇ ਕੋਲ ਫੋਨ ਉਹੀ ਦੇ ਦੋ, ਤੁਸੀਂ ਸ਼ਕਲ ਵਾਲਾ ਫੋਨ ਆਪ ਰੱਖ ਲਿਓ, ਕਹਿੰਦੇ ਆਈਫੋਨ 8 ਤੇ ਨਾਲ ਹੱਸ ਰਹੇ ਆ। ਹਾਂਜੀ ਲੈ ਤੁਹਾਡੇ ਕੋਲ ਫੋਨ ਕਿਉਂ ਆਊਗਾ, ਮੈਂ ਉਹਦੇ ਗਵਾਂਢ ਚ ਬੈਠੀ ਆ, ਪਹਿਲਾਂ ਮੈਨੂੰ ਦੇ ਕੇ ਜਾਣਗੇ ਨਾ ਕੁਲਦੀਪ, ਉਹ ਸ਼ਕਲ ਵਾਲਾ ਫੋਨ ਉਹ ਆਪ ਰੱਖ ਲੈਣਗੇ ਫੋਨ, ਤੇ ਦੂਸਰਾ ਫੋਨ ਮੈਨੂੰ ਦੇ ਦੇਣਗੇ, ਹੈਨਾ। ਤੁਸੀਂ ਤਾਂ ਹਜੇ ਮੈਲਬੋਰਨ ਚੋਂ, ਫਿਰ ਮੈਲਬੋਰਨ ਤਾਂ ਆਉਣਾ ਪਊਗਾ, ਪਹਿਲਾਂ ਉਹਨਾਂ ਨੂੰ ਟਿਕਟ ਕਰਾਉਣੀ ਪਊ, ਫਿਰ ਤਾਂ ਕਹਿੰਦੇ ਹੁੰਦੇ ਨੇ ਡੂੜ ਦੇ ਕੱਟੀ ਤੇ ਢਾਈਆਂ ਦਾ ਰਸਤਾ, ਉਹ ਗੱਲ ਹੋ ਜਾਣੀ ਆ। ਉਹਨੇ ਦਾ ਫੋਨ ਨਹੀਂ ਹੋਣਾ ਜਿੰਨੇ ਉੱਪਰ ਪੈਸੇ ਲੱਗ ਜਾਣੇ ਉਹਨਾਂ ਦੇ ਟਿਕਟ ਦੇ ਤੇ ਆਉਣ ਜਾਣ ਦੇ, ਫਿਰ ਉੱਥੇ ਰਹਾਇਸ਼ ਖਾਣ ਪੀਣ, ਤੇ ਤੁਸੀਂ ਭੁੱਲ ਜਾਓ ਜੀ, ਇਹ ਸਾਡਾ ਆਪਸੀ ਹਿਸਾਬ ਕਿਤਾਬ ਆ, ਅਸੀਂ ਆਪੇ ਹੀ ਨਿਬੇੜ ਲੈਣਾ ਵਾ। ਤੇ ਲਓ ਜੀ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਟਾਈਮ ਹੋ ਚੁੱਕਾ, 9 ਵੱਜ ਚੁੱਕੇ ਆ, ਤੇ ਹੁਣ ਮੈਨੂੰ ਵੀ ਜਾਣਾ ਪੈਣਾ ਵਾ, ਤੇ ਇਜਾਜ਼ਤ ਦਿਓ ਕਿਉਂਕਿ ਮੈਂ ਵੀ ਆਪਣੇ ਕਹਿੰਦੇ ਹੁੰਦੇ ਨਾ ਜੋਬ ਤੇ ਜਾਣਾ ਵਾ, ਤੇ ਪਰ ਜਾਣ ਤੋਂ ਪਹਿਲਾਂ ਨਾ ਇੱਕ ਦੀਵਾਲੀ ਦੀ ਗੱਲ ਚੱਲੀ ਸੀਗੀ ਨਾ ਕਿ ਵਹਿਮ ਭਰਮ ਜਾਂ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਤਾਂ ਉਹਦੇ ਤੋਂ ਨਾ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਆਈ ਥਿੰਕ ਕਵਿਤਾ ਕਿ ਖਨਗਾਹੀ ਦੀਵਾ ਬਾਲ ਦੀਏ, ਸੋ ਬੜੀ ਸੋਹਣੀ ਜੀ ਆ ਜੀ। ਤੇ ਲਓ ਜੀ ਧਾਨੀ ਸਾਹਿਬ ਕਹਿੰਦੇ ਮੈਂ ਤਾਂ ਸਿਡਨੀ ਆ, ਅੱਛਾ ਤੁਸੀਂ ਸਿਡਨੀ ਤੋਂ ਆ, ਚੱਲ ਕੋਈ ਨਾ ਫਿਰ ਵੀ ਪੈਸੇ ਤਾਂ ਲੱਗਣੇ ਹੀ ਆ ਜੀ, ਡਾਲਰ ਲੱਗਣੇ ਆ, ਨਾਲੇ ਪੈਸੇ ਨੀ ਲੱਗਣੇ, ਡਾਲਰ ਲੱਗਣੇ, ਆਉਣ ਜਾਣ ਦਾ ਖਰਚਾ, ਰਹਿਣ ਦਾ ਖਰਚਾ, ਖਾਣ ਪੀਣ ਦਾ ਖਰਚਾ, ਫਿਰ ਕੁੜੀਆਂ ਨੇ ਹਨਾ ਹਿਸਾਬ ਕਿਤਾਬ ਸਾਰਾ ਤੁਹਾਨੂੰ ਪਤਾ ਹੀ ਆ, ਇਧਰੋਂ ਜਿਹੜੀ ਜੋਬ ਛੱਡ ਕੇ ਜਾਊਗੀ ਵਿਚਾਰੀ ਉਹ ਵੀ, ਸ਼ਿਫਟਾਂ ਘਟਣੀਆਂ ਉਹ ਵੀ, ਸੋ ਤੁਸੀਂ ਰਹਿਣ ਦੋ, ਅਸੀਂ ਆਪਣੇ ਆਪ ਆਪ ਹੀ ਨਿਬੇੜ ਕਰ ਲਾਂਗੇ ਹਨਾ। ਅੱਗੇ ਜੀ ਇੰਦਰਪਾਲ ਸਿੰਘ ਕਹਿੰਦੇ ਸਤਿ ਸ਼੍ਰੀ ਅਕਾਲ ਬੋਬੀ ਜੀ, ਲਓ ਜੀ ਸਤਿ ਸ਼੍ਰੀ ਅਕਾਲ ਭਾਜੀ, ਹੋਰ ਸੁਣਾਓ ਕੀ ਹਾਲ ਚਾਲ ਆ। ਮੈਨੂੰ ਲੱਗਦਾ ਤੁਸੀਂ ਰੇਡੀਓ ਹੁਣੇ ਹੁਣੇ ਆਨ ਕੀਤਾ, ਤੇ ਮੈਂ ਤੁਹਾਨੂੰ ਸੁਣਾ ਰਹੀ ਸੀ ਜੀ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਕਿ ਖਨਗਾਹੀ ਦੀਵਾ ਬਾਲ ਦੀਏ ਕੀ ਲੋਚ ਦੀਏ ਕੀ ਪਾਲ ਦੀਏ, ਕੀ ਰੁੱਸ ਗਿਆ ਤੇਰਾ ਢੋਲਕੁੜੇ ਜਾਂ ਸੱਖਣੀ ਤੇਰੀ ਝੋਲਕੁੜੇ, ਜਾਂ ਸਰਗੀ ਵੇਲੇ ਤੱਕਿਆਈ ਕੋਈ ਡਾਂਡਾ ਭੈੜਾ ਸੁਪਨਾ ਨੀ, ਜੋ ਕਰਦੀ ਮਾਰੋ ਮਾਰ ਕੁੜੇ ਤੂੰ ਪਹੁੰਚੀ ਵਿੱਚ ਉਜਾੜ ਕੁੜੇ, ਸਿਰ ਉੱਤੇ ਤੇਰੇ ਉੱਲਰ ਰਹੀ ਇੱਕ ਵੱਡ ਪੁਰਾਣੀ ਬੇੜ ਜਹੀ, ਜਿਸ ਦੇ ਕੰਢਿਆਂ ਵਿੱਚ ਫਸ ਰਹੀਆਂ ਕੁਝ ਲੀਰਾਂ ਵਿੱਚ ਛਾਪ ਜਈਆਂ, ਤੇ ਪੈਰਾਂ ਦੇ ਵਿੱਚ ਸ਼ਾਂਤ ਪਿਆ ਇੱਕ ਢੇਰ ਗੀਟਿਆਂ ਪੱਥਰਾਂ ਦਾ, ਤੇ ਕਹਿੰਦੇ ਪਰ ਤੂੰ ਅਚਲ ਅਡੋਲ ਅਬੋਲ ਖੜੀ ਇੱਕ ਤੇਰੀ ਨਾਲ ਯਕੀਨ ਭਰੀ, ਖਨਗਾਹ ਦੇ ਉੱਤੇ ਆਣ ਨਾਲ ਇੱਕ ਦੀਵੇ ਦੇ ਟਮਕਾਣ ਨਾਲ ਸਭ ਸੰਸੇ ਤੇਰੇ ਦੂਰ ਹੋਏ, ਖੁੰਜੇ ਨੂਰੋ ਨੂਰ ਹੋਏ, ਪਰ ਪੜ ਪੜ ਪੁਸਤਕ ਢੇਰ ਕੁੜੇ ਮੇਰਾ ਵੱਧਦਾ ਜਾਏ ਹਨੇਰ ਕੁੜੇ, ਕੁਝ ਅਜਬ ਇਲਮ ਇਲਮ ਦੀਆਂ ਜਿੱਦਾਂ ਨੀ ਮੈਨੂੰ ਮਾਰਿਆ ਕਿਉਂ ਕੀ ਕਿੱਦਾਂ ਨੀ, ਮੈਂ ਨਿਸ਼ਚੇ ਬਾਜੋ ਭਟਕ ਰਿਹਾ ਜਨਕ ਦੋਜਕ ਵਿੱਚ ਲਟਕ ਰਿਹਾ, ਗੱਲ ਸੁਣ ਜਾ ਭਟਕੇ ਰਾਹੀ ਦੀ ਇੱਕ ਚਿਣਗ ਮੈਨੂੰ ਵੀ ਚਾਹੀਦੀ, ਇੱਕ ਚਿਣਗ ਮੈਨੂੰ ਵੀ ਚਾਹੀਦੀ। ਤੇ ਲਓ ਜੀ ਫਿਰ ਜਿਨ੍ਹਾਂ ਨੂੰ ਅਸੀਂ ਵਹਿਮ ਭਰਮ ਜਿਹਾ ਕਹਿੰਦੇ ਹਾਂ, ਕਈ ਵਾਰੀ ਕਿਸੇ ਦਾ ਯਕੀਨ ਹੁੰਦਾ, ਕਿਸੇ ਨੂੰ ਇੱਕ ਦੀਵਾ ਬਾਲ ਕੇ ਉਹਦੇ ਤੋਂ ਯਕੀਨ ਆ ਜਾਂਦਾ ਵਾ, ਤੇ ਉਹ ਯਕੀਨ ਉਹਨੂੰ ਹਿੰਮਤ ਵੀ ਦਿੰਦਾ ਵਾ ਤੇ ਅੱਗੇ ਆਪਣੇ ਰਸਤੇ ਨੂੰ ਚੁਣਨ ਦੀ ਤੇ ਆਪਣੇ ਰਸਤੇ ਵਿੱਚ ਅੱਗੇ ਵਧਣ ਦੀ। ਸੋ ਇਸੇ ਲਈ ਕਹਿੰਦੇ ਆ ਨਾ ਕਿ ਜਿਹਦਾ ਜਿਸ ਚੀਜ਼ ਦੇ ਵਿੱਚ ਯਕੀਨ ਆ ਉਹਨੂੰ ਉਸ ਯਕੀਨ ਦੇ ਨਾਲ ਜਿਉਣ ਦਿਓ, ਤੁਸੀਂ ਆਪਣੀਆਂ ਗੱਲਾਂ ਜਾਂ ਆਪਣੇ ਭਰਮ ਭੁਲੇਖਿਆਂ ਦੇ ਵਿੱਚ ਕਿਸੇ ਹੋਰ ਦਾ ਵਿਸ਼ਵਾਸ ਨਾ ਤੋੜੋ। ਤੇ ਲਓ ਫਿਰ ਅੱਗੇ ਜੀ ਇੰਦਰਪਾਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕੁਲਦੀਪ ਜੀ ਨੂੰ ਮੈਂ ਫੋਨ ਆਰਡਰ ਕਰ ਦਿੱਤਾ ਵਾ, ਉਹ ਮੈਨੂੰ ਪੋਸਟ ਕਰਨ ਲੱਗੇ ਆ ਹੁਣੇ ਹੀ, ਕਹਿੰਦੇ ਸ਼ਾਕਾ ਲਾਕਾ ਬੂਮ ਵਾਲਾ ਫੋਨ। ਕਿਆ ਬਾਤ ਆ ਜੀ, ਸ਼ਾਕਾ ਲਾਕਾ ਬੂਮ ਵਾਲਾ ਫੋਨ ਹੀ ਬਾਲਾ ਮਸ਼ਹੂਰ ਹੋ ਗਿਆ, ਤੇ ਹੁਣ ਕੁਲਦੀਪ ਨੂੰ ਪਤਾ ਨੀ ਕਿੱਥੇ ਚਲ ਗਈ ਆ। ਸ਼ਾਕਾ ਲਾਕਾ ਬੂਮ ਵਾਲੇ ਪੈਂਦੇ ਫੋਨ ਦੀਆਂ ਕਿੰਨੀਆਂ ਫਰਮਾਇਸ਼ਾਂ ਆ ਗਈਆਂ ਕੁਲਦੀਪ, ਛੇਤੀ ਛੇਤੀ ਦੱਸੋ ਕਦੋਂ ਕਦੋਂ ਪੋਸਟ ਕਰ ਰਹੇ ਹੋ, ਤੇ ਐਡਰੈਸ ਸਾਰਿਆਂ ਨੇ ਸੈਂਡ ਕਰ ਦਿੱਤੇ, ਜੇ ਤੁਹਾਡੇ ਕੋਲ ਨਾ ਹੋਏ ਤਾਂ ਮੈਨੂੰ ਦੱਸ ਦਿਓ, ਮੈਂ ਤੁਹਾਨੂੰ ਸੈਂਡ ਕਰ ਦੂੰਗੀ। ਤੇ ਅੱਗੇ ਜੀ ਕਹਿੰਦੇ ਜ਼ਿਆਦਾ ਦੂਰ ਨਹੀਂ ਟਾਈਗਰ ਏਅਰ ਵਾਲਾ ਮੇਰਾ ਰਿਸ਼ਤੇਦਾਰ ਆ, ਮੈਂ ਆਜੂ ਨਾਲੇ ਚਾਹ ਚੂ ਪੀਜੂਗਾ, ਤੇ ਧਾਨੀ ਸਾਹਿਬ ਕਹਿ ਰਹੇ ਆ। ਲਓ ਜੀ ਕਹਿੰਦੇ ਟਾਈਗਰ ਏਅਰ ਵਾਲਾ ਮੇਰਾ ਰਿਸ਼ਤੇਦਾਰ ਆ, ਤੁਹਾਡੀ ਰਿਸ਼ਤੇਦਾਰੀ ਹੋਊਗੀ ਹੁਣ, ਕੁਲਦੀਪ ਭੈਣ ਜੀ ਦੀ ਰਿਸ਼ਤੇਦਾਰੀ ਥੋੜੋ ਆ ਨਾ, ਉਹਨੂੰ ਤਾਂ ਟਿਕਟ ਲੈ ਕੇ ਜਾਣਾ ਪੈਣਾ ਵਾ। ਤੇ ਨਾਲ ਹੀ ਜੀ ਕਹਿੰਦੇ ਜੁਟਗਲਾ ਭੇਜਿਆ, ਕਹਿੰਦੇ ਮੁੰਡਾ ਕਹਿੰਦੇ ਤੂੰ ਮੇਰਾ ਫੋਨ ਕਿਉਂ ਨੀ ਚੁੱਕਿਆ, ਕੁੜੀ ਕਹਿੰਦੀ ਓਏ ਯਾਰ ਹੁਣੀ ਸੌ ਕੇ ਉੱਠੀ ਹਾਂ, ਮੰਮੀ ਨੇ ਕੌਫੀ ਲਿਆ ਕੇ ਦਿੱਤੀ ਹੈ ਤੇ ਉਹ ਪੀ ਰਹੀ ਆ ਮੁੰਡਾ, ਪਰ ਮੈਂ 10 ਮਿੰਟ ਪਹਿਲਾਂ ਫੋਨ ਕੀਤਾ ਸੀ, ਆਂਟੀ ਤਾਂ ਕਹਿੰਦੇ ਸੀ ਪਾਥੀਆਂ ਪੱਥਣਗੇ। ਕਿਆ ਬਾਤ ਆ ਜੀ, ਤੁਸੀਂ ਵੀ ਹੱਟਦੇ ਨੀ ਤੇ ਚਲੋ ਜੀ, ਹੁਣ ਸਾਨੂੰ ਫੋਨ ਆਪੋ ਆਪਣੇ ਫੋਨ ਮਿਲ ਜਾਣੀ ਆ, ਕਿਉਂਕਿ ਕੁਲਦੀਪ ਨੂੰ ਸ਼ਾਕਾ ਲਾਕਾ ਬੂਮ ਬੂਮ ਵਾਲੀ ਪੈਨਸਲ ਦੀ ਉਹ ਟਰਾਈ ਕਰ ਰਹੀ ਆ, ਜੇ ਨਾ ਹੋਈ ਕੋਈ ਨਾ ਮੈਂ ਉਹਦੀ ਹੈਲਪ ਕਰ ਦੂੰਗੀ। ਤੇ ਨੈਕਸਟ ਵੀਕ ਜਿਹੜੇ ਫੋਨ ਸਾਨੂੰ ਮਿਲਣੇ ਆ ਨਾ, ਉਹਨਾਂ ਫੋਨਾਂ ਦੇ ਵਿੱਚ ਹੀ ਤੁਸੀਂ ਆਪਣੀ ਪੋਇਟਰੀ ਲਿਖ ਕੇ ਸਾਡੇ ਤੱਕ ਪਹੁੰਚਾਉਣੀ ਆ, ਕਿਉਂਕਿ ਅਗਲੇ ਹਫ਼ਤੇ ਆਪਾਂ ਸਿਰਫ ਔਰ ਸਿਰਫ ਇਹੀ ਪ੍ਰੋਗਰਾਮ ਇਹੀ ਸ਼ੋਅ ਰੱਖਾਂਗੇ ਕਿ ਤੁਸੀਂ ਆਪਣੀਆਂ ਲਿਖਤਾਂ ਸਾਨੂੰ ਭੇਜ ਸਕਦੇ ਹੋ, ਜਾਂ ਤਾਂ ਫਿਰ ਤੁਹਾਡੀ ਲਿਖਤ ਤੁਹਾਡੀ ਜ਼ਬਾਨੀ, ਤੇ ਜਾਂ ਫਿਰ ਤੁਹਾਡੀ ਲਿਖਤ ਮੇਰੀ ਜ਼ਬਾਨੀ। ਸੋ ਜਾਓ ਜੀ ਫਿਰ ਤੁਹਾਡੀ ਲਿਖਤ ਮੇਰੀ ਜ਼ਬਾਨ ਦੇ ਥਰੂ ਮੈਂ ਪੜੂੰਗੀ ਤੇ ਮੈਂ ਦੱਸੂਗੀ ਜੀ ਕੀ ਲਿਖਿਆ ਵਾ, ਤੁਸੀਂ ਕਿੰਨਾ ਕੁ ਪਹੁੰਚਦੇ ਹੋ ਤੁਸੀਂ ਆਪਣੀਆਂ ਜਜ਼ਬਾਤਾਂ ਦੇ, ਤਾਂ ਕਿ ਕਿੰਨਾ ਕੁ ਦੇਖਦੇ ਹੋ ਆਸੇ ਪਾਸੇ ਨੂੰ। ਤੇ ਫਿਰ ਮਿਲਦੇ ਹਾਂ ਜੀ ਅਗਲੇ ਹਫ਼ਤੇ। ਤੇ ਇੱਧਰ ਇੰਦਰਪਾਲ ਭਾਜੀ ਉਹਨਾਂ ਨੇ ਇੱਕ ਹੋਰ ਫੋਟੋ ਭੇਜ ਦਿੱਤੀ ਹੈ, ਕਹਿੰਦੇ ਕਿ ਨੈਵਰ ਫੋਰਗੇਟ 3 ਟਾਈਪਸ ਆਫ ਪੀਪਲ, ਕਹਿੰਦੇ ਇੱਕ ਹੂ ਹੈਲਪ ਯੂ ਇਨ ਡਿਫੀਕਲਟ ਟਾਈਮਸ, ਹੂ ਲੈਫਟ ਯੂ ਇਨ ਡਿਫੀਕਲਟ ਟਾਈਮ, ਐਂਡ ਹੂ ਪੁੱਟ ਯੂ ਇਨ ਡਿਫੀਕਲਟ ਟਾਈਮਸ। ਸੋ ਵਾਕਈ ਜੀ ਜੋ ਲੋਕ ਤੁਹਾਡੀ ਮਦਦ ਕਰਦੇ ਨੇ ਬੁਰੇ ਟਾਈਮ ਦੇ ਵਿੱਚ, ਇੱਕ ਤਾਂ ਉਹਨਾਂ ਨੂੰ ਨਾ ਭੁੱਲੋ, ਤੇ ਇੱਕ ਜੋ ਤੁਹਾਨੂੰ ਉੱਠਣ ਦੇ ਵਿੱਚ ਦੁਬਾਰਾ ਤੋਂ ਤੁਹਾਨੂੰ ਤੁਹਾਡੀ ਪੋਜੀਸ਼ਨ ਵਿੱਚ ਪਹੁੰਚਣ ਦੇ ਵਿੱਚ ਮਦਦ ਕਰਦੇ ਨੇ ਉਹਨਾਂ ਨੂੰ ਨਾ ਭੁੱਲੋ, ਤੇ ਇੱਕ ਜਿਹੜੇ ਤੁਹਾਨੂੰ ਬੁਰੇ ਟਾਈਮ ਦੇ ਵਿੱਚ ਪਾਉਂਦੇ ਨੇ। ਪਰ ਇਹ ਕਹਿੰਦੇ ਆ ਨਾ ਕਿ ਬੁਰਾ ਟਾਈਮ ਆ ਜਿਹੜਾ ਉਹ ਸਿਖਾ ਕੇ ਬੜਾ ਕੁਛ ਜਾਂਦਾ ਵਾ। ਕਹਿੰਦੇ ਡੋਰਪੁਲੀ ਚਲੀ ਗਈ ਕੁੜੀ ਫੋਨ ਲੈਣ ਲਈ। ਅੱਛਾ ਤੁਹਾਨੂੰ ਬੜਾ ਪਤਾ ਵਾ ਵੀ ਇੱਥੋਂ ਫੋਨ ਕਿੱਥੋਂ ਕਿੱਥੋਂ ਮਿਲਦੇ ਆ, ਹੈ ਦੱਸੋ। ਇੰਨੀ ਖੇਚਲ ਕਰਨ ਵਾਲੇ ਤਾਂ ਵਧੀਆ ਸੀ, ਤੁਸੀਂ ਆਪ ਹੀ ਆ ਕੇ ਉੱਥੋਂ ਫੋਨ ਲੈ ਜਾਓ ਧਾਨੀ ਸਾਹਿਬ, ਹੈ। ਚਲੋ ਜੀ ਫਿਰ ਹੁਣ ਗੱਲਾਂ ਬਾਤਾਂ ਬਹੁਤ ਹੋ ਜਾਣੀਆਂ ਨੇ ਤੇ ਮੈਨੂੰ ਹੁਣ ਜਾਣਾ ਪੈਣਾ ਕਿਉਂਕਿ ਟਾਈਮ ਹੋ ਗਿਆ। ਮੈਂ ਵੀ ਕੰਮ ਤੇ ਜਾਣਾ ਵਾ, ਜੋਬ ਤੇ ਜਾਣਾ ਵਾ। ਸੋ ਲਓ ਫਿਰ ਅਗਲੇ ਹਫਤੇ ਆਪਾਂ ਫਿਰ ਮਿਲਾਂਗੇ। ਉਦੋਂ ਤੱਕ ਤੁਸੀਂ ਹੱਸਦੇ ਵਸਦੇ ਰਹੋ। ਕਹਿੰਦੇ ਹੁੰਦੇ ਨਾ ਕਿ ਮਿਲਦੀ ਨਹੀਂ ਮੁਸਕਾਨ ਹੀ ਹੋਠੀ ਸਜਾਉਣ ਨੂੰ, ਦਿਲ ਤਾਂ ਬਹੁਤ ਹੀ ਕਰਦਾ ਏ ਮੇਰਾ ਮਿਲਣੇ ਆਉਣ ਨੂੰ। ਸੋ ਸੁਰਜੀਤ ਪਾਤਰ ਜੀ ਦੀਆਂ ਇਹਨਾਂ ਲਾਈਨਾਂ ਦੇ ਨਾਲ ਕਿ ਤੁਹਾਡੇ ਹੋਠਾਂ ਤੇ ਹਮੇਸ਼ਾ ਮੁਸਕਾਨ ਰਹੇ, ਮੁਸਕਾਨ ਰਹੇ ਤੇ ਤੁਹਾਡੇ ਦਿਲ ਦੇ ਵਿੱਚ ਜੋ ਵੀ ਆ, ਜਿਸ ਨੂੰ ਵੀ ਤੁਸੀਂ ਚਾਹੁੰਦੇ ਹੋ, ਉਹ ਤੁਹਾਨੂੰ ਜਲਦੀ ਹੀ ਮਿਲੇ। ਸੋ ਅਗਲੇ ਹਫਤੇ ਮੌਕਾ ਵਾ ਜੀ ਦਿਲ ਦੇ ਗੁਬਾਰ ਕੱਢਣ ਦਾ, ਕਿਸੇ ਆਪਣੇ ਲਈ ਤੇ ਕਿਸੇ ਆਪਣੀ ਲਈ। ਤੇ ਫਿਰ ਲਿਖ ਲਓ, ਚੱਕ ਲਓ ਪੂਰਾ ਹਫਤਾ ਕਲਮ ਤੇ ਕਾਗਜ਼। ਕੋਈ ਗੱਲ ਨੀ ਜੀ, ਭੇਜ ਦਿਓ ਸਾਨੂੰ, ਆਪਾਂ ਜ਼ਰੂਰ ਪ੍ਰੋਗਰਾਮ ਚ ਸ਼ਾਮਲ ਕਰਾਂਗੇ। ਜਿਵੇਂ ਕਿ ਮੈਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਸਾਡੇ ਹਰਿਆਣੇ ਤੋਂ ਵੀ ਕਈ ਲਿਸਨਰ ਹੁੰਦੇ ਨੇ ਨਾ, ਉਹਨਾਂ ਦੇ ਲਈ ਆਪਾਂ ਅੱਜ ਇੱਕ ਬੜਾ ਹੀ ਪਿਆਰਾ ਜਿਹਾ ਗਾਣਾ ਉਹਨਾਂ ਲਈ ਪਲੇ ਕਰ ਰਹੇ ਹਾਂ ਕਿ ਦੇਸੀ ਦੇਸੀ ਨਾ ਬੋਲਾ ਕਰਛੋਰੀ ਰੇ। ਤੇ ਲਓ ਫਿਰ ਵਿੱਕੀ ਕਾਜਲਾ ਦੀ ਆਵਾਜ਼ ਦੇ ਵਿੱਚ ਦੇਸੀ ਦੇਸੀ ਨਾ ਬੋਲਾ ਕਰਛੋਰੀ ਰੇ ਇਹ ਗਾਣਾ ਛੱਡ ਕੇ ਜਾ ਰਹੀ ਹਾਂ ਤੇ ਤੁਸੀਂ ਗਾਣਾ ਸ਼ੁਰੂ ਸੁਣੋ ਜੀ। ਇੱਧਰ ਇੰਦਰਪਾਲ ਭਾਜੀ ਫਿਰ ਕਹਿ ਰਹੇ ਆ ਕਿ ਬੋਬੀ ਜੀ ਪਲੀਜ਼ ਅਮਨਦੀਪ ਭਾਜੀ ਦਾ ਨੰਬਰ ਸੈਂਡ ਕਰ ਦੇ। ਹਾਂਜੀ ਜ਼ਰੂਰ ਜੀ, ਮੈਂ ਤੁਹਾਨੂੰ ਹੁਣੇ ਪ੍ਰੋਗਰਾਮ ਦੇ ਚੱਲਦੇ ਚੱਲਦੇ ਅਮਨਦੀਪ ਭਾਜੀ ਦਾ ਨੰਬਰ ਆ ਤੁਹਾਨੂੰ ਸਰਜੀਤ ਭਾਜੀ ਨੇ ਸੈਂਡ ਕਰ ਦੇਣਾ ਵਾ ਤੇ ਤੁਸੀਂ ਜੋ ਵੀ ਤੁਹਾਡੀ ਗੱਲਬਾਤ ਆ, ਕਿਤੇ ਉਹੀ ਤਾਂ ਨੀ ਜਿਹੜੀ ਗੌਰਵ ਸ਼ਰਮਾ ਜੀ ਕਹਿ ਰਹੇ ਤੁਸੀਂ ਵੀ ਉਹੀ ਗੱਲ ਕਰਨੀ ਹੋਵੇ ਉਹਨਾਂ ਨਾਲ, ਹੈ ਨਾ। ਚਲੋ ਕੋਈ ਗੱਲ ਨੀ, ਕਰ ਲਿਓ ਕਰ ਲਿਓ, ਦਿਲ ਦੇ ਦੁੱਖੜੇ ਫਰੋਲ ਲਿਓ ਜੀ ਤੇ ਵਧੀਆ ਗੱਲਾਂ ਕਰਿਓ, ਮਜ਼ਾਕ ਕਰਦੀ ਆ। ਤੇ ਬਾਕੀ ਜੀ ਇਹ ਸਾਂਝਾ ਇਸੇ ਤਰ੍ਹਾਂ ਹੀ ਬਣੀਆਂ ਰਹਿਣ ਤੇ ਇਸੇ ਤਰ੍ਹਾਂ ਹੀ ਸਾਰਿਆਂ ਦੇ ਚਿਹਰਿਆਂ ਤੇ ਮੁਸਕਰਾਹਟਾਂ ਰਹਿਣ ਤੇ ਜਿਸ ਨੂੰ ਵੀ ਤੁਸੀਂ ਦਿਲ ਤੋਂ ਚਾਹੁੰਦੇ ਹੋ ਉਸ ਦੇ ਨਾਲ ਮੇਲ ਮਿਲਾਪ ਇਸੇ ਤਰ੍ਹਾਂ ਹੀ ਬਣੇ ਰਹਿਣ, ਸੁੱਖ ਦੁੱਖ ਦੇ ਵਿੱਚ ਇਸੇ ਤਰ੍ਹਾਂ ਹੀ ਸਾਂਝਾ ਬਣੀਆਂ ਰਹਿਣ। ਤੇ ਲਓ ਫਿਰ ਮੈਨੂੰ ਦਿਓ ਇਜਾਜ਼ਤ, ਅਗਲੇ ਹਫਤੇ ਮਿਲਾਂਗੇ ਤੁਹਾਡੇ ਗੀਤ ਤੁਹਾਡੀ ਜ਼ਬਾਨੀ ਤੇ ਤਦ ਤੱਕ ਦੇ ਲਈ ਰੱਬ ਰਾਖਾ।
ਦੇਸੀ ਦੇਸੀ ਨਾ ਬੋਲਿਆ ਕਰਛੋਰੀ ਰੇ, ਇਸ ਦੇਸੀ ਕੀ ਬਹਿਨੀ ਅਪਣੀਆਂ ਹੋਰੀ ਰੇ। ਦੇਸੀ ਦੇਸੀ ਨਾ ਬੋਲਿਆ ਕਰਛੋਰੀ ਰੇ, ਇਸ ਦੇਸੀ ਕੀ